ਵਾਹਿਗੁਰੂ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਿਖ ਖਾਹੀ ਮਾਇਆ ਮੋਹ ਪਰਮ ਭੈ ਭੁੱਲੇ ਸੁਤ ਦਾਰ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਮਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਗੁਰਬਾਣੀ ਕੀਰਤਨ ਕਰੀਏ ਟਕਾ ਬਣਾ ਕੇ ਬੈਠੀਏ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜ ਜਾਈਏ ਮਨ ਬਿਰਤੀ ਇਕਾਗਰ ਕਰਕੇ ਰੱਖੀਏ ਆਓ ਸਾਰੇ ਰਲ ਕੇ ਪੜ੍ਹਦੇ ਹਾਂ ਮੇਰੇ ਨਾਲ ਸ਼ਬਦ ਵਿੱਚ ਬੋਲੋ ਬਾਅਦ ਵਿੱਚ ਕੁਝ ਵਿਚਾਰਾਂ ਕਰਦੇ ਹਾਂ ਬਰਸਾਤ ਲਗਾਤਾਰ ਹੋ ਰਹੀ ਹੈ ਜਿੰਨਾ ਕੁ ਟੈਂਟ ਰੋਕ ਸਕਦਾ ਹੈ ਉਨਾ ਕੁ ਰੋਕ ਰਿਹਾ ਹੈ ਪੜਦੇ ਲੱਗੇ ਹਨ ਫਿਰ ਵੀ ਮੈਂ ਵੇਖ ਰਿਹਾ ਕਈ ਥਾਂ ਤੇ ਪਾਣੀ ਹੈ ਵਿੱਚ ਵਿੱਚ ਰਾਤ ਵੀ ਮੀਂਹ ਪੈਂਦਾ ਰਿਹਾ ਪ੍ਰਬੰਧ ਕੀਤਾ ਹੈ ਆਪਣੇ ਵੱਲੋਂ ਜਿੰਨਾ ਕੁ ਹੋ ਸਕਦਾ ਹੈ ਸੋ ਜਿਹਨੇ ਆਨੰਦ ਲੈਣਾ ਉਹਨੇ ਇੱਦਾਂ ਵੀ ਲੈ ਲੈਣਾ ਜਿਹਨੇ ਨਹੀਂ ਲੈਣਾ ਜਿਹਨੇ ਖੁਸ਼ ਨਹੀਂ ਹੋਣਾ ਮਹਿਲ ਵਿੱਚ ਬਹਿ ਕੇ ਵੀ ਉਹਨੇ ਖੁਸ਼ ਨਹੀਂ ਹੋਣਾ ਗੱਲ ਤੇ ਫੀਲ ਕਰਨ ਦੀ ਹੁੰਦੀ ਹੈ ਮਹਿਸੂਸ ਕਰਨ ਦੀ ਹੁੰਦੀ ਹੈ ਗੱਲ ਤੇ ਪਿਆਰ ਦੀ ਹੁੰਦੀ ਹੈ ਜਿੱਥੇ ਤੁਹਾਡਾ ਪਿਆਰ ਹੋਵੇ ਤੁਸੀਂ ਉੱਥੇ ਸੁੱਕੀ ਰੋਟੀ ਵੀ ਕਹਿੰਦੇ ਹੋ ਵੀ ਕਮਾਲ ਦੀ ਹੈ ਮਾਂ ਦੇ ਹੱਥਾਂ ਦੀ ਰੋਟੀ ਸਵਾਦ ਲੱਗਦੀ ਹਰ ਇੱਕ ਨੂੰ ਹੀ ਲੱਗਦੀ ਹੈ ਰੋਟੀ ਰਾਟੀ ਦਾ ਸਵਾਦ ਨਹੀਂ ਸਵਾਦ ਮਾਂ ਦੇ ਨਾਲ ਪਿਆਰ ਦਾ ਹੈ ਆਪਣੀ ਮਾਂ ਦੇ ਨਾਲ ਪਿਆਰ ਦਾ ਸਵਾਦ ਹੈ ਰੋਟੀ ਤੇ ਰੋਟੀ ਵਰਗੀ ਹੀ ਹੁੰਦੀ ਹੈ ਪ੍ਰਸ਼ਾਦਾ ਤੇ ਪ੍ਰਸ਼ਾਦਾ ਹੀ ਹੈ ਹਲਵਾਈ ਕਈ ਵੱਟ ਕੱਢ ਦਿੰਦੇ ਆ ਸਬਜ਼ੀ ਦੇ ਕਈ ਬਣਾਉਣ ਵਾਲੇ ਖਾਣਾ ਵੱਟ ਕੱਢ ਦਿੰਦੇ ਆ ਪਰ ਮਾਂ ਦੇ ਹੱਥਾਂ ਦੀਆਂ ਮਸਲਾ ਇਹ ਹੈ ਵੀ ਉੱਥੇ ਹਲਵਾਈ ਨੇ ਨੀ ਪੁੱਛਣਾ ਲੈ ਲੈ ਹੋਰ ਤਰਲੇ ਨੀ ਲੈਣੇ ਪਰ ਮਾਵਾਂ ਤੇ ਤਰਲੇ ਵੀ ਲਈ ਜਾਂਦੀਆਂ ਉਹ ਤੇ ਕਹੀ ਜਾਂਦੀਆਂ ਉਹਨਾਂ ਫਿਕਰ ਨਹੀਂ ਕਰਨਾ ਪਰ ਮਾਵਾਂ ਫਿਕਰ ਕਰਦੀਆਂ ਹਨ ਅੰਦਰ ਪਿਆਰ ਹੈ ਸੋ ਖੇਡ ਸਾਰੀ ਪਿਆਰ ਦੀ ਹੁੰਦੀ ਹੈ ਜਦੋਂ ਪਿਆਰ ਹੋਵੇ ਫਿਰ ਰੁੱਖਾ ਮਿੱਸਾ ਜਿੱਦਾਂ ਦਾ ਮਰਜ਼ੀ ਲਾ ਲਓ ਉਹਦਾ ਰੁੱਖਾ ਹੀ ਸੀ ਕੋਦਰੇ ਦਾ ਹੀ ਸੀ ਕੋਦਰੇ ਦੇ ਪ੍ਰਸ਼ਾਦੇ ਚੋਂ ਵੀ ਕਹਿੰਦੇ ਨਜ਼ਾਰਾ ਹੀ ਬੜਾ ਆਉਂਦਾ ਦੁਆਪਰ ਚ ਕਹਿੰਦੇ ਬਿਦਰ ਜੀ ਦਾ ਪ੍ਰਸ਼ਾਦਾ ਉਹ ਸਾਗ ਆਲੂਣਾ ਹੀ ਖਵਾ ਦਿੱਤਾ ਸੀ ਤੇ ਕ੍ਰਿਸ਼ਨ ਨੇ ਕਿਹਾ ਸੀ ਕਹਿੰਦੇ ਮਿੱਠਾ ਲੱਗਦਾ ਬਿਦਰ ਦਾ ਪਾਣੀ ਦਰਯੋਧਨਾ ਤੇਰੇ ਮੈਂ ਕਿਵੇਂ ਆਵਾਂ ਦੁੱਧ ਤੇਰਾ ਕਿਸੇ ਕੰਮ ਨਾ ਤੇਰਾ ਦੁੱਧ ਮੈਨੂੰ ਸਵਾਦ ਨਹੀਂ ਲੱਗਦਾ ਮੈਨੂੰ ਮੇਰੇ ਪਿਆਰੇ ਦਾ ਪਾਣੀ ਹੀ ਸਵਾਦ ਲੱਗਦਾ ਮਿੱਠਾ ਲੱਗਦਾ ਬਿਦਰ ਦਾ ਪਾਣੀ ਤੇ ਤੇਰਾ ਦੁੱਧ ਮੈਨੂੰ ਸਵਾਦ ਨਹੀਂ ਲੱਗਦਾ ਕ੍ਰਿਸ਼ਨ ਜੀ ਨੂੰ ਅਸਲ ਦੇ ਵਿੱਚ ਬਿਦਰ ਦਾ ਪਿਆਰ ਸਵਾਦ ਲੱਗਦਾ ਸੀ ਵੀਰੋ ਕੋਦਰੇ ਦੀ ਗੱਲ ਨਹੀਂ ਲਾਲੋ ਦਾ ਬਾਬੇ ਨਾਨਕ ਨੂੰ ਬੋਲਦੇ ਹੋ ਪਿਆਰ ਸਵਾਦ ਲੱਗਦਾ ਸੀ ਪਿਆਰ ਜਦੋਂ ਪਿਆਰ ਹੁੰਦਾ ਹੈ ਬਸ ਫਿਰ ਸਾਰਾ ਕੁਝ ਹੀ ਸਵਾਦ ਲੱਗਦਾ ਹੈ ਜਦੋਂ ਬੰਦਾ ਪਿਆਰ ਨਾ ਕਰਦਾ ਹੋਵੇ ਫਿਰ ਹਰੇਕ ਚੀਜ਼ ਭੈੜੀ ਲੱਗਦੀ ਹੈ ਖੇਡ ਹੀ ਸਾਰੀ ਪਿਆਰ ਦੀ ਹੈ ਅੰਦਰ ਤੁਹਾਡੇ ਪਿਆਰ ਹੁੰਦਾ ਨਾ ਜਦੋਂ, ਫਿਰ ਤੇ ਤੁਸੀਂ ਵੇਖੋ ਜਦੋਂ ਬੱਚੇ ਪਿਆਰ ਕਰਦੇ ਐ, ਗੱਲਾਂ ਸੁਣ ਲਓ ਉਹਨਾਂ ਦੀਆਂ, ਫਿਰ ਹਰ ਚੀਜ਼ ਹੀ ਚੰਗੀ ਲੱਗਦੀ। ਵਿਆਹ ਹੋ ਜਾਂਦਾ ਸਾਲ ਦੋ ਸਾਲ ਬਾਅਦ, ਫਿਰ ਹਰੇਕ ਚੀਜ਼ ਹੀ ਮਾੜੀ ਲੱਗਣ ਲੱਗ ਜਾਂਦੀ ਹੈ। ਬਸ ਸਾਰੀ ਖੇਡ ਹੀ ਪਿਆਰ ਦੀ ਹੈ। ਸੋ ਅੰਦਰ ਪਿਆਰ ਪੈਦਾ ਕਰੋ, ਪਿਆਰ ਹੋਵੇ ਫਿਰ ਸਭ ਕੁਝ ਠੀਕ ਹੈ। ਮੈਂ ਗੱਲ ਇਹ ਕਰ ਰਿਹਾ ਸੀ ਵੀ ਠੀਕ ਹੈ ਬਰਸਾਤ ਲਗਾਤਾਰ ਹੋ ਰਹੀ ਹੈ, ਠੀਕ ਹੈ ਕਿਤੇ ਨਾ ਕਿਤੇ ਚਿੱਕੜ ਹੈ, ਠੀਕ ਹੈ ਪਾਣੀ ਚੋਰਿਆ, ਠੀਕ ਹੈ ਖੜਨ ਨੂੰ ਕਈ ਵਾਰੀ ਥਾਂ ਨਹੀਂ ਹੁੰਦਾ, ਇਹ ਗੱਲ ਵੀ ਠੀਕ ਹੈ ਵੀ ਸੋਹਣੇ ਮਹਿੰਗੇ ਜੁੱਤੇ ਵੀ ਕਈ ਵਾਰੀ ਭਿੱਜ ਜਾਂਦੇ ਹਨ, ਠੀਕ ਹੈ ਕਈ ਵਾਰੀ ਏਦਾਂ ਦੇ ਮੌਸਮ ਦੇ ਵਿੱਚ ਪ੍ਰਸ਼ਾਦਾ ਵੀ ਮੁਸ਼ਕਲ ਨਾਲ ਮਿਲਦਾ ਹੁੰਦਾ ਹੈ, ਪਰ ਖੇਡ ਹੁੰਦੀ ਪਿਆਰ ਦੀ। ਜਦੋਂ ਪਿਆਰ ਹੈ ਫਿਰ ਸਾਰਾ ਕੁਝ ਹੀ ਪ੍ਰਮਾਣ ਹੈ, ਸਾਰਾ ਕੁਝ ਹੀ ਫਿਰ ਚੰਗਾ ਲੱਗਦਾ। ਜਿਹੜੇ ਪਿਆਰ ਵਾਲੇ ਆ, ਜਿਹੜੇ ਸਾਡੇ ਮੈਨੂੰ ਮਿਲਣ ਵਾਲੇ ਬੰਦੇ ਆ ਜਾਂ ਮੇਰੀਆਂ ਭੈਣਾਂ ਆ ਜਿਨ੍ਹਾਂ ਦਾ ਮੇਰੇ ਨਾਲ 20-20 ਸਾਲਾਂ ਦਾ ਪਿਛਲੇ ਸਾਲਾਂ ਤੋਂ ਪਿਆਰ ਹੈ, 10 ਸਾਲ ਤੋਂ ਮਿਲ ਰਹੇ ਆ, ਉਹਨਾਂ ਨੂੰ ਪੁੱਛ ਲਓ, ਉਹ ਕਹਿੰਦੇ ਇੰਨਾ ਹੀ ਸ਼ੁਕਰ ਹੈ ਵੀ ਦਰਸ਼ਨ ਵੇਲੇ ਹੋ ਗਏ, ਸਾਡੇ ਲਈ ਮੀਂਹ ਕੀ ਕਹਿੰਦਾ ਸਾਨੂੰ। ਪਿਆਰ ਜਿਹੜਾ ਕਰਨ ਵਾਲਾ ਬੰਦਾ ਉਹ ਏਦਾਂ ਹੀ ਸੋਚਦਾ ਵੀ ਕੋਈ ਨੀ ਇੰਨਾ ਹੀ ਬਹੁਤ, ਸ਼ੁਕਰ ਹੈ ਇੰਨਾ ਹੀ ਬਹੁਤ। ਸੋ ਇਸ ਕਰਕੇ ਪਿਆਰ ਦੀ ਖੇਡ ਹੈ ਸਾਰੀ, ਟਿਕ ਕੇ ਬੈਠੀਏ। ਬੜਾ ਸੋਹਣਾ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵਾਲੇ ਪਾਸੇ ਵੇਖ ਰਿਹਾ ਮੈਂ, ਉਹ ਸਿਰੇ ਤੱਕ ਭੈਣਾਂ ਸਾਰੀਆਂ ਬਹਿ ਗਈਆਂ, ਥਾਂ ਸਾਰਾ ਭਰ ਗਿਆ, ਤੇ ਇੱਧਰ ਵੀ ਵੀਰ ਵਾਲਿਆਂ ਵੀਰਾਂ ਵਾਲੇ ਪਾਸੇ ਵੀ ਕਾਫੀ ਸਿੰਘ ਬੈਠੇ ਹਨ। ਬਹੁਤ ਆਪ ਜੀ ਪਿਆਰ ਨਾਲ ਆ ਰਹੇ ਹੋ ਇਹੋ ਜਿਹੇ ਮੌਸਮ ਦੇ ਵਿੱਚ ਵੀ। ਸੋ ਆਓ ਸਾਰੇ ਆਪਾਂ ਥੋੜਾ ਚਿਰ ਰਲ ਮਿਲ ਕੇ ਹਰ ਜਸ ਕਰਦੇ ਹਾਂ, ਥੋੜਾ ਚਿਰ ਵਿਚਾਰਾਂ ਕਰਦੇ ਹਾਂ, ਥੋੜਾ ਚਿਰ ਪਿਆਰੇ ਦੇ ਪਿਆਰ ਵਿੱਚ ਪਿਆਰੇ ਦੇ ਗੀਤ ਪਿਆਰੇ ਦੀ ਬਾਣੀ ਗਾਉਂਦੇ ਹਾਂ। ਆਨੰਦ ਆਵੇ, ਮਨ ਨੂੰ ਖੇੜਾ ਹੋਵੇ, ਮਨ ਨੂੰ ਖੁਸ਼ੀ ਹੋਵੇ, ਕੁਝ ਚਿਰ ਲਈ ਸਹੀ ਮਨ ਮਸਤ ਹੋਵੇ। ਤੇ ਵੀਰੋ ਮੇਰਿਓ, ਕਈ ਵਾਰੀ ਨਾ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ, ਕਈਆਂ ਚੀਜ਼ਾਂ ਦਾ ਨਸ਼ਾ ਕੁਝ ਘੰਟੇ ਚੜ੍ਹਦਾ ਲੈ ਜਾਂਦਾ, ਪਰ ਕਈ ਚੀਜ਼ਾਂ ਦਾ ਨਸ਼ਾ ਸਾਰੀ ਜ਼ਿੰਦਗੀ ਨਹੀਂ ਲੈਂਦਾ। ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ, ਕਈ ਕਈ ਸਾਲ ਉਹਦਾ ਜਿਹੜਾ ਨਾ ਨਸ਼ਾ ਲੈਂਦਾ ਨਹੀਂ, ਕਈ ਵਾਰੀ ਜ਼ਿੰਦਗੀ ਬਦਲ ਜਾਂਦੀ ਜ਼ਿੰਦਗੀ। ਮੈਂ ਅੱਜ ਤੁਹਾਡੇ ਵਿੱਚ ਬੈਠਾ, ਵੇਖੋ ਜਰਾ ਸੁਣ ਲੈਣਾ, ਮੈਂ ਅੱਜ ਤੁਹਾਡੇ ਚ ਬੈਠਾ, ਮੈਂ ਕੀਰਤਨ ਕਰਦਾ, ਮੈਨੂੰ 24 ਸਾਲ ਹੋ ਗਏ ਕੀਰਤਨ ਕਰਦਿਆਂ, ਤੇ ਮੈਨੂੰ 28 ਸਾਲ ਹੋ ਗਏ ਆ ਚੋਲਾ ਪਾਇਆ ਅੰਮ੍ਰਿਤ ਛਕਿਆ, ਤੇ ਮੇਰੀ ਇਹ ਜ਼ਿੰਦਗੀ ਜਿਹੜੀ ਹੈ ਨਾ ਇੱਕ ਧਾਰਨਾ ਨੇ ਬਦਲੀ ਸੀ, ਇੱਕ ਧਾਰਨਾ ਨੇ ਮੈਨੂੰ ਇਸ ਪਾਸੇ ਲਿਆਉਣ ਵਾਲਾ ਕੀਰਤਨ ਦੇ ਵਿੱਚ, ਇੱਕ ਧਾਰਨਾ ਨੇ ਮੈਨੂੰ ਇੱਧਰ ਲਿਆਉਂਦਾ ਸੀ। ਕਈ ਚੀਜ਼ਾਂ ਤੁਹਾਡੀ ਜ਼ਿੰਦਗੀ ਸਾਰੀ ਵੀ ਬਦਲ ਦਿੰਦੀਆਂ। ਹੋ ਸਕਦਾ ਕਿਸੇ ਦਾ ਗੀਤ ਵੀ ਤੁਹਾਨੂੰ ਇੰਨਾ ਅਸਰ ਕਰ ਜਾਏ ਕਿ ਉਧਰ ਵਾਲੇ ਪਾਸੇ ਹੀ ਤੁਰ ਪਾਉਣੇ, ਹੋ ਸਕਦਾ ਕਿਸੇ ਦਾ ਕੋਈ ਇੱਕ ਵਿਚਾਰ ਤੇਰੇ ਤੇ ਇੰਨਾ ਅਸਰ ਕਰ ਜਾਏ। ਕਈ ਚੀਜ਼ਾਂ ਦਾ ਨਸ਼ਾ ਸਾਰੀ ਜ਼ਿੰਦਗੀ ਨਹੀਂ ਲੈਂਦਾ, ਸਾਰੀ ਜ਼ਿੰਦਗੀ ਇੰਨਾ ਅਸਰ ਕਰ ਜਾਂਦਾ। ਮੈਂ ਨੈੱਟ ਤੇ ਵੇਖਦਾ ਕਈ ਬੰਦਿਆਂ ਦਾ ਇੱਕ ਕਲਿੱਪ ਇੱਦਾਂ ਦਾ ਹੁੰਦਾ, ਮੈਂ ਕਈ ਕਈ ਦਿਨ ਭੁੱਲਦਾ ਨਹੀਂ, ਔਰ ਕਈ ਕਰੀ ਕਈ ਕਈ ਵਾਰੀ ਉਹ ਬੰਦੇ ਦੀ ਉਹ ਕੀਤੀ ਹੋਈ ਗੱਲ ਸਾਡਾ ਨਜ਼ਰੀਆ ਹੀ ਬਦਲ ਕੇ ਰੱਖ ਦਿੰਦੀ ਹੈ, ਯਾਰ ਮੈਂ ਤੇ ਐਂ ਸੋਚਦਾ ਸੀ ਗੱਲ ਤੇ ਐਂ ਹੈ, ਇੱਕ ਚੀਜ਼ ਜ਼ਿੰਦਗੀ ਬਦਲ ਦਿੰਦੀ ਹੈ। ਹੁਣ ਸੋਚੋ ਵੀਰੋ ਮੈਨੂੰ ਦੱਸੋ, ਐਨਕ ਬਦਲਣ ਤੇ ਕਿੰਨਾ ਕੁ ਟਾਈਮ ਲੱਗਦਾ? ਐਨਕ ਬਦਲਣ ਤੇ ਮੈਂ ਚਿੱਟੀ ਐਨਕ ਲਾਈ ਹੈ, ਮੈਨੂੰ ਠੀਕ ਚਿੱਟਾ ਚਿੱਟਾ ਥੋੜਾ ਜਿਹਾ ਇਹਦੇ ਚ ਕਲਰ ਹੈ ਮੇਰੀ ਐਨਕ ਵਿੱਚ, ਪਰ ਜੇ ਮੈਂ ਬਰਾਊਨ ਐਨਕ ਲਾਵਾਂ ਤੇ ਮੈਨੂੰ ਸਾਰਾ ਕੁਝ ਕਿੱਦਾਂ ਦਾ ਦਿਸੂ? ਬਰਾਊਨ ਦਿਸਣਾ। ਜੇ ਮੈਂ ਕਾਲੀ ਐਨਕ ਲਾਵਾਂ ਮੈਨੂੰ ਕਾਲਾ ਕਾਲਾ ਦਿਸਣਾ, ਜੇ ਮੈਂ ਨੀਲੀ ਐਨਕ ਲਾ ਲਵਾਂ ਤੇ ਨੀਲਾ ਨੀਲਾ ਦਿਸਣਾ, ਤੇ ਮੈਨੂੰ ਦੱਸੋ ਐਨਕ ਬਦਲਣ ਤੇ ਕਿੰਨਾ ਕੁ ਟਾਈਮ ਲੱਗਦਾ? ਇੱਕ ਸੈਕਿੰਡ ਲੱਗਦਾ, ਕਈ ਵਾਰੀ 2 ਮਿੰਟਾਂ ਦੇ ਵਿੱਚ ਹੀ ਬੰਦੇ ਦੀ ਸੋਚ ਬਦਲ ਜਾਂਦੀ ਹੈ, ਨਜ਼ਰੀਆ ਹੀ ਬਦਲ ਜਾਂਦਾ। ਤੇ ਜਦੋਂ ਨਜ਼ਰੀਆ ਬਦਲ ਗਿਆ, ਨਜ਼ਰ ਨਹੀਂ ਬਦਲੀ ਨਜ਼ਰੀਆ ਬਦਲ ਗਿਆ, ਜਦੋਂ ਨਜ਼ਰੀਆ ਬਦਲ ਗਿਆ ਸਮਝ ਲਓ ਐਨਕ ਬਦਲ ਗਈ, ਤੇ ਜ਼ਿੰਦਗੀ ਨੂੰ ਵੇਖਣ ਦਾ ਲੋਕਾਂ ਨੂੰ ਵੇਖਣ ਦਾ ਇੱਕਦਮ ਫਰਕ ਪੈ ਜਾਂਦਾ, ਸਭ ਕੁਝ ਚੇਂਜ ਹੋ ਜਾਂਦਾ। ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਇੱਕ ਚੀਜ਼ ਮੰਗੋ, ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਬਾਣੀ ਸੁਣ ਸਮਝ ਕੇ ਸਾਡੇ ਕੋਲ ਏਦਾਂ ਦੀ ਐਨਕ ਮਿਲ ਜੇ ਸਾਨੂੰ ਜਿਹਦੇ ਚੋਂ ਸਾਨੂੰ ਸਭ ਕੁਝ ਚੰਗਾ ਨਜ਼ਰ ਆਵੇ, ਅਸੀਂ ਖੁਸ਼ ਰਹਿਣ ਲੱਗ ਜਾਈਏ, ਇਨਸਾਨੀਅਤ ਨਜ਼ਰ ਆਉਣ ਲੱਗ ਜਾਏ, ਸਾਨੂੰ ਸਾਰਿਆਂ ਦੇ ਗੁਣ ਦਿਸਣ ਲੱਗ ਜਾਣ। ਇੱਕ ਬੰਦੇ ਨੂੰ ਔਗਣ ਹੀ ਔਗਣ ਦਿਸਦੇ ਹੈ, ਸਾਰਿਆਂ ਚ ਔਗਣ ਹੀ ਔਗਣ ਦਿਸਦੇ ਹੈ। ਇੱਥੇ ਕਈ ਬੰਦੇ ਇੱਦੇ ਆ, ਏਦਾਂ ਦੇ ਆ ਜਿਨ੍ਹਾਂ ਨੂੰ ਸਾਰਿਆਂ ਦੇ ਵਿੱਚੋਂ ਗੁਣੀ ਗੁਣ ਦਿਸਦੇ ਆ। ਜਿਸ ਬੰਦੇ ਨੇ ਕੁਝ ਲੈਣਾ ਹੈ, ਖੱਟਣਾ ਹੈ, ਉਹਨੂੰ ਲੱਗਦਾ ਯਾਰ ਇਹਦੇ ਤੋਂ ਵੀ ਕੁਝ ਸਿੱਖਿਆ ਜਾ ਸਕਦਾ, ਇਹਦੇ ਤੋਂ ਵੀ ਕੁਝ ਸਿੱਖਿਆ ਜਾ ਸਕਦਾ, ਇਹਦੇ ਤੋਂ ਵੀ ਕੁਝ ਸਿੱਖਿਆ ਜਾ ਸਕਦਾ। ਜਿਹੜਾ ਬੰਦਾ ਸਿੱਖਣਾ ਨਹੀਂ ਚਾਹੁੰਦਾ, ਉਹ ਸ਼੍ਰੀ ਚੰਦ ਬਣ ਕੇ ਗੁਰੂ ਨਾਨਕ ਦੇ ਘਰ ਜੰਮਦਾ, ਉਹ ਗੁਰੂ ਨਾਨਕ ਤੋਂ ਵੀ ਕੁਝ ਨਹੀਂ ਸਿੱਖਦਾ। ਪਿਰਥੀ ਚੰਦ ਬਣ ਕੇ ਗੁਰੂ ਰਾਮਦਾਸ ਜੀ ਦੇ ਘਰ ਜੰਮਦਾ, ਉਹ ਗੁਰੂ ਰਾਮਦਾਸ ਜੀ ਤੋਂ ਵੀ ਕੁਝ ਨਹੀਂ ਸਿੱਖ ਸਕਦਾ। ਤਾਂ ਕਰਕੇ ਖੇਡ ਜਿਹੜੀ ਹੈ ਨਾ ਸਾਰੀ, ਇਹ ਸਿੱਖਣ ਦੀ ਹੈ। ਤੇ ਪਾਤਸ਼ਾਹ ਮੈਂ ਸਿੱਖਾਂ, ਮੈਨੂੰ ਹਰੇਕ ਦੇ ਵਿੱਚੋਂ ਚੰਗਿਆਈ ਦਿਸੇ, ਜਿਹੜੇ ਇਹਦੇ ਚ ਸਿਫਤ ਹੈ ਮੈਂ ਲੈਣੀ ਹੈ, ਤੇ ਜਿਹੜਾ ਇਹਦੇ ਚ ਔਗਣ ਹੈ ਉਹ ਮੈਂ ਛੱਡਣਾ। ਮੈਨੂੰ ਚੰਗੀ ਗੱਲ ਕੋਈ ਸਿਖਾ ਦੇਵੇ, ਮੈਂ ਸਿੱਖਣੀ ਚਾਹੁੰਦਾ ਹਾਂ, ਮੈਂ ਬਦਲਣਾ ਚਾਹੁੰਦਾ ਹਾਂ। ਆ ਸ਼ਬਦ ਦਾ ਅਰਥ ਇਹ ਹੈ, ਮੈਂ ਅਪਰਾਧੀ ਹਾਂ, ਮੈਂ ਗਲਤੀਆਂ ਦਾ ਭਰਿਆ ਹੋਇਆ ਹਾਂ, ਤੇ ਮੈਂ ਆਪਣੇ ਆਪ ਨੂੰ ਬਦਲਣਾ ਚਾਹੁੰਦਾ, ਮੈਂ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦਾ, ਮੈਂ ਚਾਹੁੰਦਾ ਹਾਂ ਮੇਰੀ ਜ਼ਿੰਦਗੀ ਚ ਬਦਲਾਵ ਆਵੇ। ਤੇ ਮੇਰੀ ਗੱਲ ਯਾਦ ਰੱਖਣਾ ਵੀਰੋ, ਜ਼ਿੰਦਗੀ ਦੇ ਵਿੱਚ ਰੌਣਕ ਲਾਉਣੀ ਹੈ ਇਹ ਵੀ ਤੇਰੇ ਹੀ ਹੱਥ ਹੈ, ਤੇ ਜ਼ਿੰਦਗੀ ਦੇ ਵਿੱਚ ਸੋਗ ਹੀ ਰੱਖਣਾ ਇਹ ਵੀ ਤੇਰੇ ਹੀ ਹੱਥ ਹੈ, ਤੂੰ ਵੇਖਣਾ ਕਿੱਦਾਂ ਕਰਨਾ। ਸੋ ਇਸ ਕਰਕੇ ਨਜ਼ਰੀਆ ਬਦਲੋ, ਬਦਲੀ ਨਜ਼ਰ, ਨਜ਼ਾਰੇ ਬਦਲ ਗਏ, ਬਦਲੀ ਕਸ਼ਤੀ, ਕਿਨਾਰੇ ਬਦਲ ਗਏ, ਰੂਟ ਅਲੱਗ ਜਾ ਰਹੀ ਹੈ, ਬੱਸ ਕਿਸੇ ਹੋਰ ਰੂਟ ਤੇ ਜਾ ਰਹੀ ਹੈ। ਬੱਸ ਬਦਲੇਗਾ ਤੇ ਮੰਜ਼ਿਲ ਵੀ ਬਦਲ ਜਾਂਦੀ ਹੈ। ਜਦੋਂ ਨਜ਼ਰ ਬਦਲਦਾ ਬੰਦਾ ਤੇ ਨਜ਼ਰੀਆ ਬਦਲ ਗਿਆ, ਨਜ਼ਰੀਆ ਬਦਲ ਗਿਆ ਤੇ ਜ਼ਿੰਦਗੀ ਬਦਲ ਗਈ। ਵੇਖਣ ਦਾ ਨਜ਼ਰੀਆ ਬਦਲ ਲਓ, ਸੋਚ ਬਦਲ ਲਓ, ਸਮਝ ਲਓ ਤੁਹਾਡਾ ਨਜ਼ਰੀਆ ਕਿੱਦਾਂ ਦਾ, ਤੁਸੀਂ ਕਿੱਦਾਂ ਸੋਚਦੇ ਹੋ, ਤੁਹਾਡਾ ਸੋਚਣ ਦਾ ਤਰੀਕਾ ਕਿਵੇਂ ਦਾ ਹੈ, ਬਸ ਇਹ ਵੇਖਣਾ। ਆਓ ਆ ਸ਼ਬਦ ਮੇਰੇ ਪਾਤਸ਼ਾਹ ਜੀ ਦਾ, ਭਗਤ ਕਬੀਰ ਜੀ ਦਾ ਸ਼ਬਦ ਹੈ, ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਗੋਬਿੰਦ ਹਮ ਐਸੇ ਅਪਰਾਧੀ, ਗੋਬਿੰਦ
ਪਾਓ ਭਗਤ Thank you. ਜਿੰਦਗੀ ਦੇ ਆਉਣ ਦਾ ਕਰੋ ਚੱਜ ਜ਼ਿੰਦਗੀ ਸਿੱਖਣਾ ਸਿੱਖਣਾ ਪਿਆਰ ਚੱਜ ਜ਼ਿੰਦਗੀ ਜਾਣਦਾ ਸਿੱਖਣਾ ਪਿਆਰ ਚੱਜ ਜ਼ਿੰਦਗੀ ਜਾਣਦਾ ਫੜੋ ਜੀ ਫੜੋ ਮੈਡੋ ਬੋਲੋ ਆਪ ਸਿੱਖਣਾ ਹੈ ਪਿਆਰ ਚੱਜ ਸਿੱਖਣਾ ਹੈ ਪਿਆਰ ਚੱਜ ਜ਼ਿੰਦਗੀ ਉਹ ਜ਼ਿੰਦਗੀ ਆਉਣ ਦਾ ਜ਼ਿੰਦਗੀ ਆਉਣ ਦਾ ਜ਼ਿੰਦਗੀ ਆਉਣ ਦਾ ਜ਼ਿੰਦਗੀ ਆਉਣ ਦਾ
ਸੰਗਤ ਕਾਫੀ ਹੈ ਬੋਲਦੇ ਘੱਟ ਤੋਂ ਸੰਗਤ ਏ ਕਿਉਂ ਬੋਲੋ ਜਰਾ
ਸਿੱਖੀਏ ਪਿਆਰਿਓ ਸਿੱਖੀਏ ਪਿਆਰਿਓ ਆਜੋ ਸਿੱਖੀਏ ਪਿਆਰਿਓ ਚੱਜ ਜ਼ਿੰਦਗੀ ਜਿਉਣ ਦਾ ਸਿੱਖੀਏ ਪਿਆਰਿਓ ਜ਼ਿੰਦਗੀ ਚੱਜ ਜ਼ਿੰਦਗੀ ਜਿਉਣ ਦਾ
ਬੋਲੋ ਸਿੱਖੀਏ ਪਿਆਰਿਓ ਚੱਜ ਸਿੱਖੀਏ
ਚੱਜ ਜ਼ਿੰਦਗੀ ਸਿੱਖੀਏ ਪਿਆਰਿਓ ਸਿੱਖੀਏ ਪਿਆਰਿਓ ਜ਼ਿੰਦਗੀ ਸਿੱਖੀਏ ਪਿਆਰਿਓ ਚੱਜ ਜ਼ਿੰਦਗੀ
ਹਾਂਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਖਰਾਬ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਵੀ ਆਪ ਸਾਰੇ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੇ ਹੋ। ਮੈਂ ਵੇਖ ਰਿਹਾ ਕੱਲ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ, ਮੀਂਹ ਹੋਰ ਪੈ ਰਿਹਾ ਹੈ, ਪਰ ਵਿਦੇਸ਼ਾਂ ਦਾ ਸਿਸਟਮ ਇਸ ਤਰ੍ਹਾਂ ਦਾ, ਇੱਥੇ ਜਿਹੜੇ ਕੰਮ ਚੱਲਦੇ ਨੇ ਬਰਸਾਤ ਪਵੇ ਨਾ ਪਵੇ ਫਿਰ ਵੀ ਚੱਲਦੇ ਹੀ ਰਹਿੰਦੇ। ਫੈਕਟਰੀਆਂ ਦੇ ਕੰਮ ਵੀ ਹੋਈ ਜਾਂਦੇ ਆ, ਸਾਰੇ ਬੰਦੇ ਆਪਣੇ ਆਪਣੇ ਕੰਮ ਲੱਗੇ ਰਹਿੰਦੇ, ਕੰਮ ਨਹੀਂ ਰੁਕਦੇ। ਗੁਰਦੁਆਰੇ ਵੀ ਜਿਹਨੇ ਐਤਵਾਰ ਜਾਣਾ ਭਾਵੇਂ ਮੀਂਹ ਹੋਵੇ ਨਾ ਹੋਵੇ ਉਹ ਜਾਂਦਾ ਹੀ ਹੈ। ਪਰ ਵੱਡੇ ਵੱਡੇ ਦਰਬਾਰ ਬਣੇ ਹੋਏ ਹੈ, ਹੌਲ ਬਣੇ ਹੋਏ ਹੈ, ਗੁਰਦੁਆਰਿਆਂ ਵਿੱਚ ਕੰਮ ਚੱਲ ਜਾਂਦਾ, ਇੱਥੇ ਬਾਹਰ ਆਪਾਂ ਖੇਤਾਂ 'ਚ ਬੈਠੇ ਹਾਂ, ਨਾਲੇ ਪਹਿਲੀ ਵਾਰੀ ਤਜਰਬਾ ਹੈ। ਇਹ ਪ੍ਰੋਗਰਾਮ ਪਹਿਲੀ ਵਾਰੀ ਸੋਚਿਆ ਵੀ ਖੇਤ ਵਿੱਚ ਰੱਖਣ ਲੱਗੇ ਹਾਂ, ਰੱਖਿਆ ਵੀ 3 ਦਿਨ ਪਹਿਲਾਂ ਹੈ, 3 ਦਿਨ ਪਹਿਲਾਂ ਖੇਤ ਵਿੱਚ ਰੱਖਿਆ, ਪਤਾ ਨਹੀਂ ਕਿਸੇ ਨੇ ਆਉਣਾ ਹੈ ਤੇ ਪਤਾ ਨਹੀਂ ਆਉਣਾ। ਮੈਂ ਇੱਦਾਂ ਹੀ ਸੋਚਦਾ ਵੀ ਰੱਖ ਤੇ ਲਿਆ, ਪਤਾ ਨਹੀਂ ਕਿਸੇ ਆਉਣਾ ਕਿ ਨਹੀਂ। ਪਰ ਮੈਂ ਹੈਰਾਨ ਇਸ ਗੱਲੋਂ ਆ ਵੀ 3 ਦਿਨ ਪਹਿਲਾਂ ਬੜਾ ਸ਼ਾਰਟ ਨੋਟਿਸ ਦਿੱਤਾ ਹੈ, ਉਹਦੇ ਵਿੱਚ ਵੀ ਤੁਸੀਂ ਇੰਨੇ ਆਏ ਹੈ ਤੇ ਜੇ ਤੁਹਾਨੂੰ ਮਹੀਨਾ ਕੁ ਪਹਿਲਾਂ ਪਤਾ ਲੱਗ ਜਾਏ, ਤਿਆਰੀਆਂ ਕਰ ਲਈਏ ਤੇ ਸਾਡੇ ਤੇ ਇੱਥੇ ਕਿਤੇ ਬਹਿਣ ਨੂੰ ਥਾਂ ਨਹੀਂ ਲੱਭਣਾ। ਜਿਹਦੇ ਅੰਦਰ ਪਿਆਰ ਹੈ ਉਹਨੇ ਆ ਹੀ ਜਾਣਾ। ਤੇ ਮੈਂ ਪਰਿਵਾਰ ਵਾਲਿਆਂ ਨਾਲ ਗੱਲ ਕਰਦਾ ਸੀ, ਇੱਥੇ ਸਰਦਾਰ ਅੰਮ੍ਰਿਤਪਾਲ ਸਿੰਘ ਹੋਣੀ, ਪਿੱਛੇ ਗਾਈਆਂ ਦਾ ਫਾਰਮ ਹੈ, ਖਾਲੀ ਪਿਆ ਹੈ, ਵੱਡਾ ਸਾਰਾ ਹਾਲ ਹੈ, ਆਹ ਪੰਡਾਲ ਤੋਂ ਦੁੱਗਣੀ ਥਾਂ ਹੈ। ਤੇ ਮੈਂ ਇਹਨਾਂ ਨੂੰ ਕਹਿੰਦਾ ਸੀ ਉਹ ਖੁਰਲੀਆਂ ਖਰਲੀਆਂ ਖਾਲੀ ਪਈਆਂ ਸਾਫ਼ ਕਰ ਦਿਓ, ਅਗਲੀ ਵਾਰੀ ਜੇ ਪ੍ਰੋਗਰਾਮ ਕਰੀਏ ਤੇ ਉਹਦੇ ਵਿੱਚ ਕਰ ਲਾਂਗੇ, ਆਰਾਮ ਨਾਲ ਬੈਠ ਸਕਦੇ ਹਾਂ, ਆਰਾਮ ਨਾਲ ਉੱਥੇ ਫਿਰ ਆਪਾਂ ਸੌਖਾ ਹੈ, ਭਾਵੇਂ ਮੀਂਹ ਪੈਂਦਾ ਪਈ ਜਾਏ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ। ਪਰ ਮੈਨੂੰ ਇੰਨਾ ਕੁ ਹੋ ਗਿਆ ਪਿਆਰ ਤੁਹਾਡਾ ਵੇਖ ਕੇ ਵੀ ਜੇ ਅੱਜ ਸੱਦਿਆ ਤੇ ਅੱਜ ਆਏ ਹੋ, ਤੇ ਜੇ ਦੂਜੀ ਵਾਰੀ ਸੱਦਾ ਮਿਲੇਗਾ ਤੇ ਉਦੋਂ ਵੀ ਤੁਸੀਂ ਸਾਰੇ ਦਰਸ਼ਨ ਦਿਓਗੇ। ਸੋ ਇਹ ਖੁਸ਼ੀ ਵਾਲੀ ਗੱਲ ਹੈ। ਜਰਾ ਕੁ ਬੱਚਿਆਂ ਦਾ ਖਿਆਲ ਰੱਖਿਓ, ਆਪਾਂ ਗੱਲਬਾਤ ਕਰਦੇ ਹਾਂ ਨਾਲ ਨਾਲ। ਗੱਲ ਇਹ ਹੈ ਵੀ ਜੇ ਰੌਣਕ ਲਾਉਣੀ ਆਉਂਦੀ ਹੈ, ਮੈਂ ਰਾਤ ਵੀ ਇਸੇ ਗੱਲ ਤੇ ਵਾਰ ਵਾਰ ਕਹਿੰਦਾ ਰਿਹਾ, ਫਿਰ ਵੀਰੋ ਇਹ ਖੇਤਾਂ ਚ ਵੀ ਲੱਗ ਜਾਣੀ ਹੈ, ਰੌਣਕ ਬਣ ਜਾਓ ਰੌਣਕ। ਕੁਛ ਬੰਦੇ ਰੌਣਕਾਂ ਨਾਲ ਲੈ ਕੇ ਚੱਲਦੇ। ਮੈਂ ਰਾਤ ਮੁੰਡੇ ਦੀ ਉਹਦੀ ਨੌਜਵਾਨ ਦੀ ਗੱਲ ਕਰਦਾ ਸੀ ਜਿਹੜਾ ਸਿੱਧੂ ਦੀ ਮੌਤ ਹੋਈ ਹੈ। ਮੈਂ ਕੀ ਕਰਾਂ, ਗੱਲ ਕਰਦਿਆਂ ਫਿਰ ਅੱਗੇ ਆ ਜਾਂਦਾ, ਫੋਨ ਖੋਲ੍ਹ ਲਓ ਫਿਰ ਅੱਗੇ ਆ ਜਾਂਦਾ, ਫੇਸਬੁੱਕ ਖੋਲ੍ਹ ਲਓ ਫਿਰ ਅੱਗੇ ਆ ਜਾਂਦਾ। ਉਹ ਪਿਛਲੇ 5-4 ਦਿਨਾਂ ਦੇ ਵਿੱਚ ਮੈਂ ਵੇਖ ਰਿਹਾ ਹੋਰ ਕੁਝ ਆ ਹੀ ਨਹੀਂ ਰਿਹਾ, ਉਹੀ ਇੱਕੋ ਹੀ ਵਾਰ ਵਾਰ ਨਿਊਜ਼ ਆਉਂਦੀ ਹੈ। ਪਰ ਉਹ ਹੁਣ ਫਿਰ ਦਿਮਾਗ 'ਚ ਆ ਗਈ ਗੱਲ ਮੇਰੇ, ਸਾਡੇ ਉੱਥੇ ਮੈਨੂੰ ਪਰਮੇਸ਼ਰ ਦੁਆਰ ਮਿਲਣ ਆਇਆ, ਕਹਿੰਦਾ ਜਦੋਂ ਵੀ ਪ੍ਰੋਗਰਾਮ ਏਦਾਂ ਬਣਨਾ, ਤੇ ਮੈਂ ਵੇਖਦਾ ਹੁੰਦਾ ਸੀ ਵੀ ਇਹ ਆਇਆ, ਕਿਸੇ ਨੂੰ ਦੱਸਿਆ ਵੀ ਨਹੀਂ, ਪਿੰਡਾਂ 'ਚ ਪਤਾ ਵੀ ਲੱਗ ਜਾਂਦਾ ਸੀ, ਤੇ ਜਦੋਂ ਤੱਕ ਉਹਨੇ ਜਾਣਾ ਉਹਦੇ ਫੋਟੋਆਂ ਖਿਚਾਉਣ ਵਾਲਾ 100 ਕੁ ਬੰਦਾ ਭੱਜ ਕੇ ਆ ਜਾਂਦਾ ਸੀ ਵੀ ਸਾਡੇ ਨਾਲ ਵੀ ਫੋਟੋ ਖਿਚਾ ਲੈ, ਸਾਡੇ ਨਾਲ ਵੀ ਖਿਚਾ ਲੈ, ਸਾਡੇ ਨਾਲ ਵੀ ਖਿਚਾ ਲੈ। ਮੈਂ ਇੱਕ ਗੱਲ ਕਹਿਣ ਲੱਗਿਆ ਤੁਹਾਡੇ ਲਈ, ਕੁਛ ਬੰਦੇ ਰੌਣਕਾਂ ਉਡੀਕਦੇ ਹਨ, ਕੁਛ ਬੰਦੇ ਖੁਦ ਹੀ ਰੌਣਕ ਹੁੰਦੇ ਹੈ। ਕਈ ਬੰਦੇ ਬਹਾਰਾਂ ਉਡੀਕਦੇ ਹਨ, ਪਰ ਕੁਛ ਏਦਾਂ ਦੇ ਨੇ ਬਹਾਰਾਂ ਉਹਨਾਂ ਨੂੰ ਉਡੀਕਣੀਆਂ ਨਹੀਂ ਪੈਂਦੀਆਂ, ਜਿੱਥੇ ਚਲੇ ਜਾਣ ਉੱਥੇ ਹੀ ਬਹਾਰ ਆ ਜਾਂਦੀ ਹੈ। ਰੌਣਕਾਂ ਦੀ ਵੇਟ ਨਹੀਂ ਕਰਦੇ, ਜਿੱਥੇ ਚਲੇ ਜਾਣ ਉੱਥੇ ਹੀ ਰੌਣਕ ਲੱਗ ਜਾਂਦੀ। ਕਿਤੇ ਵੀ ਚਲੇ ਜਾਣ ਮੇਲਾ ਲੱਗ ਜਾਂਦਾ, ਰੌਣਕਾਂ ਲੱਗ ਜਾਂਦੀਆਂ। ਏਦਾਂ ਦੇ ਬਣੋ ਰੌਣਕਾਂ ਦੀ ਵੇਟ ਨਾ ਕਰਨੀ ਪਵੇ, ਤੁਸੀਂ ਜਿੱਥੇ ਜਾਓ ਉੱਥੇ ਰੌਣਕ ਲੱਗ ਜਾਏ। ਹੁਣ ਤੁਸੀਂ ਕਹੋਗੇ ਏਦਾਂ ਕਿਵੇਂ ਹੋ ਸਕਦਾ, ਉਹ ਤੇ ਏਦਾਂ ਗਾਉਣ ਵਾਲਾ ਬੰਦਾ, ਜਾਂ ਕੁਛ ਬੰਦੇ ਫੇਮਸ ਹੁੰਦੇ ਆ, ਸੈਲੀਬ੍ਰਿਟੀ ਹੁੰਦੇ ਆ, ਜਿੱਥੇ ਜਾਣ ਉਹਨਾਂ ਨੂੰ ਲੋਕ ਸੁਣਨਾ ਚਾਹੁੰਦੇ ਆ, ਰੌਣਕ ਲੱਗ ਜਾਂਦੀ ਹੈ, ਗੱਲ ਤੇ ਠੀਕ ਹੈ। ਅਸੀਂ ਏਦਾਂ ਕਿਵੇਂ ਕਰੀਏ, ਪਰ ਤੁਹਾਡੇ ਹੀ ਵਿੱਚ ਬੰਦੇ ਏਦਾਂ ਦੇ ਹੈਗੇ ਆ, ਜਗਦੇ ਮਨੁੱਖ ਨੇ, ਕਈ ਜਗਦੇ, ਕਈ ਸੁੱਤੇ ਹੋਏ ਨੇ, ਅੱਖਾਂ ਖੁੱਲੀਆਂ, ਅੱਖਾਂ ਖੁੱਲੀਆਂ ਤੁਰੇ ਫਿਰਦੇ ਐ, ਪਰ ਸੁੱਤੀ ਰੂਹ ਹੈ, ਸੁੱਤੀ, ਐ ਲੱਗਦਾ ਸੁੱਤਾ ਪਿਆ, ਦਿਮਾਗ ਸੁੱਤਾ ਪਿਆ ਇਹਦਾ, ਉਹਦੇ ਕੰਨੀ ਵੇਖ ਕੇ ਵੀ ਨੈਗੇਟਿਵਿਟੀ ਆਉਂਦੀ, ਖੁਦ ਵੀ ਨੈਗੇਟਿਵ ਹੈ, ਸੁੱਤਾ ਸੁੱਤਾ ਬੰਦਾ ਹੁੰਦਾ। ਜਿਹੜਾ ਸੁੱਤਾ ਸੁੱਤਾ ਬੰਦਾ ਹੁੰਦਾ ਹੈ, ਜਿੱਥੇ ਕਿਤੇ ਜਾਏਗਾ ਉੱਥੇ ਵੀ ਉਦਾਂ ਦਾ ਮਾਹੌਲ ਕ੍ਰੀਏਟ ਕਰ ਦਿੰਦਾ। ਪਰ ਕੁਝ ਬੰਦੇ ਜਾਗੇ ਜਾਗੇ ਹੁੰਦੇ ਹੈ, ਤੁਹਾਡਾ ਕੋਈ ਭਾਣਜਾ, ਤੁਹਾਡਾ ਕੋਈ ਦੋਹਤਾ, ਤੁਹਾਡਾ ਕੋਈ ਭਰਾ, ਤੁਹਾਡੀ ਫੈਮਿਲੀ ਚ ਹੋਏਗਾ ਕੋਈ ਨਾ ਕੋਈ ਏਦਾਂ ਦਾ, ਜਦੋਂ ਤੁਹਾਡੇ ਘਰ ਆ ਜੇ ਐ ਲੱਗਦਾ ਵੀ ਰੌਣਕ ਲੱਗ ਗਈ, ਕਿੰਨਾ ਰੌਣਕੀ ਹੈ, ਕਿੰਨਾ ਖੁਸ਼ ਰੱਖਦਾ ਸਾਰਿਆਂ ਨੂੰ, ਹੈ ਕਿ ਨਹੀਂ? ਏਦਾਂ ਕੋਈ ਨਾ ਕੋਈ ਤੇ ਹੋਏਗਾ, ਯਾਦ ਕਰੋ
کوئی بیبی بھی ادھا دی ہوئے گی تسی پینا دس بھی کٹھیاں ہونی ہیں تسی کہنی ہیں نہیں جی وہ ہندی نا انہیں رونق لا دینی سی ہے گیاں نے نا ادھا دیا بیبیاں بھی ہے گیاں ویر بھی ہے گے ادھا دے پر تسی پھر ادھا دے کیوں نہیں بن دے او دے چے ہو جائے کی ہے جیڑا تیرے چے ہے نہیں کوئی بندہ اپنے آپنو رونق ہی بنا بنے بیٹھا وہ جاوے تے رونق میلہ لگ جائے میں ویکھیا ہی نہیں ادھا دے بندے جدوں آؤن گے نا اندر ایک دم ای لگے گا گل ادا دی کرنگے ہاں بھائی ای کریے ای لگتا بھی اورجا دا بھریا ہوندا ہے تے سارے بندے نو ای بھر دیندا اورجا تے کئی بندے ایڈے رون سورت ہوندے ہے اینے دکھی ہوندے ہے جے چار بندے ہسدے کھیڑدے بیٹھے ہون گے او وچ ادا دا انٹر ہو جاندا ہے سارے دکھی ہو جاندے پر تسی کدھاں دے بننا ہے ویرو میرے او پراہو پینو یاد رکھنا رات میں اپنے ایک ویر نال گل کردا سی میں کیا کنیڈا تک پہنچے ہیں کنے سالاں دا ایتھے سیٹل ہو رہے ہیں ہو جائے گا پر تیرے وچ فرق ایداں اے ہے تو جدو میں تیرے نال گل کردا تو کہنا ہے میں کلا آیا میں اوکھا آیا میں ایدا آیا میں ایدا آیا تو چار سال رو کے کٹے ہے تے ایتھے کئی ہیگے ہے او بھی کلے ہی ہے او بھی کلے ہی نے ایتھے رہندے بھی کلے ہیں نہ ماں کول نہ پیو کول تو بھی سٹرگل کیتی ہے انہاں بھی سٹرگل کیتی ہے تو بھی دو دو شفٹاں لائی ہیں انہاں بھی دو دو شفٹاں لائی ہیں پر او جدوں بھی گل کرن گے قائم ہو کے کرن گے تو جدوں گل کرتا رو کے کرتا نیگٹیو ہو کے کرتا تو میں گل کہاں تہاڈی زندگی دے 10 سال رہندے نے 20 رہندے نے اے نہیں مینوں پتا تہاڈی ویرو بھنو یاد رکھو ہن اے کٹنی تے پینی ہے جیڑی بچدی ہے کٹنی پینی ہے ہن تہاڈی مرضی ہے فیصلہ کر لو رو کے کٹنی ہے کہ ہس کے کٹنی ہے اج دا دن ہے اج وار کی ہے اتوار ہے اتوار ہے ڈیڑھ بج گیا شام دے 9 بجے تک 10 بجے تک اپا جاگاں گے اج جاگن تک سون تک دے جننے گھنٹے ہے اے ساڈے کول ہے اسی فیصلہ کرنا ہوندا ہے بھی اج دا دن میں ہس کے خوش ہو کے کٹنا ہے کہ گڈی چ بہن سالی لڑ پینا کئی تے راہ دے وچ بول دی نہیں بھی کتے کلیش نہ پے جی لڑائی نہ پی جی ایدا نہ ہو جائے کتے ایدا چل رہا کام اتنے ایدا ہو رہا گھراں دا ماحول ساڈا ایدا دا بنیا ہویا ڈسیزن لینے نے تسی ویرو ڈسیزن لینے ایتھے کینسر دے پیشنٹ بیٹھے فون کے جے میں گن لواں تے 10 تے پکا بیٹھے تہاڈے چوں 2-4 بھائی بیٹھے نے 5-7 بیبیاں نوں ڈاکٹراں نے کینسر دسیا ایتھے بیٹھیاں ہون گیاں او بھی بیٹھے ہی نے ایک گل کہاں پیریڈ لگ دے نے پیریڈ انڈیا والے تانوں چیتا گھنٹی بجدی ہوندی سی ایک ادھی چھٹی والی گھنٹی بجدی سی ایک پہلا پیریڈ لگ گیا ایک گھنٹی مطلب ہن دوجا پیریڈ شروع ہویا اونے گھنٹی مارن والے نے گھنٹی مارنی دو پیریڈ پھر تیجا پیریڈ جدوں شروع ہوندا 3-4-5 پیریڈ ادھی چھٹی تو پہلا لگ جاندے سی ادھی چھٹی ویلے دی گھنٹی تھوڑی جی لمبی ماردا سی بھی مطلب ہن ادھی چھٹی ہو گئی ادھے گھنٹے دی ریسٹ لنچ کرو آپا لنچ کردے سی تانوں چیتا ہے پھر لا جدوں ادھی چھٹی تو بعد 2-3 پیریڈ ہور لگدے سی پھر 1 گھنٹی 2 گھنٹی تیجی تے جدوں لاسٹ گھنٹی بجن والی ہوندی سی چھٹی ہوندی سی پھر لاسٹ گھنٹی بجدی سی پھر ادھوں تیاری کردا سی گل تھوڑی جی کرڑی ہے دکھ لگے گا کئیاں دی لاسٹ گھنٹی بجن والی ہے چھٹی ہونی ہے مطلب جانا دنیا چھڈنی ہے سب دنیا چھڈ تیاری ہے ہن پچھلا سماں یاد کرو ایکسپیرینس بناؤ ਇੰਨਾ ਤਜਰਬਾ ਹੈ ਤੁਹਾਡੇ ਕੋਲ ਪਿਛਲੇ 80 ਸਾਲਾਂ ਦਾ, 70 ਸਾਲਾਂ ਦਾ, ਲਾਸਟ ਕੰਟੀ ਹੈ, ਤਿਆਰੀ ਹੈ, ਇਹਦੋਂ ਅੱਗੇ ਕੁਛ ਨਹੀਂ, ਹੁਣ ਤੇ ਬਸ ਛੁੱਟੀ ਹੋਈ ਹੋਣੀ ਹੈ, ਆ ਜਾਣਾ ਸਮਾਂ, ਸਭ ਤੇ ਆਉਣਾ, ਸਾਡੇ ਕੋਲ ਆਹੀ ਟਾਈਮ ਹੈ, ਇੰਨਾ ਹੀ ਜੋ ਪ੍ਰੈਜੈਂਟ ਹੈ। ਗੁਰਦੁਆਰਿਆਂ ਚ ਚਲੇ ਜਾਓ, ਸਾਡੇ ਧਰਮ ਸਥਾਨਾਂ ਤੇ ਮੰਦਰਾਂ ਤੇ ਮਸਜਿਦਾਂ ਵਿੱਚ ਚਲੇ ਜਾਓ, ਜਨਮ ਤੋਂ ਪਿੱਛੇ ਦੀ ਗੱਲ ਹੋ ਰਹੀ ਹੈ ਤੇ ਮਰਨ ਤੋਂ ਬਾਅਦ ਦੀ ਗੱਲ ਹੋ ਰਹੀ ਹੈ। ਇੱਥੇ ਫਲੱਡ ਆਏ ਸੀ, ਆ ਕੇ ਗਏ ਨਾ, ਆ ਖੇਤਾਂ ਵਾਲੇ ਧੰਨ ਨੇ ਭਾਈ ਜੱਦੋ ਜਹਿਦ ਕਰ ਰਹੇ ਹੈ। ਮੈਨੂੰ ਗੱਲ ਕਰਦੇ ਸੀ ਵੀਰ ਮੇਰੇ, ਕਹਿੰਦੇ 10 ਸਾਲ ਅਸੀਂ ਪਿੱਛੇ ਚਲੇ ਗਏ, ਸਾਡੀਆਂ ਫਸਲਾਂ ਕਿੱਥੇ, ਤੇ ਐ ਹੁਣ ਫਸਲ ਆਉਣ ਦਾ ਟਾਈਮ ਸੀ, ਕਿੱਥੇ ਅਸੀਂ ਪੱਟ ਰਹੇ ਹਾਂ, ਸਾਡੇ ਤੇ ਫਸਲ ਗਈ। 10 ਸਾਲ ਕਹਿੰਦੇ ਅਸੀਂ ਆਮ ਲੋਕਾਂ ਤੋਂ ਪਿੱਛੇ ਪੈ ਗਏ, ਫਲੱਡ ਆ ਗਿਆ, ਇੱਥੇ ਹੜ ਆ ਗਿਆ, ਇੱਥੇ ਪਾਣੀ ਆ ਗਿਆ, ਹੁਣ ਇੱਥੇ ਪ੍ਰੋਗਰਾਮ ਕਰ ਲਓ, ਮੇਰੇ ਵਰਗੇ ਨੂੰ ਬੁਲਾ ਲਓ, ਸੁਖਮਨੀ ਸਾਹਿਬ ਦਾ ਪਾਠ ਕਰਾ ਲਓ, ਗੁਰੂ ਸਾਹਿਬ ਦੇ ਚਰਨ ਪਵਾ ਲਓ, ਰਾਗੀ ਨੂੰ ਬੁਲਾ ਲਓ, ਕਥਾਵਾਚਕ ਨੂੰ ਬਣਾ ਲਓ, ਤੇ ਸਾਡੇ ਕਿਹਾ ਕੀ ਜਾਣਾ ਹੈ। ਕੋਈ ਨੀ ਭਾਈ, ਪਰਮਾਤਮਾ ਜੋ ਕਰਦਾ ਭਲਾ ਕਰਦਾ, ਕੋਈ ਨੀ, ਜਿੱਦਾਂ ਕਰਤਾ ਉਹਨੇ ਉਹਦੀ ਰਜਾ ਵਿੱਚ ਰਾਜੀ ਰਹੋ। ਪਰ ਮੈਨੂੰ ਦੱਸੋ ਵੀ ਰੱਬ ਇੱਥੇ ਕਰਕੇ ਗਿਆ ਸਾਰਾ ਕੁਛ, ਕਿ ਇੱਥੋਂ ਦਾ ਸਿਸਟਮ ਹੈ, ਪਾਣੀ ਆਇਆ ਉਹ ਰੱਬ ਨੇ ਭੇਜਿਆ ਕਿਤੇ, ਉਹ ਇੱਦਾਂ ਕਰਦਾ ਸਾਡੇ ਨਾਲ, ਨਹੀਂ ਇੱਦਾਂ ਹੁੰਦਾ, ਕੋਈ ਪਰਮਾਤਮਾ ਨੇ ਨਹੀਂ ਇੱਦਾਂ ਦਾ ਕੁਛ ਸਾਡੇ ਲਈ ਕੀਤਾ। ਉਹਦਾ ਬਚਾਅ ਕਰਨਾ, ਉਹਦਾ ਹੱਲ ਕਰਨਾ ਅਸੀਂ ਹੈ। ਹੁਣ ਇਹਨਾਂ ਵੀਰਾਂ ਨੂੰ ਪਹਿਲਾਂ ਵਾਰਨਿੰਗ ਦੇ ਦਿੱਤੀ ਸਰਕਾਰ ਨੇ, ਨਿਕਲ ਜਾਓ, ਨਿਕਲ ਗਏ, ਕਈ ਬੇੜੀਆਂ ਨਾਲ ਨਿਕਲੇ ਹੈ, ਫਸ ਗਏ ਸੀ ਵਿਚਾਲੇ। ਹਰ ਕੋਈ ਬੰਦਾ ਕਹਿੰਦਾ ਭਾਣਾ ਮੰਨ ਲਓ, ਜਿੱਦਾਂ ਦਾ ਹੋ ਰਿਹਾ, ਜਾਂ ਪਿਛਲੇ ਜਨਮਾਂ ਦੀਆਂ ਗੱਲਾਂ ਹੋ ਰਹੀਆਂ, ਜਾਂ ਮਰਨ ਤੋਂ ਬਾਅਦ ਦੀਆਂ ਗੱਲਾਂ ਹੋ ਰਹੀਆਂ, ਮੌਤ ਤੋਂ ਬਾਅਦ ਕੀ ਹੋਏਗਾ, ਮਰਨ ਤੋਂ ਬਾਅਦ ਕੀ ਹੋਏਗਾ। ਤੇ ਮੈਂ ਉਹਦਣ ਹੱਸਦੇ ਨੇ ਕਿਹਾ ਸੀ, ਮੈਂ ਕਿਹਾ ਵੀਰੋ, ਮੁਸਲਮਾਨਾਂ ਚ ਕਿਹਾ ਜਾਂਦਾ ਹੈ ਮਰਨ ਤੋਂ ਬਾਅਦ ਜੰਨਤ ਮਿਲਦੀ ਹੈ, ਜੰਨਤ ਦੇ ਵਿੱਚ ਹੂਰਾਂ ਮਿਲਦੀਆਂ ਹੈ, ਤੇ ਬੰਦੇ ਬੜੇ ਖੁਸ਼ ਨੇ, ਕਹਿੰਦੇ ਮਰਨ ਤੋਂ ਬਾਅਦ ਹੂਰਾਂ ਮਿਲਣਗੀਆਂ, ਹੂਰਾਂ ਮਿਲਣਗੀਆਂ। ਤੇ ਦੱਸੋ ਜਿਹਦੇ ਦਿਮਾਗ 'ਚ ਇਹ ਚੱਲਦਾ ਹੋਵੇ ਵੀ ਮੈਨੂੰ ਹੂਰ ਮਿਲੇਗੀ, ਉਹ ਘਰ ਵਾਲੀ ਨਾਲ ਪਿਆਰ ਪਾਏਗਾ ਜਿਉਂਦਾ ਜੀ? ਬੋਲੋ, ਜਿਉਂਦੇ ਜੀ ਦਿਮਾਗ 'ਚ ਕੀ ਰਹੇਗਾ ਵੀ ਮਰਾਂਗੇ ਫਿਰ ਕੋਈ ਹੋਰ ਮਿਲੇਗੀ? ਤੇ ਕਿਉਂ ਨੀ ਇਹ ਸਿਖਾਇਆ, ਆ ਤੇਰੀ ਵਾਲੀ ਜਿਹੜੀ ਤੈਨੂੰ ਪਿਆਰ ਕਰਦੀ ਹੈ, ਤੈਨੂੰ ਨਿਆਣੇ ਜੰਮ ਕੇ ਦਿੱਤੇ ਹੈ, ਭਾਵੇਂ ਮਧਰੀ ਹੈ, ਭਾਵੇਂ ਕਾਲੀ ਹੈ, ਭਾਵੇਂ ਕੋਝੀ ਹੈ, ਜਿਹੇ ਜੀ ਵੀ ਹੈ, ਤੇਰੀ ਕਦਰ ਕਰਦੀ ਹੈ, ਤੈਨੂੰ ਪਿਆਰ ਕਰਦੀ ਹੈ, ਤੇਰੇ ਲਈ ਤੇਰੀ ਇਹੋ ਹੀ ਹੋਰ ਹੈ, ਇਹਦੇ ਨਾਲ ਪਿਆਰ ਕਰ, ਤੇਰੇ ਬੱਚਿਆਂ ਦੀ ਮਾਂ ਹੈ, ਮਾੜੀ ਹੈ ਚੰਗੀ ਹੈ ਇਹੀ ਹੂਰ ਹੈ ਤੇਰੇ ਲਈ, ਇਹ ਸਮਝਾਓ। ਮੌਤ ਤੋਂ ਬਾਅਦ ਵਾਲੀਆਂ ਹੂਰਾਂ ਦਾ ਲਾਲਚ ਦੇ ਕੇ ਅੱਜ ਵਾਲੀਆਂ ਘਰ ਵਾਲੀਆਂ ਦੀ ਬੇਕਦਰੀ ਨਾ ਕਰੋ, ਤੇ ਮੌਤ ਤੋਂ ਬਾਅਦ ਵਾਲੇ ਜੰਨਤ ਤੇ ਸਵਰਗ ਵਿਖਾ ਕੇ ਆ ਧਰਤੀ ਨੂੰ ਨਰਕ ਨਾ ਬਣਾਓ। ਜੇ ਤੁਸੀਂ ਕਹੋਗੇ ਆਹੀ ਸਵਰਗ ਹੈ, ਇਹ ਧਰਤੀ ਨੂੰ ਸਵਰਗ ਬਣਾਉਣਾ ਹੈ, ਅਸੀਂ ਬਣਾਉਣਾ ਹੈ, ਨਰਕ ਬਣਾਉਣਾ ਹੈ, ਅਸੀਂ ਬਣਾਉਣਾ ਹੈ। ਆ ਤੁਸੀਂ ਵੀਰੋ ਭੈਣੋ ਰੂੜੀਆਂ ਲਾ ਦਿਓ, ਜਿੰਨੇ ਡਸਟਬੀਨ ਨੇ ਚੱਕੋ, ਸਾਰੇ ਸੜਕਾਂ ਦੇ ਆਲੇ ਦੁਆਲੇ ਸਿੱਟ ਦਿਓ, ਖਾਇਆ ਕਰੋ ਬਾਹਰ, ਖਾਇਆ ਕਰੋ ਬਾਹਰ, ਕਾਗਜ਼ ਖਲਾਰੋ ਸਿੱਟੋ, ਤੁਹਾਡੀ ਸਰੀ, ਤੁਹਾਡਾ ਆ ਸਾਰਾ ਨਰਕ ਬਣ ਗਿਆ ਕਿ ਨਹੀਂ ਬਣ ਗਿਆ? ਬਣ ਗਿਆ। ਸਾਨੂੰ ਕੋਈ ਇਹ ਸਮਝਾਵੇ ਆ ਸਵਰਗ ਹੈ, ਇਹਨੂੰ ਸਵਰਗ ਸਮਝੋ, ਇਹਨੂੰ ਸਵਰਗ ਬਣਾਓ, ਅਗਲੇ ਸਵਰਗਾਂ ਦੀ ਗੱਲ ਦੀ ਨਾ ਛੱਡੋ, ਅਗਲੇ ਦੀ ਲਾਲਚ ਨਾ ਦਿਓ, ਇਹਦੀ ਗੱਲ ਕਰੋ। ਤੇ ਸਾਨੂੰ ਕੋਈ ਇਹ ਸਮਝਾਵੇ ਤੇਰੇ ਘਰ ਵਾਲੀ ਜਿੱਦਾਂ ਦੀ ਮਰਜ਼ੀ ਹੈ, ਇਹੀ ਤੇਰੇ ਲਈ ਸਭ ਕੁਛ, ਇਹਦੇ ਨਾਲ ਪਿਆਰ ਕਰਿਆ ਕਰ, ਇਹਦੀ ਇੱਜ਼ਤ ਕਰਿਆ ਕਰ, ਇਹਦੀ ਕਦਰ ਕਰਿਆ ਕਰ। ਔਰਤ ਨੂੰ ਸਮਝਾਇਆ ਜਾਵੇ ਇਹ ਤੇਰੇ ਘਰ ਵਾਲਾ ਹੈ, ਇਹ ਮਾੜਾ ਚੰਗਾ ਹੈ ਕਮਾ ਕੇ ਲਿਆਉਂਦਾ, ਤੇਰੇ ਬੱਚਿਆਂ ਦਾ ਪਿਓ ਹੈ, ਤੂੰ ਇਹਦੇ ਨਾਲ ਪਿਆਰ ਰੱਖ, ਇਹ ਸਾਨੂੰ ਸਿਖਾਇਆ ਜਾਵੇ। ਮੈਂ ਕਹਿ ਰਿਹਾ ਸਾਡਾ ਜ਼ਿੰਦਗੀ ਨਾਲ ਪਿਆਰ ਪਵੇ, ਸਾਡਾ ਇਹ ਥਾਂ ਨਾਲ ਪਿਆਰ ਪਵੇ, ਅਸੀਂ ਜਗ੍ਹਾ ਨੂੰ ਸਵਰਗ ਬਣਾਈਏ, ਅਸੀਂ ਧਰਤੀ ਨੂੰ ਜੰਨਤ ਬਣਾਈਏ, ਅਸੀਂ ਮਰਨ ਤੋਂ ਬਾਅਦ ਵਾਲੀਆਂ ਜੰਨਤਾਂ ਸਵਰਗਾਂ ਨੂੰ ਉਡੀਕਦੇ ਰਹੇ ਤੇ ਨਰਕ ਭੋਗ ਰਹੇ ਹਾਂ। ਮੇਰੇ ਪਾਤਸ਼ਾਹ ਨੇ ਕਿਹਾ, ਕਬੀਰ ਜੀ ਨੇ ਕਿਹਾ, ਕਹਿੰਦੇ ਸਵਰਗਾਂ ਚ ਜਾਣਾ ਹੈ, ਨਰਕਾਂ ਚ ਜਾਣਾ। ਕਬੀਰ ਜੀ ਕਹਿੰਦੇ ਛੱਡੋ ਪਰਾਂ, ਕਮਨ ਨਰਕ ਕਿਹਾ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਕਹਿੰਦੇ ਸਾਨੂੰ ਨੀ ਪੁਜਾਰੀ ਦਾ ਡਰ ਵੀ ਇਹ ਸਵਰਗਾਂ ਚ ਭੇਜਦਾ, ਇਹਦੀ ਅਰਦਾਸ ਅੱਗੇ ਪਹੁੰਚਾਊਗੀ। ਕਹਿੰਦੇ ਅਸੀਂ ਨੀ ਇਹੋ ਜਿਹੇ ਬੰਦਿਆਂ ਦੇ ਡਰ ਗੁਰ ਮੰਨਦੇ, ਇਹਨਾਂ ਦਾ ਸਾਨੂੰ ਮੁਥਾਜੀ ਕੋਈ ਨੀ, ਅੱਗੇ ਸਵਰਗਾਂ ਚ ਭੇਜੇਗਾ। ਇਹਦੇ ਕਹਿਣ ਨਾਲ ਅੱਗੇ ਸਵਰਗ ਚ ਪਹੁੰਚ ਜਾਂਗੇ ਅਸੀਂ। ਤੇਰਾ ਪਿਤਾ ਅੱਧ ਵਿਚਾਲੇ ਫਸਿਆ ਹੋਇਆ, ਕਹਿੰਦੇ ਉਹਨੂੰ ਪਹਚਾਨੇ ਆ, ਕਰਦੇ ਨੇ ਕਿ ਨਹੀਂ ਸਾਰਾ ਕੁਛ, ਹਿੰਦੂਆਂ ਦੇ ਵਿੱਚ ਵੀ ਕੀਤਾ ਜਾਂਦਾ, ਸਾਡੇ ਚ ਵੀ ਕੀਤਾ ਜਾਂਦਾ। ਜਿਉਂਦੇ ਜੀ ਮਾਣ ਲਓ ਜ਼ਿੰਦਗੀ, ਮਰਨ ਤੋਂ ਬਾਅਦ ਵੀਰੋ ਕਿਸੇ ਨੇ ਨਹੀਂ ਵੇਖਿਆ, ਕਿਸੇ ਨੇ ਨਹੀਂ ਵੇਖਣਾ। ਫੁੱਲ ਭਾਵੇਂ ਇੱਥੇ ਸਿੱਟ ਦਿਓ, ਮੈਂ ਤੇ ਕਹਿੰਦਾ ਹੁੰਦਾ ਧਰਤੀ ਚ ਦੱਬ ਕੇ ਬੂਟਾ ਲਾ ਦਿਓ, ਦਰਖਤ ਲਾ ਦਿਓ, ਸਾਰੇ ਫੁੱਲ ਫਲ ਜੇ ਜੋ ਹੁੰਦਾ ਇਕੱਠਾ ਕਰਕੇ। ਆ ਤੁਹਾਡੇ ਤੇ ਦਿੰਦੇ ਹੀ ਥੋੜੇ ਜਿਹੇ ਨੇ, ਜਿੱਥੇ ਫਿਊਨਰਲ ਹੁੰਦਾ ਸਵਾਸ ਨੂੰ ਉੱਥੇ ਰੱਖ ਲੈਂਦੇ, ਥੋੜੇ ਜੇ ਦੇ ਦਿੰਦੇ, ਉਹ ਚੱਕ ਕੇ ਤੁਸੀਂ ਲਾ ਦਿਆ ਕਰੋ ਖੇਤ ਦੇ ਵਿੱਚ, ਜਿੱਥੇ ਉਹਨੇ ਸਾਰੀ ਜ਼ਿੰਦਗੀ ਖੇਤਾਂ ਚ ਕੰਮ ਕੀਤਾ ਹੁੰਦਾ, ਘਰ ਦੇ ਪਿਛਲੇ ਪਾਸੇ ਲਾ ਕੇ ਉੱਤੇ ਬੂਟਾ ਲਾ ਦਿਓ, ਦਰਖਤ ਲਾ ਦਿਓ, ਉਹਨੂੰ ਯਾਦ ਕਰਿਆ ਕਰੋ। ਸਾਡੇ ਜਦੋਂ ਕੋਈ ਮਰਦਾ ਫਿਰ ਟੈਨਸ਼ਨ ਪੈ ਜਾਂਦੀ, ਕਹਿੰਦੇ ਹੁਣ ਇਹਨੂੰ ਇੰਡੀਆ ਪਹੁੰਚਾ ਕੇ ਆਈਏ। ਤੇ ਮੈਂ ਤੁਹਾਨੂੰ ਹੱਸਦਿਆਂ ਦੱਸਿਆ ਸੀ ਨਾ ਅੱਗੇ ਵੀ ਮੈਨੂੰ ਇੱਕ ਮਿਲੇ, ਉਹਨਾਂ ਨੇ ਦਿੱਲੀ ਤੋਂ ਇੰਡੋ ਕੈਨੇਡੀਅਨ ਦੀ ਟਿਕਟ ਕਰਾਈ, ਉਹਦੀ ਨਾਲ ਕੀਰਤਪੁਰ ਨੂੰ ਜਿੰਨੀਆਂ ਬੱਸਾਂ ਜਾਂਦੀਆਂ, ਬੱਸਾਂ ਦੇ ਵਿੱਚ ਮਰੇ ਹੋਏ ਬੰਦੇ ਦੀ ਟਿਕਟ ਕਰਾਉਂਦੇ ਆ, ਕਹਿੰਦੇ ਸਾਡੇ ਨਾਲ ਚੱਲਿਆ, ਕਰਾਉਂਦੇ ਆ ਟਿਕਟ। ਤੇ ਮੈਂ ਇੰਡੋ ਕੈਨੇਡੀਅਨ ਵਾਲੇ ਨੂੰ ਜਿਹੜੇ ਆਏ ਸੀ ਸਾਡੇ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕੈਨੇਡਾ ਤੋਂ ਤੇ ਆ ਗਏ ਟਿਕਟ ਕਰਾ ਕੇ, ਇੱਥੇ ਇੱਥੋਂ ਤੇ ਤੁਸੀਂ ਟਿਕਟ ਕਰਾ ਲਈ, ਜਹਾਜ਼ ਦੀ ਟਿਕਟ ਕਰਾਈ ਸੀ? ਕਹਿੰਦੇ ਜਹਾਜ਼ ਵਾਲੀ ਟਿਕਟ ਤੇ ਹੈ ਹੀ 70-80 ਹਜ਼ਾਰ ਦੀ, ਮਹਿੰਗੀ ਬਹੁਤ ਪੈਂਦੀ ਸੀ। ਮੈਂ ਕਿਹਾ ਉੱਥੇ ਤੇ ਉੱਡ ਕੇ ਆ ਗਿਆ ਹੋਣਾ ਵੀ ਬਾਪੂ, ਉੱਥੇ ਉੱਡ ਕੇ ਆ ਗਿਆ ਹੋਣਾ, ਅੱਗੇ ਫਿਰ ਤੁਹਾਨੂੰ ਟਿਕਟ ਦੀ ਲੋੜ ਪੈ ਗਈ। ਹੱਸ ਪਏ ਨਾ ਆਪਾਂ ਸਾਰੇ, ਆਪਾਂ ਨੂੰ ਪਤਾ ਵੀ ਇਹ ਸਾਰਾ ਕੁਛ ਜਿਹੜਾ ਮਜ਼ਾਕ ਹੈ, ਐਵੇਂ ਹੀ ਬਣੀਆਂ ਗੱਲਾਂ, ਏਦਾਂ ਨੀ ਕਿਸੇ ਨੇ ਪਹੁੰਚਣਾ ਕਿਤੇ, ਨਾ ਕੋਈ ਪਹੁੰਚਿਆ। ਵੀਰੋ ਮੇਰਿਓ, ਗਿਆਨ ਤੱਕ ਤੁਹਾਡੀ ਸੁਰਤ ਜਿਉਂਦਿਆਂ ਜਿਉਂਦਿਆਂ ਪਹੁੰਚਣੀ ਹੈ, ਪਚਾਲੋ ਜੇ ਪਚਾ ਹੁੰਦੀ ਹੈ, ਇਹਨੂੰ ਪਚਾਓ ਜੇ ਪਚਾ ਹੁੰਦੀ ਹੈ। ਆ ਹੈਗਾ ਗਿਆਨ, ਇੱਕ ਹੈ ਸਰੀਰ ਦਾ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ, ਇਹਦੇ ਆ ਗਿਆ, ਤੁਸੀਂ ਇੱਥੇ ਆ ਗਏ, ਮੈਂ ਵੀ ਬੈਠਾ, ਆ ਗਿਆ ਸਾਡਾ ਤਨ ਦਾ ਆਉਣਾ। ਆਪਣੀ ਸੁਰਤ ਨੂੰ, ਆਪਣੇ ਦਿਮਾਗ ਨੂੰ, ਮਨ ਨੂੰ ਗਿਆਨ ਤੱਕ ਲੈ ਆਓ, ਪਚਾਓ ਜੇ ਪਚਾਇਆ ਜਾਂਦਾ, ਆਪਣੇ ਹੱਥ ਹੈ। ਮਰਨ ਤੋਂ ਬਾਅਦ ਭਾਵੇਂ 500 ਬੰਦਾ ਨਾ ਤੇਰੇ ਫੁੱਲ ਲੈ ਕੇ ਜਾਵੇ, ਫਰਕ ਕੋਈ ਨਹੀਂ ਪੈਂਦਾ, ਕਿਤੇ ਨਹੀਂ ਕੋਈ ਪਹੁੰਚਦਾ। ਉਹ ਤੇ ਹੱਡੀਆਂ ਹੈ, ਸਿੱਟ ਦਿਓ ਜਿੱਥੇ ਮਰਜ਼ੀ, ਰੋੜ ਦਿਓ, ਕੋਈ ਫਰਕ ਨਹੀਂ, ਉਹਦਾ ਨਹੀਂ ਕੋਈ ਫਰਕ ਪੈਂਦਾ। ਅਸੀਂ ਅੱਜ ਕੀ ਕਰਦੇ ਹਾਂ? ਜਿਉਂਦੇ ਜੀ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ। ਤੇ ਮੈਂ ਅਰਜ਼ ਇਹ ਕਰਦਾ, ਹੁਣ ਤੁਸੀਂ ਸਾਰੇ ਦੁਖੀ ਹੋਈ ਜਾਓ, ਹਾਏ ਮੇਰੇ ਨਾਲ ਏਦਾਂ ਬਣ ਰਹੀ ਹੈ, ਮੈਂ ਕੈਨੇਡਾ ਆਇਆ, ਮੇਰਾ ਬੱਚਾ ਅੱਖੇ ਨਹੀਂ ਲੱਗ ਰਿਹਾ, ਮੇਰੇ ਘਰ ਵਾਲਾ ਬਾਹਰ ਧੱਕੇ ਖਾਂਦਾ, ਬਾਹਰ ਫਿਰਦਾ ਹੈ, ਮੇਰੇ ਬੱਚੇ ਘਰੇ ਆਉਂਦੇ ਨਹੀਂ, ਨਿਆਣੇ ਹੁਣ ਮਰਜ਼ੀਆਂ ਲੱਗ ਗਏ ਕਰਨ, ਨਿਆਣੇ ਕਹਿੰਦੇ ਆ ਵੀ ਵਿਆਹ ਉੱਪਰ ਮਰਜ਼ੀ ਨਾਲ ਕਰਾਵਾਂਗੇ। ਹੈਗੇ ਨੇ ਨਾ ਇਹ ਬੰਦੇ ਜਿਹੜੇ ਮੈਂ ਦੱਸ ਰਿਹਾ, ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਇਸ ਗੱਲ ਦਾ। ਨਿਆਣੇ ਹੁਣ ਕਹਿੰਦੇ ਆ ਵੀ ਅਸੀਂ ਤੁਹਾਡੇ ਆਖੇ ਲੱਗ ਕੇ ਵਿਆਹ ਨਹੀਂ ਕਰਾਉਣਾ, ਜੇ ਮਰਜ਼ੀ ਨਾਲ ਕਰਾਵਾਂਗੇ। ਨਿਆਣੇ 18 ਤੋਂ ਟੱਪਕ ਜਾਂਦੇ ਆ, ਫਿਰ ਕਈ ਰਾਤ ਨੂੰ ਘਰੇ ਨਹੀਂ ਆਉਂਦੇ, ਕਈ ਲੇਟ ਆਉਂਦੇ ਆ, ਕਈ ਏਦਾਂ। ਇਹ ਗੱਲਾਂ ਹੈਗੀਆਂ, ਪਰ ਭੈਣੋ ਮੇਰੀ ਉਹ ਵੀਰੋ, ਪੈਕੇਜ ਪੂਰਾ ਹੀ ਮਿਲਣਾ ਹੈ। ਜੇ ਕੈਨੇਡਾ ਮਿਲਣਾ ਹੈ ਤੇ ਕੈਨੇਡਾ ਦਾ ਕਲਚਰ ਵੀ ਨਾਲ ਹੀ ਮਿਲਣਾ। ਏਦਾਂ ਨਹੀਂ ਹੋ ਸਕਦਾ ਵੀ ਸੜਕਾਂ ਕੈਨੇਡਾ ਦੀਆਂ, ਘਰ ਐ ਕੈਨੇਡਾ ਵਾਲੇ, ਤੇ ਥੱਪੜ ਨਿਆਣਿਆਂ ਨੂੰ ਇੰਡੀਆ ਵਾਲਾ ਮਾਰ ਲਾਂਗੇ ਆਪਾਂ, ਉਹ ਨਹੀਂ ਚੱਲਣਾ ਇੱਥੇ ਕੰਮ। ਜੇ ਕੈਨੇਡਾ ਲੈਣਾ ਹੈ سارا کچھ نال ہی لینا پینا کٹھا ہی. تے جدو نیانے ای کرتے ہوں نے بھائی تے بی بی اپنی مرضی نال آواں گے بالا نہ ٹوکیا کرو ادو پھر پتا کی کیا کرو کنیڈا آن دا فیصلہ ساڈا سی اج بچے ایداں اپنی مرضی نال رہنا چاہندے آ کوئی نہیں جو میں کیا
سو میں پایا.
اپنے فیصلے تے کدے گھبرائی دا نہیں اپنے فیصلے تے کھڑی دا. زندگی دے وچ کنیڈا آن دا فیصلہ اسی لیا ہے لوکاں نے نہیں لیا اپاں لیا فیصلہ اپاں آئے ہیں تسی کیونکہ میں بیبیاں پتہ کی کہہ گئی ہیں میں تے آندی نہیں سی گھر والا آیا سی اے لے آیا سی دھکے نال مینوں کئیاں نے کہنا ہے کئی بھائی بھی کہن گے میں تے آندا نہیں سی اے لیائی سی کہندی چل چلیے اسی آ کے پھس گئے ایدا بھی ہوندے نے کئی بندے نالے تسی نہ فسن فسن والی گلیں ہی کرتے ہو جی تمہوں اج کہیے بھی آؤ چھڈ کے انڈیا چلیے تسی کدے نہیں جانا نہ تسی چھڈنے رہنا بھی تسی ایتھے ہی ہے مرنا بھی تسی ایتھے ہی ہے سب کچھ ایتھے کرنا ہے پھر ای کہی جانا نال نال بس بچے نہیں کاکھے لگتے ای نہیں کرتے کچھ نہیں ہوندا. تسی نہ اپنے آپ نو ٹھیک کرو اپنے آپ نو آپا قائم کریے میرے او ویرو پینو میری او کھاج ہندی ہووے نا کوئی کر سکدا ہے پنڈے تے کنڈ تے پیچھے بیک تے کھاج ہندی ہے کوئی کر سکدا ہے میرے آپریشن کرنا کوئی کر سکدا ہے میرے برین دا علاج کرنا دماغ جنوں کہندے آ کوئی کر سکدا ہے پر میرا من جیڑا میرا من ہے میرے بچار نے جیڑے انہاں نو رپیئر کرنا ہے تے مینوں خود نو ہی کرنا پوے گا میرے من دی رپیئر مینوں آپ کرنی پو اندروں چڑھدی کلا چ تھانوں خود ہونا جی ہوں مان لو کوئی میری بھن کہے میں ڈاؤن آ میرے تو اٹھ بیبیاں پھڑ کے آپاں ٹھا داں گے چک کے دو جنے ہیں چل چل کوئی نہیں کر کر اے کہنا گے پر من تے کھڑا آپ کرنا پیتا ہے مینوں تسی دسو من تک جڑے تیرے اندر بچار چل دے ہیں او دے تک کسے دی پہنچ ہے کی ہے کی دی پہنچ ہے پلا تیری تے میں کنی باری کہی ہے گل بھی دنیا وچ اکوئی بندہ ہے اکوئی بندہ ہے جیڑا تینوں بدل سکتا ہے تینوں ٹھیک کر سکتا ہے وہ کون ہے وہ ہے تو آپ ہور کوئی نہیں تے تسی نا آپ جے ٹھیک نہ ہونا چاہو گے تے گردواریاں وچ رہ کے بھی بندے بگڑے دے بگڑے رہندے ہیں کنے کیس ہے ساڈے سامنے تے گرو نانک دے گھر جم کے شری چند کہندا میں نہیں مندا بابا تیری گرو رام داس جی دے گھرے جم کے پرتھی چند کہندا میں نہیں مندا بابا تیری تے گرو رام داس پتہ کی کہندے ہے میں اپنے آپ نو قائم کر لیا تو مگروں لو نہیں مندا نہ من ارجن دیو میری مندا میرا پوتا ٹھیک ہے جیڑا نہیں مندا نہ مننے میں تے اے جائی ہاں میں تے اپنی زندگی اپنے طریقے نال جینی ہے پینو پراو اے کیا کرو میں اپنی زندگی اپنے طریقے نال جینی ہے میں کنیڈا آن دا فیصلہ لیا ہے تہانوں میں دتا ہے پال مینوں بالیاں آسانی جنہاں دے نیانے نکے نکے نے نا ایں سوچیا کرو نیانیاں ورگا نیانا کل دا پتا کوئی نہیں جے تے سدھر گیا تہاڈے آکھے لگیا پھر تے بونس ہے تے جے نام سدھریا پھر کوئی گل نہیں آپاں اپنے آپ نوں ٹھیک کرنا ہے اسی اپنے آپ نوں چڑھدی کلا چ کرنا تسی دوجے دی گارنٹی نہیں لے سکتے نہ تسی کسے نوں بدل سکتے ہو چاہے وہ تہاڈا بچہ ہی کیوں نہ ہووے تہاڈا اپنا ہی پروار پاویں کیوں نہ ہووے تسی کسے نوں نہیں بدل سکتے ایتھے تے کھنتھا کال کواری کھایا جگت ڈنڈا پرتیت آئی پنتھی سگل جماعتی من جیتا ہے جگ جی اپنے آپ دی تانی سلجا لو اپنے آپ نو حوصلے دے لو اپنے آپ نو قائم کر لو اپنے آپ نو چڑھدی کلا چ کر لو اپنے آپ نو ٹھیک کرو. میں کنی واری کردا ہوں نا گل سنو، بولیا بھی کرو نا، اپنے آپ نو آواز دیو، تھاؤ اپنے آپ نو. آپے سلجاونی پہو زندگی دی سلجی تانی، آپے سلجاونی پہو زندگی دی سلجی تانی، آپے سلجاونی پہو زندگی دی سلجی تانی، آپے سلجاونی پہو زندگی دی سلجی پڑو، آپے سلجاونی پہو زندگی دی سلجی تانی، ہاں زندگی ساڈی ساری سوچ نا ایتھے کھلاری ہوئی ہے، کوئی تیری زندگی ٹھیک کرے گا؟ پر میں تینو کہہ سکدا بھی کرے گا، ایں کر لے ایں کر لے، پر کرنا تینو آپ پینا. تواڈی زندگی دی تانی تسی ٹھیک کرنی ہے، تے ویرو کر کی نہیں سکدے. جیڑا بندہ اجڑ کے وسیا ہووے، اجڑ کے آم لوکاں تو کتے تیز ہو جاندہ ہے. اب مینوں ایتھے کڑیاں مل کے آئی ہیں، بچیاں منڈے مل کے آئے ہیں. میں چار مہینے چھ مہینے پہلا ملیا، ڈبا لے کے آئے، بھائی صاحب ساڈا ویزا لگ گیا. کتے چلے؟ کنیڈا. چلو جی کدے آواں گے؟ ہاں جی جدوں آؤں گے تہانوں ملاں گے. میں ہن ایتھے ملدا، مینوں پچھان جی نہیں آؤندے، بھی اوہی نے سٹائل ہی بدل گیا گل کرن دا، کپڑے ہور. اتھے ماں پیو دے نال جدو تھی آئی سی اودے ہور طرح دے کپڑے سی، ایتھے آئی ہے اودے ہور طرح دے کپڑے ہے، ایتھے او کلی ہے، کانفیڈنس نال گل کر دی ہے بیٹھ کے، ہاں جی ادا ہو رہا آ ہو رہا، میں ایتھے ہاں، میں اسی لڑکیاں دے نال رہنے ہاں. ایک دم چینج ہو گئی زندگی دی وچ، ہولی ہولی سیٹ ہو رہے نے بچے. تے جیڑے بندے اجڑ کے وسدے ہیں نا، ਉਹ ਆਪੇ ਤੇਜ਼ ਹੋ ਜਾਂਦੇ ਆ, ਦਿਮਾਗ ਉਹਨਾਂ ਦਾ ਤੇਜ਼ ਕੰਮ ਕਰਦਾ ਹੈ। ਤੇ ਜਿਹੜੇ ਤੁਸੀਂ ਕੈਨੇਡਾ ਆਏ ਹੋ, ਤੁਸੀਂ ਇੱਥੇ ਘਰ ਬਣਾਏ ਹੈ, ਸੈਟਲ ਹੋਏ ਹੋ, ਤੇ ਜਿਹੜੀ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਂਦੀਆਂ ਹੈ, ਉਹਨਾਂ ਨੂੰ ਆਪਣੇ ਦਿਮਾਗ ਨਾਲ ਸਹਿਜੇ 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 ਸਮਝਾਉਣਾ ਸਿੱਖੋ। ਮੇਰੇ ਪਾਤਸ਼ਾਹ ਕਹਿੰਦੇ ਹੈ, ਏਦਾਂ ਕਦੇ ਨਹੀਂ ਹੋਣਾ ਕਿ ਤੂੰ ਬੀਜੇਗਾ ਕਿੱਕਰ ਤੇ ਦਾਖਾਂ ਲੱਗ ਜਾਣਗੀਆਂ। ਇਹ ਆਪਾਂ ਪੜ੍ਹਦੇ ਹਾਂ ਨਾ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਹਿੰਦੇ ਏਦਾਂ ਹੋ ਸਕਦਾ ਹੈ ਵੀ ਬੀਜੇ ਕਿੱਕਰ ਤੇ ਲੱਗ ਪੈਣ ਦਾਖਾਂ? ਕਹਿੰਦੇ ਦਾਖਾਂ ਖਾਣੀਆਂ ਨੇ ਤੇ ਬੀਜ ਵੀ ਦਾਖਾਂ ਵਾਲੇ ਪਾਉਣੇ ਪੈਣਗੇ, ਆਪੇ ਪਾਉਣੇ ਪੈਣਗੇ ਤੈਨੂੰ। ਇਹ ਸਿੱਧੀ ਗੱਲ ਹੈ। ਗੁਰਮਤ ਇੱਥੇ ਖੜਦੀ ਹੈ ਵੀ ਕਿੱਕਰ ਬੀਜ ਕੇ ਦਾਖਾਂ ਨਹੀਂ ਲੱਗਦੀਆਂ। ਸਾਡੇ ਅੱਜ ਪੁਜਾਰੀ ਸਿਸਟਮ ਸਾਡਾ ਪਤਾ ਕੀ ਕਹਿੰਦਾ, ਕਰੀ ਜੋ ਮਰਜ਼ੀ ਜਾਓ, ਅਰਦਾਸ ਕਰਾਓ, ਸਾਰੇ ਕੰਮ ਰਾਸ ਹੋ ਜਾਣਗੇ। ਐ ਨਹੀਂ, ਰਾਸ ਤਾਂ ਹੋਣਗੇ ਜੇ ਕੰਮ ਰਾਸ ਕਰਨ ਵਾਲਾ ਬੀਜ ਬੀਜੇਗਾ। ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ, ਤੇਰਾ ਕੰਮ ਤਾਂ ਰਾਸ ਹੋਊ, ਪਹਿਲਾਂ ਰਾਸ ਕੰਮ ਕਰਨ ਵਾਲਾ ਬੀਜ ਬੀਜ, ਦਿਮਾਗ ਵਰਤ, ਉਹਨੂੰ ਠੀਕ ਕਰਨ ਲੱਗ ਤਾਂ ਠੀਕ ਹੋਊ। ਛੱਡਣਾ ਤੂੰ ਵੀ ਮੇਰੇ ਤੇ ਛੱਡਤਾ ਵੀ ਆਪੇ ਕੰਮ ਠੀਕ ਹੋ ਜੂ, ਤਾਂ ਠੀਕ ਹੋਊ ਜੇ ਕਰੇਗਾ। ਤੈਨੂੰ ਆਪ ਹੱਥ ਹਿਲਾਉਣਾ ਪੈਣਾ, ਤੈਨੂੰ ਆਪ ਕਰਨਾ ਪੈਣਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੇ ਏਦਾਂ ਨਹੀਂ ਹੋਣਾ ਮੰਗੇਗਾ ਦਾਖਾਂ ਤੇ ਮਿਲ ਜਾਣਗੇ ਤੈਨੂੰ, ਬੀਜੇਗਾ ਕਿੱਕਰ ਤੇ ਦਾਖਾਂ ਮਿਲ ਜਾਣਗੀਆਂ। ਜਿਹੋ ਜਿਹਾ ਬੀਜਣਾ ਪੈਣਾ, ਵੱਢਣਾ ਵੀ ਤੈਨੂੰ ਓਦਾਂ ਦਾ ਪੈਣਾ। ਦੱਦਾ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ। ਮੈਂ ਇੱਥੇ ਸਵੇਰੇ ਅੱਜ ਗੱਲ ਭੈਣਾਂ ਨਾਲ ਕਰਦਾ ਸੀ। ਰਾਤ ਅਸੀਂ ਇੱਥੋਂ ਘਰ ਮੈਂ ਗਿਆ ਤੇ ਉੱਥੇ ਆਈਸਕ੍ਰੀਮ ਲੈ ਆਏ। ਮੈਂ ਰਾਤ ਨੂੰ ਆਈਸਕ੍ਰੀਮ ਨਹੀਂ ਖਾਂਦਾ, ਤੇ ਉਹ ਆਈਸਕ੍ਰੀਮ ਜਦੋਂ ਲਿਆਏ ਉਹ ਮੈਨੂੰ ਕਹਿੰਦੇ ਸਵਾਦ ਬੜੀ ਹੈ ਜੀ, ਕੈਨੇਡਾ ਦੀ ਮਸ਼ਹੂਰ ਹੈ ਜੀ, ਜਰਾ ਖਾ ਲਓ ਜੀ। ਚਲੋ ਮੈਂ ਖਿਲਿਆ, ਉਹ ਮੈਂ ਵੀ ਵੇਖਦਾ। ਉਹ ਖਾਣ ਲੱਗਾ, ਉਹ ਸੱਚੀ ਸਵਾਦ ਸੀ, ਤੇ ਮੈਨੂੰ ਪਤਾ ਹੈਗਾ ਸੀ ਵੀ ਮੈਨੂੰ ਤੰਗ ਕਰਦੀ ਹੈ। ਮੈਂ ਕਿਹਾ ਚਲੋ ਕੀ ਪਤਾ ਕੈਨੇਡਾ ਚ ਨਾ ਹੀ ਤੰਗ ਕਰੇ, ਮੈਂ ਖਾ ਲਈ। ਮੈਂ ਅੱਧੀ ਅੱਧੀ ਉਹ ਜਿਹੜੀ ਸੀ, ਐਡਾ ਡੱਬਾ ਸੀ ਉਹ, ਪਰ ਮੈਂ ਅੱਧੀ ਕੁ ਖਾ ਗਿਆ, ਅੱਧੀ ਕੁ ਖਾ ਲਈ। ਖਾਣ ਤੋਂ ਬਾਅਦ ਮੇਰਾ ਥੋੜਾ ਜਿਹਾ ਸਿਰ ਜਿਹਾ ਫੜਿਆ ਗਿਆ, ਮੇਰੇ ਨਾ ਘੰਟੀ ਵੱਜ ਗਈ ਵੀ ਕੰਮ ਖਰਾਬ ਹੋ ਜਾਣਾ ਮੈਨੂੰ ਲੱਗਾ। ਮੈਂ ਸੌਂ ਗਿਆ, ਮੈਨੂੰ 4 ਵਜੇ ਠਾ ਲਿਆ ਸਿਰ ਦਰਦ ਨੇ, ਦੋ ਇੱਕਦਮ ਸਿਰ ਇੱਕਦਮ ਮੇਰੇ ਹੁੰਦਾ ਹੈ, ਇੱਦਾਂ ਪਹਿਲਾਂ ਵੀ ਹੋਇਆ, ਉਹ ਮੇਰੇ ਸਿਰ ਦਰਦ ਹੋਣ ਲੱਗ ਗਿਆ। ਫਿਰ ਉਹ ਇੰਨਾ ਦਰਦ ਹੋਇਆ, ਮੈਂ ਤੇਜ਼ ਗੋਲੀ ਲੈ ਕੇ ਫਿਰ ਪੈ ਗਿਆ, ਫਿਰ ਵੀ ਦਰਦ, ਕਦੇ ਐਂ ਘੁੱਟ, ਕਦੇ ਐਂ ਘੁੱਟ, ਕਦੇ ਐਂ ਘੁੱਟ। ਫਿਰ ਮੈਂ ਇੱਧਰ ਆਉਣਾ ਹੀ ਸੀ, ਮੈਂ ਫਟਾਫਟ ਤਿਆਰ ਹੋਇਆ, ਕੱਪੜੇ ਕੁੱਪੜੇ ਪਾਏ, ਰੈਡੀ ਹੋਏ, ਚਲੋ ਜੀ ਚੱਲੀਏ। ਪਰ ਮੈਂ ਇਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਮੈਨੂੰ ਪਤਾ ਹੈ ਵੀ ਮੇਰੀ ਗਲਤੀ ਹੈ, ਕਿਸੇ ਦਾ ਕੋਈ ਕਸੂਰ ਨਹੀਂ। ਮੈਂ ਸਿਰ ਫੜ ਕੇ ਬੈਠਾ, ਮੈਂ ਕਿਹਾ ਜੋ ਮੈਂ ਕੀਆ ਸੋ ਮੈਂ ਪਾਇਆ, ਕਿਸੇ ਦਾ ਕੋਈ ਕਸੂਰ। ਮੈਨੂੰ ਜਦੋਂ ਪਤਾ ਹੈ ਮੈਨੂੰ ਖਰਾਬ ਕਰਦਾ, ਮੈਂ ਕਿਉਂ ਖਾਧਾ? ਮੇਰੀ ਗਲਤੀ ਹੈ। ਹੁਣ ਮੈਂ ਅਰਦਾਸ ਕਰਾਂ ਵੀ ਸੱਚੇ ਪਾਤਸ਼ਾਹ ਅੱਜ ਮੇਰਾ ਸਿਰ ਠੀਕ ਕਰ ਦਿਓ। ਇਹ ਕਹਿਣਗੇ ਤੇਰੇ ਜੁੱਤੀਆਂ ਨਾ ਲਾਵਾਂ ਮੈਂ, ਵੀ ਰਾਤ ਤੇ ਤੇਰੀਆਂ ਰਾਲਾਂ ਡਿੱਗਦੀਆਂ ਸੀ ਵੇਖ ਕੇ ਆਈਸਕ੍ਰੀਮ ਨੂੰ। ਇਹ ਕਹਿਣਗੇ ਨੀ ਮੈਨੂੰ ਤੇਰਾ ਦਿਮਾਗ ਠੀਕ ਨਹੀਂ, ਹੁਣ ਤੂੰ ਮੇਰੇ ਕੋਲ ਆ ਗਿਆ ਵੀ ਮੇਰਾ ਸਿਰ ਠੀਕ ਕਰ ਦੇ, ਮੈਂ ਕਿਉਂ ਕਰਾਂ? ਤੂੰ ਪਾਈ ਫਿਰ ਚੋਲਾ, ਤੇਰੇ ਚੋਲੇ ਨੂੰ ਵੇਖਾਂ ਮੈਂ ਵੀ ਤੈਨੂੰ 24 ਸਾਲ ਹੋ ਗਏ, 25-30 ਸਾਲ ਚੋਲਾ ਪਾਈ ਫਿਰਨਾ। ਤੂੰ ਕੀਰਤਨ ਕਰਦਾ ਹੈ, ਤੂੰ ਅੰਮ੍ਰਿਤ ਛਕਾਉਂਦਾ ਹੈ, ਮੈਂ ਇਹ ਵੇਖਾਂ? ਜੇ ਗਲਤੀ ਹੈ ਤੇ ਗਲਤੀ ਹੈ, ਚਾਹੇ ਕਿਸੇ ਦਾੜੀ ਕੱਟੀ ਵਾਲੇ ਦੀ ਹੋਵੇ ਤੇ ਚਾਹੇ ਤੇਰੀ ਹੋਵੇ। ਕੁਦਰਤ ਜਿਹੜੀ ਹੈ ਕਿਸੇ ਨਾਲ ਲਿਹਾਜ ਨਹੀਂ ਕਰਦੀ। ਵੀਰੋ ਜੇ ਲਿਹਾਜ ਕਰਦੀ ਹੋਵੇ ਤੇ ਅੰਮ੍ਰਿਤਧਾਰੀਆਂ ਨੂੰ ਕੈਂਸਰ ਨਾ ਹੋਣ, ਜਿਹੜੇ ਬੋਧੀਆਂ ਰੱਖਦੇ ਨੇ ਹਿੰਦੂ ਉਹਨਾਂ ਨੂੰ ਕੈਂਸਰ ਨਾ ਹੋਣ। ਜੇ ਕੈਂਸਰ ਹੋਣਾ ਹੈ ਤੇ ਹੋਣਾ ਹੈ, ਬਿਮਾਰੀ ਲੱਗਣੀ ਹੈ ਤੇ ਲੱਗਣੀ ਹੈ, ਰੋਗ ਲੱਗਣਾ ਹੈ ਤੇ ਲੱਗਣਾ ਹੈ, ਅਲਰਜੀਆਂ ਹੋਣੀਆਂ ਨੇ ਤੇ ਹੋਣੀਆਂ ਨੇ। ਕੁਦਰਤ ਬੇਲਿਹਾਜ ਹੈ। ਫਿਰ ਹੁਣ ਕਰੀਏ ਕੀ? ਜੇ ਦੁੱਖ ਨਾ ਆਉਣ, ਸਰੀਰਕ ਦੁੱਖਾਂ ਤੋਂ ਬਚਣਾ ਹੈ, ਮਾਨਸਿਕ ਦੁੱਖਾਂ ਤੋਂ ਬਚਣਾ ਹੈ, ਫਿਰ ਕਰੀਏ ਕੀ? ਏਦਾਂ ਦਾ ਬੀਜ ਨਾ ਬੀਜੀਏ ਜਿਸ ਕਰਕੇ ਦੁਖੀ ਹੋਣਾ ਪਵੇ। ਹੁਣ ਮੈਨੂੰ ਕਈ ਪੁੱਛਦੇ ਹੈ ਭਾਈ ਸਾਹਿਬ ਕੋਈ ਪਾਠ ਦੱਸੋਗੇ ਤੁਸੀਂ? ਮੈਨੂੰ ਕੱਲ ਹੀ ਗੱਲ ਕਰਦੇ ਸੀ ਵੀ ਇਹਨਾਂ ਨੂੰ ਪ੍ਰੋਬਲਮ ਚੱਲ ਰਹੀ ਹੈ, ਜੇ ਤੁਸੀਂ ਕੋਈ ਪਾਠ ਸਾਨੂੰ ਦੱਸ ਸਕੋ ਵੀ ਪਾਠ ਦੇ ਨਾਲ ਇਹ ਠੀਕ ਹੋ ਜਾਣਗੇ, ਤਕਲੀਫ ਠੀਕ ਹੋ ਜਾਏਗੀ। ਮੈਂ ਕਿਹਾ ਜੀ ਤੁਹਾਨੂੰ ਏਦਾਂ ਲੱਗਦਾ ਹੈ? ਕਹਿੰਦੇ ਪੰਚਮ ਪਾਤਸ਼ਾਹ ਦੇ ਸ਼ਬਦ ਕਈ ਏਦਾਂ ਦੇ ਗ੍ਰੰਥ ਹੈਗੇ ਆ ਸੰਕਟ ਮੋਚਨ, ਜਿਹਦੇ ਨਾਲ ਦੁੱਖ ਦੂਰ ਹੋ ਜਾਂਦੇ ਹੈ। ਕਹਿੰਦੇ ਹੈ ਵੀ ਪਾਠ ਸ਼ਬਦ ਦੇ ਨਾਲ ਸਾਡਾ ਜਿਹੜਾ ਦੁੱਖ ਦੂਰ ਹੋ ਜਾਂਦਾ ਹੈ। ਮੈਨੂੰ ਮਾਫ਼ ਕਰਨਾ, ਮੈਂ ਉਹਨਾਂ ਨੂੰ ਇਹ ਗੱਲ ਕਹੀ। ਮੈਂ ਕਿਹਾ ਜੀ ਜਿਸ ਪਾਤਸ਼ਾਹ ਦਾ, ਗੁਰੂ ਅਰਜਨ ਦੇਵ ਜੀ ਦਾ ਤੂੰ ਸ਼ਬਦ ਪੜ੍ਹ ਰਿਹਾ ਨਾ, ਉਸ ਪਾਤਸ਼ਾਹ ਦੇ ਉੱਤੇ ਵੀ ਜ਼ਿੰਦਗੀ 'ਚ ਬੜੇ ਦੁੱਖ ਆਏ ਸੀ, ਤਕਲੀਫਾਂ ਆਈਆਂ ਸੀ। ਪਾਠ ਇਹ ਨਹੀਂ ਕਹਿੰਦਾ ਦੁੱਖ ਨਹੀਂ ਆਉਣੇ, ਪਾਠ ਇਹ ਕਹਿੰਦਾ ਹੈ ਏਦਾਂ ਦਾ ਬੀਜ ਨਾ ਬੀਜੀ ਜਿਸ ਕਰਕੇ ਤੂੰ ਦੁਖੀ ਹੋਵੇਂ। ਪਾਠ ਇਹ ਕਹਿੰਦਾ, ਪਾਠ ਇਹ ਨਹੀਂ ਕਹਿੰਦਾ ਵੀ ਹੁਣ ਤੂੰ ਤੈਨੂੰ ਦੁੱਖ ਆਇਆ ਤੇ ਚੱਲ ਤੇਰਾ ਦੁੱਖ ਕੈਂਸਰ ਤੇਰਾ ਠੀਕ ਕਰ ਦਿੰਦੇ ਹਾਂ, ਉਹ ਤੇ ਡਾਕਟਰ ਕੋਲ ਹੀ ਜਾਣਾ ਪੈਣਾ, ਇਲਾਜ ਹੀ ਕਰਾਉਣਾ ਪੈਣਾ। ਜਿਹੜੇ ਬੰਦੇ ਇੱਦਾਂ ਗੱਲਾਂ ਵੀ ਕਰਦੇ ਆ, ਸਾਰੀਆਂ ਦਵਾਈਆਂ ਖਾਂਦੇ ਆ ਜੀ, ਸਪੈਸ਼ਲਿਸਟ ਡਾਕਟਰਾਂ ਕੋਲ ਜਾਂਦੇ ਆ, ਇਲਾਜ ਆਪਣਾ ਕਰਾਉਂਦੇ ਆ, ਕਈ ਜੋ ਮਰਜ਼ੀ ਜਾਣ ਇੱਥੇ ਨਹਾ ਕੇ ਠੀਕ ਹੋ ਜਾਂਦਾ ਬੰਦਾ, ਇੱਥੇ ਨਹਾ ਕੇ ਠੀਕ ਹੋ ਜਾਂਦਾ। ਇਹ ਜਿੰਨੇ ਗ੍ਰੰਥੀ ਨੇ ਜਿੰਨੇ ਰਾਗੀ ਨੇ ਆਪ ਡਿਊਟੀਆਂ ਜ਼ਰੂਰ ਕਰਦੇ ਨੇ, ਪਰ ਜਿੱਦਣ ਇਹਨਾਂ ਨੂੰ ਬਿਮਾਰੀ ਪੈਂਦੀ ਆਪਣੇ ਨਿਆਣਿਆਂ ਨੂੰ ਹੋਸਪਿਟਲਾਂ 'ਚ ਲੈ ਕੇ ਜਾਂਦੇ ਨੇ। ਭਾਈ ਇਹ ਸੱਚ ਹੈ, ਡਾਕਟਰਾਂ ਕੋਲ ਲੈ ਕੇ ਜਾਂਦੇ ਨੇ ਤੇ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹਾਂ ਇੱਕ ਗੱਲ ਜ਼ਰੂਰ ਹੈ, ਮਨੋਬਲ ਬਣ ਜਾਂਦਾ ਵੀ ਮੈਂ ਆਇਆ ਤੇ ਹੁਣ ਮੈਂ ਠੀਕ ਹੋ ਜਾਵਾਂਗਾ, ਹੌਸਲਾ ਜ਼ਰੂਰ ਬਣ ਜਾਂਦਾ। ਕਈ ਬੰਦਿਆਂ ਦਾ ਹੌਸਲਾ ਉਹਨਾਂ ਨੂੰ ਠੀਕ ਕਰ ਦਿੰਦਾ, ਮਨ ਕੈਬ ਹੋ ਜਾਂਦਾ ਵੀ ਮੈਂ ਹੁਣ ਇੱਥੇ ਆ ਗਿਆ, ਮੈਂ ਹੁਣ ਠੀਕ ਹੋ ਜਾਣਾ। ਕਈ ਵਾਰੀ ਨਾ ਹੌਸਲਾ ਬੰਦੇ ਨੂੰ ਠੀਕ ਕਰ ਦਿੰਦਾ, ਆਪਣਾ ਮਨੋਬਲ ਬਣ ਜਾਂਦਾ ਵੀ ਮੈਂ ਹੁਣ ਨਹੀਂ ਮਰਦਾ, ਹੁਣ ਮੈਂ ਠੀਕ ਹਾਂ, ਬਸ ਮੈਂ ਹੁਣ ਠੀਕ ਹੋ ਜਾਣਾ, ਹੌਸਲਾ ਬਣ ਜਾਂਦਾ। ਕਈ ਵਾਰੀ ਉਹ ਠੀਕ ਕਰ ਦਿੰਦਾ। ਪਰ ਮੈਂ ਜਿਹੜੀ ਗੱਲ ਕਰ ਰਿਹਾ ਨਾ, ਇਹਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ। ਪਾਠ ਤੁਹਾਨੂੰ ਇਹ ਨਹੀਂ ਕਹਿੰਦਾ ਤੁਹਾਡੇ ਦੁੱਖ ਦੂਰ ਕਰਾਂਗੇ, ਪਾਠ ਕਹਿੰਦਾ ਤੁਹਾਨੂੰ ਬੀਜ ਠੀਕ ਪਾਉਣਾ ਸਿਖਾਵਾਂਗੇ। ਸਾਡੇ ਪਾਤਸ਼ਾਹ ਕਹਿੰਦੇ ਤੁਹਾਨੂੰ ਬੀਜ ਠੀਕ ਪਾਉਣਾ ਸਿਖਾਵਾਂਗੇ, ਵੀ ਬੀਜ ਕਿਹੜਾ ਪਾਉਣਾ ਹੈ। ਦੁੱਖ ਨਹੀਂ ਆਏ ਸਾਡੇ ਪਾਤਸ਼ਾਹ ਤੇ ਵੀਰੋ, ਪੰਚਮ ਪਾਤਸ਼ਾਹ ਦੱਸੋ ਭਲਾ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਕੱਲ ਸਾਰੀ ਸਿੱਖ ਕੌਮ ਮਨਾ ਰਹੀ ਕਿ ਨਹੀਂ ਮਨਾ ਰਹੀ? ਆਹ 5-6 ਜੂਨ ਦਾ ਦਿਨ ਚੱਲ ਰਿਹਾ ਨਾ, ਸ਼ਹੀਦੀ ਦਿਹਾੜੇ ਦਿਨ ਨੇ। ਪਰ ਹੁਣ ਵੇਖੋ, ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ, ਦੇਗਾਂ ਚ ਉਬਾਲੇ ਖਾਧੇ, ਕਿੰਨੀਆਂ ਤਕਲੀਫਾਂ ਸਹਿਣੀਆਂ ਪਈਆਂ ਤੇ ਸਹਿਣੀਆਂ ਪੈਂਦੀਆਂ ਨੇ। ਦੁੱਖ ਤਕਲੀਫ ਜ਼ਿੰਦਗੀ ਚ ਆਉਂਦੇ ਹੈ, ਸਹਿਣੇ ਹੀ ਪੈਂਦੇ ਹੈ, ਉਹਦੇ ਲਈ ਤਿਆਰ ਹੋਵੋ। ਬਸ ਬੀਜ ਜਿਹੜਾ ਹੈ ਨਾ, ਬੀਜ ਠੀਕ ਕਰ ਦਿਓ। ਤਕਲੀਫ ਤੇ ਹੋਣੀ ਹੀ ਹੋਣੀ ਹੈ, ਜਿੱਥੇ ਅਸੀਂ ਬੇਧਿਆਨੀ ਕਰਾਂਗੇ, ਬੇਗੌਰੀ ਕਰਾਂਗੇ, ਉੱਥੇ ਤਕਲੀਫ ਹੋਏਗੀ। ਜਿਹੜੇ ਮੇਰੇ ਵੀਰ ਭਰਾ ਭੈਣਾਂ ਸੈਟਲ ਹੋ, ਤੁਹਾਡੇ ਕੋਲ ਟਾਈਮ ਹੁੰਦਾ ਹੈ, 5 ਦਿਨ ਕੰਮ ਕਰੋ, 5 ਦਿਨ ਕੰਮ ਕਰਕੇ ਜਿੱਦਣ ਛੁੱਟੀ ਦਾ ਟਾਈਮ ਹੋਵੇ ਛੁੱਟੀ ਕਰੋ, ਸ਼ਨੀਵਾਰ ਐਤਵਾਰ ਰੈਸਟ ਦਾ ਮਤਲਬ ਰੈਸਟ ਕਰੋ, ਆਪਣੇ ਬ੍ਰੇਨ ਨੂੰ ਰਿਲੈਕਸ ਕਰੋ, ਥੋੜਾ ਜਿਹਾ ਆਪਣੇ ਆਪ ਨੂੰ ਛੁੱਟੀ ਦਿਓ, ਆਪਣੇ ਆਪ ਨੂੰ ਰਿਲੈਕਸ ਰੱਖੋ, ਸੌਖੇ ਰਵਾਂਗੇ, ਗਿਆਨ ਨਾਲ ਜੁੜੇ ਰਵਾਂਗੇ ਤੇ ਸੌਖੇ ਰਵਾਂਗੇ, ਸਮਝਦਾਰ ਬਣੇ ਰਵਾਂਗੇ ਤੇ ਸੌਖੇ ਰਵਾਂਗੇ। ਨਹੀਂ ਤੇ ਪਾਤਸ਼ਾਹ ਵੀ 33 ਤਵੀ ਤੇ ਸਮਾਧੀ ਲਾ ਕੇ ਬਹਿ ਗਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ।
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ।
ਇੱਕ ਗੱਲ ਸਮਝਣਾ, ਨਾਮ ਦਾ ਮਤਲਬ ਏਦਾਂ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ। ਦੁੱਖ ਭੰਜਨ ਤੇਰਾ ਗਿਆਨ, ਸਮਝ। ਜਦੋਂ ਮੈਨੂੰ ਸਮਝ ਹੋਈ, ਮੈਂ ਬੀਜ ਹੀ ਗਲਤ ਨਹੀਂ ਪਾਉਣਾ ਤੇ ਫਲ ਮੈਨੂੰ ਆਪੇ ਹੀ ਗਲਤ ਨਹੀਂ ਮਿਲੇਗਾ, ਮੈਂ ਗਲਤੀਆਂ ਛੱਡ ਦਿਆਂਗਾ। ਜਦੋਂ ਮੈਨੂੰ ਗਿਆਨ ਹੋਇਆ, ਮੈਂ ਗਲਤੀਆਂ ਛੱਡ ਦਿਆਂਗਾ, ਮੈਂ ਮਾੜੇ ਕੰਮ ਛੱਡ ਦਿਆਂਗਾ, ਮੈਂ ਜਦੋਂ ਮਾੜਾ ਬੀਜ ਨਾ ਬੀਜਾਂਗਾ ਫਿਰ ਮੈਨੂੰ ਫਲ ਵੀ ਮਾੜਾ ਨਹੀਂ ਮਿਲੇਗਾ, ਮੈਨੂੰ ਗਿਆਨ ਮਿਲੇਗਾ। ਆ ਸ਼ਬਦ ਨਾਲ ਨਾਲ ਸੁਣ ਲਓ, ਇਹਦੀ ਆਵਾਜ਼ ਰੱਖ ਲਓ।
ਆਠ ਪਹਿਰ ਅਰਾਧੀਆ ਪੂਰਨ ਸਤ ਗੁਰ ਗਿਆਨ, ਆਠ ਪਹਿਰ ਅਰਾਧੀਆ
ਪੂਰਨ ਸਤ
ਗੁਰ ਗਿਆਨ, ਦੁੱਖ ਭੰਜਨ ਤੇਰਾ ਨਾਮ
ਜੀ,
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਜਿੰਦ ਕੰਡ ਵਸੈ
ਪੰਜਨ ਤੇਰਾ ਨਾਮ, ਦੁੱਖ ਪੰਜਨ ਤੇਰਾ ਨਾਮ,
سمجھ دے دینگے عقل دے دینگے
پادشاہ تو عقل لے لانگے بیج ہی ٹھیک بیجاں گے جدو تو اسی بیج بدل لانگے پھاڑ آپے بدل جا تھوڑی چیز لے رکھ جدو بیج بدل لیا پھاڑ آپے بدل جانا عقل والے غلط کام ہی نہیں کر دے بیج ہی نہیں غلط پاؤں دے ایدا نہیں ہو سکتا پہلا تو بیج بیج لویں دکھاں والے تے مڑ کے آکھے پھاڑ سو کھلا دیو ایدا نہیں ہو سکتا بیج ٹھیک کر لے پھل اوداں دا ملے گا پادشاہ کتے نہیں یہ کہندے بھی تسی غلطیاں کر کے سارے کام ماڑے کر کے آ جاؤ میرے کول آؤ گے بیج ماڑے بیج کے آ جیو تے میں پھل ٹھیک کر دیاں گا ایدا نہ ہویا نہ ہونا تانوں بیج ٹھیک کرنے پین گے تے جیڑا بندہ گیانوان ہے جیڑا بندہ سمجھدار ہے وہ غلطیاں کرنیاں چھڑ دیندا سدھار کر لیں پہلے دن تو ہی سوچ کے بیٹھا ایڈے ایڈے نیانے نے پاڑو کدے بھی کیئر لیس نہ ہو کیئر کرو سامبو اپنے بچے پر نال دماغ چ پتہ کی رکھیا کرو فرج نبھاؤنے ہاں پالنے ہاں ڈیوٹی کردے ہاں پتہ نہیں ہن اگے کدہ بننی ہے ویکھاں گے آن والا سماں جے تے بھائی تینوں ہل چل پچھدے رہن گے تاں وی ٹھیک ہے نہیں پچھن گے تامی کہیں ٹھیک ہے بچیو خوش رہو تو اڈی جدگی ہے تم پہلے دن تو ہی سوچ کے رکھ تسی پتا کی سوچ دے ہیں اے تے نہیں میرے بنا بچ دا اے تے میرے رب اے تے ادھا کرے گا اے تے ادھا کرے گا جدو نیانا مڑ کے کردانے پھر اکھے ہونے ہیں آسائی ہونیاں کلاو بھئی نراشنا ہونا پوے جے نراشتا تو بچنا چاہنے ہو تے آسان کٹا لو تھوڑی بھی آس لاؤ بھی بچیاں ورگا بچہ پتا نہیں کی اسی آساں بہت لائیاں ہوئیاں اینی آس لا لینے ہاں جدو پھر پوری نہیں ہندی پھر دکھی ہونے ہن مان لو اسی ایتھے پروگرام کیتا ہے اسی اے من کے چل دے بھئی 50 بندے کٹھے ہو جاوے آس لاؤ 50 دی ہو جائے 500 پھر تے آپے ودھیا لگا پر جے اسی سوچیا ہووے 500 تے ہون 50 آس کدھاں دی لائی سی مڑ کے پھر کی ہونا ایدے ہی سوچی جانا ہاں ایتھے آیا کوئی نہیں ایتھے پروگرام رکھ لیا آسائی تھوڑیاں لاؤ ٹھیک ٹھیک رکھو کوئی گل نہیں ہو جائے گا ٹھیک ہے نہیں تے نہ سی پہلے دن تو دماغ چ رکھو پال رہے ہیں فرج نبھاؤنے ہیں جمعہ واری اپنی نبھاتی باقی ہونے نہ دی مرضی ہے گوریاں دے دیش وچ لے کے آئے ہیں پھر کئی دے فادر ڈے والے دن ہی ملتے ہیں گورے تے مدر ڈے والے دن ہی ملتے ہیں ویکھی جاؤ کتنا دے نکلتے ہیں تے جے بھائی تیرے چنگے نکلے تیرے مگر مگر پھر دے رہے بونس والی گل ہے نہیں تے مرضی نال بھی پھر دے رہن گے پوت تے تیرے ہی رہنا ہے بچے تے تیرے ہی نے خون تے تیرا ہی ہے ਆਜ਼ਾਦੀ ਨਾਲ ਜੀ ਰਿਹਾ ਤੇ ਜੀ ਲੈਣਗੇ, ਕੋਈ ਕੋਈ ਬਹੁਤਾ ਪਹਾੜ ਨਹੀਂ ਡਿੱਗਣ ਲੱਗਿਆ। ਆਪਣੇ ਆਪ ਨੂੰ ਰਿਲੈਕਸ ਰਹਿਣਾ ਸਿੱਖੋ, ਆਪਣੇ ਆਪ ਨੂੰ ਕਾਇਮ ਰਹਿਣਾ ਸਿੱਖੋ, ਸਿਹਤਾਂ ਦਾ ਧਿਆਨ ਰੱਖੋ। ਸਾਡੇ ਬਾਦਸ਼ਾਹ ਤਵੀ ਤੇ ਬੈਠੇ ਸੀ, ਹੁਣ ਸਾਰੀ ਦੁਨੀਆਂ ਨੇ ਥੋੜੀ ਆਵਾਜ਼ ਕਰੋ, ਘੱਟ ਗਈ ਹੈ ਮੈਨੂੰ ਲੱਗਦਾ ਪਹਿਲਾਂ। ਹਾਂ ਠੀਕ ਹੈ, ਗੁਰੂ ਅਰਜਨ ਦੇਵ ਜੀ ਤਵੀ ਤੇ ਬੈਠੇ, ਦੇਗਾਂ ਚ ਉਬਾਲਿਆ ਗਿਆ, ਛਬੀਲਾਂ ਲੋਕਾਂ ਨੇ ਲਾਉਣੀਆਂ ਨੇ, ਲੰਗਰ ਲਾਉਣੇ ਆ, ਪਾਠ ਕਰਾਉਣੇ ਆ, ਪਤਾ ਨੀ ਕੀ ਕੀ ਕਰਨਾ, ਪਰ ਉਹਨਾਂ ਦੇ ਸ਼ਬਦ ਕਦੇ ਨਹੀਂ ਪੜ੍ਹਨੇ, ਉਹਨਾਂ ਦੀ ਬਾਣੀ ਕਦੇ ਨਹੀਂ ਪੜ੍ਹਨੀ। ਉਹ ਕਹਿ ਕੇ ਕੀ ਕਹਿ ਗਏ ਸੀ ਇਹ ਕਦੇ ਨਹੀਂ ਵੇਖਣਾ, ਉਹ ਕਿੰਨੇ ਕਿੱਦਾਂ ਸਾਨੂੰ ਦੁੱਖਾਂ ਨਾਲ ਲੜਨਾ ਸਿਖਾ ਕੇ ਗਏ ਸੀ, ਅਸੀਂ ਕਦੇ ਨਹੀਂ ਵੇਖਦੇ। ਤਾਂ ਕਰਕੇ ਅਸੀਂ ਪਾਤਸ਼ਾਹ ਤੋਂ ਇਹ ਵੇਖੀਏ ਵੀ ਪਾਤਸ਼ਾਹ ਨੇ ਕਿਵੇਂ ਤਵੀ ਤੇ ਬਹਿ ਕੇ ਵੀ ਆਪਣੇ ਆਪ ਨੂੰ ਕਾਇਮ ਰੱਖਿਆ ਹੋਣਾ। ਸਾਡੇ ਉੱਤੇ ਇੰਨੀਆਂ ਤਕਲੀਫਾਂ ਥੋੜੀਆਂ ਆਈਆਂ ਜਿੰਨੀਆਂ ਉਹਨਾਂ ਤੇ ਆਈਆਂ ਸੀ, ਕਿੰਨੀਆਂ ਮੁਸੀਬਤਾਂ ਦੇ ਵਿੱਚ ਆਪਣੇ ਆਪ ਨੂੰ ਪਾਤਸ਼ਾਹ ਨੇ ਕਰੜੇ ਰੱਖਿਆ। ਤਾਂ ਕਰਕੇ ਜ਼ਿੰਦਗੀ ਨਾਲ ਨਾ ਵੀਰੋ ਪਿਆਰ ਕਰਨਾ ਸਿੱਖੋ। ਸਾਨੂੰ ਨਫ਼ਰਤ ਸਿਖਾਈ ਜਾਂਦੀ ਹੈ, ਇਹ ਅਗਲਾ ਜਨਮ ਆਉਣਾ ਹੈ ਏਦਾਂ ਹੋਣਾ ਹੈ, ਪਿਛਲੇ ਜਨਮਾਂ ਦੇ ਮਾੜੇ ਕਰਮ ਹੁੰਦੇ ਹੈ। ਹੁਣ ਸਾਡੇ ਵਰਗੇ ਪਤਾ ਕੀ ਕਹਿਣਗੇ, ਸਾਧੂ ਭੇਜੇ ਆਪ ਰੱਬ ਨੇ, ਦੁਨੀਆ ਬੱਧੀ ਕਰਮਾਂ ਦੀ ਆਵੇ। ਆਪ ਆਪਣੇ ਆਪ ਨੂੰ ਸਾਧੂਆਂ ਨੂੰ ਕਹਿਣਗੇ ਅਸੀਂ ਤੇ ਰੱਬ ਨੇ ਖਾਸ ਸਪੈਸ਼ਲ ਭੇਜੇ ਆ, ਬਾਕੀ ਲੋਕੀ ਐਵੇਂ ਆਏ ਹੈ ਕਰਮਾਂ ਦੇ ਬੰਦੇ। ਤੇ ਜ਼ਿੰਦਗੀ ਨਾਲ ਪਿਆਰ ਨਹੀਂ ਪੈਂਦਾ, ਜ਼ਿੰਦਗੀ ਨਾਲ ਪਿਆਰ ਪਾਉਣਾ ਸਿੱਖੋ। ਮੈਂ ਤੁਹਾਨੂੰ ਦੱਸਦਾ, ਮੈਂ ਅੱਗੇ ਵੀ ਗੱਲ ਸੁਣਾਈ ਹੈ ਵੀ ਪਹਾੜ ਚੜ੍ਹ ਰਹੇ ਸੀ ਇੱਕ ਲੜਕੀ ਨੇ ਬੱਚਾ ਚੁੱਕਿਆ ਸੀ, ਬੱਚਾ 20-22 ਕਿਲੋ ਦਾ ਨਿਆਣਾ ਚੁੱਕਿਆ, ਤੇ ਇੱਕ ਬਾਬੇ ਨੇ 10 ਕਿਲੋ ਦੀ ਗੱਠੜੀ ਚੱਕੀ। ਪਹਾੜ ਚੜ੍ਹ ਗਏ ਦੋਨੇ, ਚੜੀ ਜਾਣ ਬਾਬਾ ਵੀ ਹੱਫ ਲਿਆ ਪਿਆ, ਲੜਕੀ ਵੀ ਥੱਕ ਗਈ। ਉੱਤੇ ਜਦੋਂ ਗਏ ਉਹਨੇ ਕਿਹਾ, ਕੁੜੀਏ ਕਿੰਨਾ ਭਾਰ ਲੱਗਾ ਹੋਣਾ ਤੈਨੂੰ, ਕਿੰਨੀ ਤਕਲੀਫ ਤੈਨੂੰ ਹੋਈ ਹੋਣੀ ਹੈ, ਤੂੰ ਭਾਰ ਕਿੰਨਾ ਚੁੱਕਿਆ। ਕਹਿੰਦੀ, ਬਾਬਾ ਭਾਰ ਤੂੰ ਚੁੱਕਿਆ, ਔਖਾ ਤੂੰ ਹੋਇਆ ਹੋਵੇਗਾ, ਮੈਂ ਭਾਰ ਥੋੜਾ ਚੁੱਕਿਆ ਸੀ, ਮੈਂ ਤੇ ਆਪਣਾ ਭਰਾ ਚੁੱਕਿਆ ਸੀ। ਹੁਣ ਚੜੇ ਵੇਟ ਵੀ ਇੱਕੋ ਜਿੰਨਾ ਹੀ ਸੀ, ਚੜੇ ਵੀ ਪਹਾੜੀ ਤੇ, ਪਰ ਇੱਕ ਔਖਾ ਹੈ ਇੱਕ ਸੌਖਾ ਹੈ, ਕਿਉਂਕਿ ਕਹਿੰਦੇ ਇਹ ਭਾਰ ਚੱਕਦਿਆਂ ਸਾਨੂੰ ਔਖਾ ਥੋੜਾ ਲੱਗਦਾ ਹੈ, ਮੇਰਾ ਭਰਾ ਹੈ। ਇੱਥੇ ਬੀਬੀਆਂ ਕਈ ਨਿਆਣੇ ਗੋਦੀ ਚੱਕੀ ਫਿਰਦੀਆਂ ਨੇ, 20-22, 22-25 ਕਿਲੋ ਦਾ ਨਿਆਣਾ ਚੱਕਣਾ ਪੈਂਦਾ ਗੋਦੀ, ਤੇ ਬੀਬੀਆਂ ਨੂੰ ਪੁੱਛ ਲਓ ਵੀ ਤੈਨੂੰ ਭਾਰਾ ਲੱਗਦਾ, ਸਿੱਟ ਪਰੇ ਭਾਰਾ ਕਿੰਨਾ, ਪੁੱਛ ਲਓ। ਉਹ ਕਹਿੰਦੀਆਂ, ਬੱਚੇ ਦਾ ਵੀ ਕੋਈ ਭਾਰ ਹੁੰਦਾ, ਨਿਆਣੇ ਦਾ ਵੀ ਕੋਈ ਭਾਰ ਹੁੰਦਾ, ਚੱਕ ਲੈਂਦੀਆਂ ਜਿੰਨਾ ਮਰਜ਼ੀ ਭਾਰਾ। ਆ ਜਮੀ ਬੇਬੇ ਬਜ਼ੁਰਗ ਹੋਵੇ ਉਹਨੂੰ ਪੋਤਾ ਚੁਕਾ ਦਿਓ, ਲੈ ਚੱਕ ਬੇਬੇ, ਉਹਨੇ ਚੱਕ ਲੈਣਾ, ਕਿਉਂਕਿ ਪਿਆਰ ਹੈ ਨਾ ਜਿੱਥੇ ਉੱਥੇ ਭਾਰ ਨਹੀਂ ਹੁੰਦਾ। ਜਦੋਂ ਨਾ ਪਿਆਰ ਪੈ ਜਾਏਗਾ ਜ਼ਿੰਦਗੀ ਨਾਲ, ਫਿਰ ਜ਼ਿੰਦਗੀ ਭਾਰੀ ਨਹੀਂ ਲੱਗਣੀ। ਹੁਣ ਸਾਨੂੰ ਜ਼ਿੰਦਗੀ ਭਾਰੀ ਭਾਰੀ ਲੱਗਦੀ ਹੈ, ਜ਼ਿੰਦਗੀ ਔਖੀ ਔਖੀ ਲੱਗਦੀ ਹੈ, ਤੇ ਜਦੋਂ ਸਾਨੂੰ ਜ਼ਿੰਦਗੀ ਨਾਲ ਕਿਸੇ ਨੇ ਪਿਆਰ ਸਿਖਾ ਦਿੱਤਾ, ਆਹ ਜ਼ਿੰਦਗੀ ਇਹਦੇ ਨਾਲ ਪਿਆਰ ਕਰ, ਅੱਜ ਦੇ ਦਿਨ ਨਾਲ ਪਿਆਰ ਕਰ। ਮੈਂ ਕਹਿੰਦਾ ਹੁੰਦਾ ਜਦੋਂ ਸਵੇਰੇ ਉੱਠਦੇ ਹੁੰਦੇ ਆ, ਅੱਖਾਂ ਖੋਲਦੇ ਆ, ਉੱਠਣ ਸਾਰ ਵੇਖਿਆ ਕਰੋ, ਹੈ ਜਾਗ ਪਏ, ਮਤਲਬ ਧੜਕਣ ਚੱਲਦੀ ਹੈ, ਮੈਂ ਅੱਜ ਉੱਠ ਪਿਆ, ਇੱਕ ਦਿਨ ਮੈਨੂੰ ਹੋਰ ਮਿਲ ਗਿਆ। ਛਾਲ ਮਾਰਿਆ ਕਰੋ ਵੀ ਇੱਕ ਦਿਨ ਮਿਲ ਗਿਆ ਤਾਂ ਮਤਲਬ ਮੈਂ ਰਾਤ ਮਰਿਆ ਨਹੀਂ, ਮੈਂ ਮਰ ਵੀ ਤੇ ਸਕਦਾ ਸੀ, ਕਈ ਸੁੱਤੇ ਹੀ ਰਹਿ ਜਾਂਦੇ ਨੇ। ਆਪਾਂ ਸੋਮਵਾਰ ਰਾਤ ਐਤਵਾਰ ਸੋਵਾਂਗੇ, ਸਵੇਰੇ ਉੱਠ ਕੇ ਵੇਖੋ, ਅੱਛਾ ਅੱਜ ਦਾ ਦਿਨ ਫੇਰ ਅੱਖ ਖੁੱਲ ਗਈ, ਇਹਦਾ ਮਤਲਬ ਇੱਕ ਦਿਨ ਹੋਰ ਮਿਲ ਗਿਆ। ਤੇ ਸਵੇਰੇ ਹੀ ਫੈਸਲਾ ਕਰ ਲਿਆ ਕਰੋ ਵੀ ਅੱਜ ਜੋ ਮਰਜ਼ੀ ਹੋਵੇ ਕਾਇਮ ਹੀ ਰਹਿਣਾ, ਖੁਸ਼ ਰਹਿਣਾ, ਕੋਈ ਗੱਲ ਨਹੀਂ, ਅੱਜ ਆਨੰਦ ਚ ਰਹਿਣਾ। ਬੱਚੇ ਕੰਮਾਂ ਤੇ ਚਲੇ ਜਾਂਦੇ ਨੇ, ਬਜ਼ੁਰਗ ਘਰੇ ਇਕੱਲੇ ਰਹਿ ਜਾਂਦੇ ਆ, ਜਿੰਨਾ ਕੁ ਟੀਵੀ ਵੇਖਣਾ ਵੇਖ ਲਓ, ਨਹੀਂ ਤੇ ਬਾਹਰੇ ਡਾ ਕੇ ਕੁਰਸੀ ਬਹਿ ਜਾਓ, ਬਾਹਰ ਦਰਖਤਾਂ ਵੱਲ ਵੇਖੋ, ਹਵਾ ਵੱਲ ਵੇਖੋ, ਮਹਿਸੂਸ ਕਰੋ, ਫੀਲ ਕਰੋ। ਤੇ ਕਈ ਵਿਚਾਰੇ ਹੁਣ ਸਾਰਾ ਦਿਨ ਟੀਵੀ ਲਾਈ ਰੱਖਦੇ ਆ, ਟੀਵੀ ਵਾਲੇ ਨਿਊਜ਼ਾਂ ਇੱਦਾਂ ਦੀਆਂ ਦਿਖਾਈ ਜਾਂਦੇ ਆ, ਦਿਖਾ ਦਿਖਾ ਕੇ ਨਿਊਜ਼ਾਂ, ਇੰਡੀਆ ਵਾਲਿਆਂ ਨੂੰ ਘੱਟ ਸਟ੍ਰੈਸ ਹੈ, ਇੱਥੇ ਨਿਊਜ਼ਾਂ ਵੇਖ ਵੇਖ ਕੇ ਜ਼ਿਆਦਾ ਸਟ੍ਰੈਸ ਪਾਈ ਬੈਠਾ। ਇਹ ਸੋਫੇ ਤੇ ਬੈਠੀ ਸਰਕਾਰ ਬਣਾਈ ਜਾਂਦੇ ਹੁੰਦੇ ਨੇ ਘਰਾਂ ਦੇ ਵਿੱਚ ਵੀ ਐਂ ਹੋਜੂ, ਇਹ ਹੁਣ ਫਿਰ ਐਂ ਹੋਜੂ, ਇਹ ਫਿਰ ਐਂ ਹੋਜੂ, ਕਾਹਤੋਂ ਸਟ੍ਰੈਸ ਪਾਈ ਹੈ ਤੁਸੀਂ? ਇੰਨੇ ਸੋਹਣੇ ਇੱਥੇ ਵਧੀਆ ਪਾਰਕ ਬਣੇ ਨੇ, ਕਿਤੇ ਪਾਰਕਾਂ ਚ ਬਹਿ ਜਾਓ, ਖੁੱਲੇ ਥਾਂ ਤੇ ਕਿਤੇ ਜਾ ਕੇ ਸਜੋ, ਉੱਥੇ ਬੈਠੋ, ਫੀਲ ਕਰੋ, ਨੇੜੇ ਤੇੜੇ ਪਾਣੀ ਹੋਵੇ, ਪਾਣੀ ਦੇ ਕੰਢੇ ਤੇ ਬਹਿ ਜਾਓ, ਚੱਕੋ ਕੁਰਸੀ, ਉੱਥੇ ਬੈਠੋ, ਮਹਿਸੂਸ ਕਰ ਲਓ فیل کر لو. مچھی والی کنڈی سٹ دے جے ہور نہیں کچھ تو جب فس جو گی ویک کے بھی ہاں فس گئی پھر چھڈ دی وچ ہی ای کہندا بھی کھا لی وچ سٹ دی پھر چل فیل کری چلو با خوشی رہنا یار با جی مرضی رہ گورے والے ویگ بھی کیویں ہوندا گل بنتی کہ نہیں بنتی بیٹھا نہیں اوتھے سارا دن لا کے جدو فس گئی پھر ویڈیو بنا لی ایک بنا کے سنیپ چیٹ جا واٹس ایپ تے پا دی پھر بھی لے بھائی پھڑ لی پھر چھڈ دی وچ ہور پھر کی ہے تے جے تیرا والا ہی جی کردا پھر تڑ بھی لئی ایڈی بھی نہیں گل ساڈے کال تخت والے تے کہندے بھی کھا ہی لیا کرو پچھے جے کال تخت دے جہیدار دا بیان آیا سی او کہندا سی بھائی جڑے سکھ کھانا چاہندے نے کھا لین اکال تخت والے نے جتھیدار نے کہا سی میں کیا ہوندا مینوں تے جتیاں چک لینیاں سی تسی جہیدار نے کیا اکال تخت والے نے حضور صاحب والے تے شرعاں وی وڈ لیندے نے نیہنگ سنگھ فوجاں ساڈیاں کھاندیاں ہی نے تاں کر کے سارے کھان والے جنہاں نے کھان والے نے کھائی جاندے ہے کئی ایویں تسی ٹھنڈ دے مارے ایویں ٹھری جاؤ بھئی ایتھے برف پئی جاندی ہے تے تسی کو دھرم پالنا کدے پاپ نہ ہو جائے جنہاں نے کرنا کری جاندے ہے میں تانوں گل دسدا ایک گل ساڈے پرمیشر دوار چ کدے بکرا نہیں وڈیا گیا کدے نہیں نہ وڈیا گیا ساڈے مجھاں رکھیاں سی دودھ واسطے ساڈے اتھے لنگر دے وچ تین کوانٹل دودھ چاہیے چار کوانٹل بھی چاہیے ہوندا ہے پانچ کوانٹل بھی لگ جاندا ہے روز مجھ جدے دیندی ہے کٹی پھر تے دودھ بھی پاؤندے ہے سانب دے بھی ہے تے جے دے بھی کٹا پھر انہوں دس پندرہ دن بھی دن تھوڑا تھوڑا دودھ تھوڑا تھوڑا ہی چھڑ دے جان دے بچارا آپ مر جاندا ہے تے جان پھر سنو جان پھر او کٹے آلے آنو ویچ دیندے ہے تے کٹے آلے او دا کی کر دے پلا رکھ دے ہے کہ وڈ دے ہے وڈ دے ہے اے میری کہانی نہیں سارے پنجاب دی کہانی ہے جے لوکی ساریاں مجھاں دے کٹے رکھن لگے پھر تے کٹے ہی سانب سکدے ہے بچے سامن لگے پھر تے اینے ہو جان گے کوئی بھی پنڈ دا زمیندار سانب نہیں سکدا بچیاں سانبدا ہے بچے نہیں کٹیاں سانبدے ہے کٹے نہیں تے سال دے مینوں لگدا ہے 25-30 کٹے مردے ہون گے بکرا کوئی نہیں وڈ دے پر او بچارے دودھ کھنو مر جاندے ہے جے پاپ مننا پھر پاپ تے پاپ ہی ہے کہ نہیں بھائی پاپ تے پاپ ہی ہے بی بی او پرانیاں بی بیاں یاد کرو کٹیاں نو دودھ چھڈ دیاں ہوندیاں سی تسی منڈے نو کہندے تو تو چولیا کر بھی دس اینو کی چھڈنا کٹے بچارا کٹا او کر کر کے دو مر مر جاندا سی پھر پتہ کی کہن گے اسی تے ویجیٹیرین ہاں کٹے دا حصہ دودھ پی لیا اودے والا تے او بچارا بھکھا مر گیا تے مڑ کے کہنے اسی ویجیٹیرین اسی کھاندے کچھ نہیں تاں کر کے بندیاں دا خون پینا چھڈ دیو میری او بھنو ایتھے نا ساڈی ایک بی بی بھن ایتھے بیٹھی کڑی ساڈی مینوں کہندی کم کرا لیا مہینہ کہندے ہاں کہندے میں کیتا دو نمبر چ میں 20 گھنٹے کر سکدی ہاں میں انہاں دے کم کیتا پیزا سٹور تے پھر کہندی کم کری گئی مہینہ کم کرا کے جدے پیسے دینے سی کہندے تیرے گھنٹا گھٹ سی تو ایک دن لیٹ آئی سی بہانے جے بنائی گئے دوجے دن میں پھر گئی تیجے دن میں پھر گئی چوتھے دن کہندے فون ہی نہیں چکیا مہینہ کم کرا کے پیسے دیتے ہی نہیں پیجے والیاں نے کڑی نو انڈیا تو ہے کچی ہے کہہ سکتی نہیں ہوں شکایت بھی نہیں کتے کر سکتی کسی پیپر وچ بھی نہیں پیسے دینے سی نقد تے جدوں بندہ نا کام کرتا ہے وہ خون پسینہ ہے اہ جا خون نہ پیا کرو اے تے اہ جا خون پیندے ہے کئی اہ جا اوداں کہن گے اسی جی ماس نہیں کھاندے لوکاں نوں وڈ وڈ کھا رہے ہیں سارا کچھ یہ میرے آ جائے پاویں سکا برا ہوئے سکے برا نوں مار دے ہیں ਆ ਜਿਹੜੇ ਮੂਸੇ ਵਾਲੇ ਨੂੰ ਮਾਰ ਕੇ ਗਏ ਹੈ ਉਹਨਾਂ ਵਿੱਚ ਕਈ ਹੋ ਸਕਦਾ ਕਹਿਣ ਅਸੀਂ ਵੈਜੀਟੇਰੀਅਨ ਆ, ਹੋ ਸਕਦਾ ਕਿ ਨਹੀਂ ਵੀਰੋ? 15 ਬੰਦੇ ਆਏ ਸੀ, ਹੋ ਸਕਦਾ ਕੋਈ ਬੰਦਾ ਮਾਸ ਨਾ ਖਾਂਦਾ ਹੋਵੇ, ਬੱਕਰਾ ਸਾਰੀ ਜ਼ਿੰਦਗੀ ਵੱਢਿਆ ਨਹੀਂ, ਮੁਰਗਾ ਸਾਰੀ ਜ਼ਿੰਦਗੀ ਵੱਢਿਆ ਨਹੀਂ, ਪਰ ਬੰਦਾ ਇਹੋ ਜਿਹਾ ਵੱਢਤਾ ਜਿਹਨੂੰ ਨਿੱਕੇ ਨਿੱਕੇ ਨਿਆਣੇ ਵੀ ਰੋਈ ਜਾਂਦੇ, ਉਹਦਾ ਖੂਨ ਤੇ ਤਰਸੀ ਨਹੀਂ ਕੀਤਾ। ਵੱਟਾਂ ਪਿੱਛੇ ਬੰਦੇ ਮਾਰ ਦਿੰਦੇ ਹੈ, ਪਿੰਡਾਂ ਚ ਜ਼ਿਮੀਂਦਾਰ ਬੰਦਾ ਵੱਢ ਦਿੰਦੇ ਹੈ, ਖਤਮ ਕਰ ਦਿੰਦੇ ਹੈ, ਬੀਬੀ ਨੂੰ ਵਿਧਵਾ ਬਣਾ ਦਿੰਦੇ ਹੈ, ਬੱਚਿਆਂ ਨੂੰ ਅਨਾਥ ਬਣਾ ਦਿੰਦੇ ਹੈ, ਫਿਰ ਕਹਿਣਗੇ ਅਸੀਂ ਵੈਜੀਟੇਰੀਅਨ। ਕਾਹਦੇ ਵੈਜੀਟੇਰੀਅਨ ਰਹਿ ਗਏ ਸੀ? ਖੂਨ ਪੀਣਾ ਬੰਦ ਕਰੋ, ਬੰਦਿਆਂ ਦਾ ਖੂਨ ਪੀਣਾ ਬੰਦ ਕਰੋ। ਤਾਂ ਕਰਕੇ ਤੁਸੀਂ ਆਪਣੀ ਇੱਥੇ ਮਰਜ਼ੀ, ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਉਹਦੇ ਚ ਇਹ ਲਿਖਿਆ, ਇਹ ਤੇਰੀ ਆਪਣੀ ਮਰਜ਼ੀ ਹੈ। ਤੇ ਤੁਹਾਡਾ ਇੱਕ ਸਵਾਲ ਹੋਏਗਾ, ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਆਖਿਆ, ਇਹ ਮੂਰਖਾਂ ਦਾ ਝਗੜਾ ਹੈ, ਇਹ ਮੂਰਖਾਂ ਦਾ ਝਗੜਾ ਹੈ, ਮੈਂ ਖਾਂਦਾ ਮੈਂ ਨਹੀਂ ਖਾਂਦਾ ਇਹ ਤੇਰੀ ਮਰਜ਼ੀ ਹੈ, ਤੂੰ ਕੀ ਪਹਿਨਣਾ ਹੈ ਇਹ ਤੇਰੀ ਮਰਜ਼ੀ ਹੈ, ਤੇ ਤੂੰ ਕੀ ਖਾਣਾ ਹੈ ਇਹ ਤੇਰੀ ਮਰਜ਼ੀ ਹੈ, ਕੀ ਖਾਣਾ ਹੈ ਇਹ ਤੇਰੀ ਮਰਜ਼ੀ ਹੈ, ਤੂੰ ਕੀ ਪਾਣਾ ਹੈ ਇਹ ਤੇਰੀ ਮਰਜ਼ੀ ਹੈ, ਇਹ ਤੇਰੀ ਇੱਛਾ ਹੈ ਤੂੰ ਕੀ ਖਾਣਾ ਤੇ ਪਾਣਾ ਕੀ ਹੈ ਇਹ ਤੇਰੀ ਆਪਣੀ ਮਰਜ਼ੀ ਹੈ। ਤਾਂ ਕਰਕੇ ਇਹ ਬੇਨਤੀ ਹੈ ਵੀ ਜਿਹੜੇ ਨਹੀਂ ਖਾਂਦੇ ਉਹ ਵੀ ਭਲੇ, ਚੰਗੀ ਗੱਲ ਹੈ ਜਿਹੜੇ ਨਹੀਂ ਖਾਂਦੇ। ਹੁਣ ਮੈਂ ਨਹੀਂ ਖਾਂਦਾ ਬਸ, ਤੇ ਜਿਹੜੇ ਖਾਣ ਵਾਲੇ ਨੇ ਉਹਨਾਂ ਕੰਨੀ ਵੇਖ ਕੇ ਨੱਕ ਨਾ ਚਾੜਿਆ ਕਰੋ ਵੀ ਹਾਏ ਇਹ ਤੇ ਪਾਪੀ ਬੰਦਾ, ਐ ਨਹੀਂ ਕਰਨਾ। ਤੂੰ ਖਾਂਦਾ ਭਾਈ ਖਾਈ ਜਾ, ਮੈਂ ਨਹੀਂ ਖਾਂਦਾ। ਬੀਬੀ ਉਹ ਤੁਸੀਂ ਵੀ ਏਦਾਂ ਹੀ ਕਿਹਾ ਕਰੋ, ਸਾਰੀਆਂ ਬੀਬੀਆਂ ਨੋਟ ਕਰ ਲਓ, ਤੂੰ ਖਾਂਦਾ ਹੈ ਖਾ ਲੈ, ਚੱਲ ਮੈਂ ਨਹੀਂ ਖਾਣੀ, ਮੈਂ ਨਹੀਂ ਖਾਂਦੀ। ਹਾਂ ਫਿਰ ਇਹ ਨਾ ਕਹਿੰਦੀ ਵੀ ਚੱਲ ਡਲੇ ਡਲੇ ਤੂੰ ਖਾ ਲੈ, ਤਰੀ ਤਰੀ ਮੈਨੂੰ ਦੇ ਦੇ। ਹੁੰਦੀਆਂ ਕਈ ਵੀ ਉਹ ਇੱਕ ਵੀਡੀਓ ਨਹੀਂ ਸੀ ਆਈ, ਉਹ ਵੀਡੀਓ ਉਹ ਲੰਗਰ ਚ ਵਰਤਦਾ ਹੈ, ਲੰਗਰ ਚ ਉਹ ਵੀਡੀਓ ਨੈਟ ਤੇ ਫਿਰਦੀ ਹੈ, ਉਹ ਫਿਰ ਏਦਾਂ ਜਿਵੇਂ ਕਹਿੰਦੇ ਉਹ ਬਾਲਟੀ ਲੈ ਕੇ ਫਿਰਦਾ ਮੁਰਗੇ ਦੀ, ਉਹ ਬੱਕਰਾ ਵੱਢਿਆ ਹੋਣਾ ਉਹ ਫਿਰ ਲੰਗਰ ਚ ਵਰਤਾਉਂਦੇ ਹੈ, ਤੇ ਉਹ ਫਿਰ ਜਦੋਂ ਪਾਉਂਦਾ ਨਾ ਇੱਕ ਛੋਟਾ ਜਿਹਾ ਪੀਸ, ਉਹ ਬੀਬੀ ਫਿਰ ਉਹ ਬੜੀ ਪੜ੍ਹੀ ਲਿਖੀ ਹੋਣੀ ਹੈ, ਭਾਈ ਜੀ ਪੀਸ ਪੀਸ ਪਾ ਦਿਓ, ਉਹ ਪੀਸ ਪਾਉਂਦੀ ਹੈ, ਇੱਕ ਛੋਟਾ ਜਿਹਾ ਪੀਸ ਹੋਰ ਪਾ ਦਿਓ, ਉਹ ਬੜੀ ਪੜ੍ਹੀ ਲਿਖੀ ਪੀਸ ਪੀਸ, ਉਹ ਫਿਰ ਏਦਾਂ ਨਹੀਂ ਕਰਦੇ। ਤਾਂ ਕਰਕੇ ਵੇਖੋ ਆਪਾਂ ਨਫ਼ਰਤ ਨਹੀਂ ਕਰਨੀ, ਮੈਂ ਕਹਿਣਾ ਇਹ ਚਾਹੁੰਦਾ ਨਫ਼ਰਤ ਨਾ ਕਰੋ, ਤਿਉੜੀ ਨਾ ਪਾਓ, ਐ ਨਾ ਕਰੋ ਹਾਏ ਮੈਨੂੰ ਐ, ਇਹ ਬੰਦਾ ਮਾੜਾ ਇਹ ਪਾਪੀ ਹੈ, ਐ ਕੰਮ ਕਰਨ ਲੱਗੇ ਫਿਰ ਤੇ ਬਹੁਤ ਔਖਾ ਹੈ ਵੀਰੋ। ਕਈ ਵਾਰੀ ਨਾ ਅਸੀਂ ਚੂਈ ਮਾਰ ਦਿੰਦੇ ਹਾਂ ਘਰੇ, ਬੀਬੀ ਸੁਣੋ ਆਪਾਂ ਪਿੰਡਾਂ ਚ ਰਹਿੰਦੇ ਸੀ ਨਾ, ਚੂਈ ਤੇ ਮਾਰਤੀ ਸਾਡੇ ਆ ਗਈ ਸਾਹਮਣੇ, ਬੀਬੀ ਨੇ ਚੱਕਿਆ ਝਾੜੂ ਸਿੱਟਿਆ ਉਹ ਮਰ ਗਈ, ਉਹਦੇ ਕਈ ਕੀ ਕਈ ਚੂਈਆਂ ਦੇ ਨਿੱਕੇ ਨਿੱਕੇ ਬੱਚੇ ਖੁੱਡ ਚ ਉਹਨੂੰ ਮਾਂ ਨੂੰ ਵੇਟ ਕਰਦੇ ਹੀ ਮਰ ਜਾਂਦੇ ਆ ਪਿੱਛੇ ਨਿੱਕੇ ਨਿੱਕੇ। ਇਸ ਹਿਸਾਬ ਨਾਲ ਨਾ ਚੂਈਆਂ ਮਾਰ ਸਕਾਂਗੇ, ਨਾ ਚੂਹੇ ਮਾਰ ਸਕਾਂਗੇ, ਨਾ ਸਪਰੇਆਂ ਕਰ ਸਕਾਂਗੇ, ਆਪਾਂ ਕੁਛ ਕਰ ਹੀ ਨਹੀਂ ਸਕਣਾ। ਪਾਪ ਜੇ ਐ ਸੋਚਣ ਲੱਗ ਗਏ ਫਿਰ ਤੇ ਕੁਛ ਨਹੀਂ ਕਰ ਸਕਣਾ ਆਪਾਂ, ਵੀ ਐ ਤੇ ਫਿਰ ਸਪਰੇਆਂ ਨਹੀਂ ਹੋਣੀਆਂ, ਪਤਾ ਨਹੀਂ ਕਿੰਨੇ ਕੁ ਕੀੜੇ ਕਿੰਨੇ ਕੁ ਰੇਆਂ ਸਪਰੇਆਂ ਕਰਦਿਆਂ ਮਰਦੇ ਹੈ, ਬੜਾ ਕੁਛ ਹੁੰਦਾ। ਖੇਤਾਂ ਦੇ ਵਿੱਚ ਟਟੀਰੀਆਂ ਆਂਡੇ ਦਿੰਦੀਆਂ, ਤੁਹਾਨੂੰ ਪਤਾ ਇੰਡੀਆ ਚੱਜ ਕਰ ਹੁੰਦਾ ਏਦਾਂ। ਤਾਂ ਕਰਕੇ ਆਪਾਂ ਅਸੀਂ ਨਹੀਂ ਖਾਂਦੇ, ਪਰ ਜਿਹੜਾ ਖਾਂਦਾ ਭਾਈ ਖਾ ਲੈ, ਪਰ ਸਾਡੇ ਮੈਂ ਨਹੀਂ ਖਾਂਦਾ, ਪਰ ਤੈਨੂੰ ਵੇਖ ਕੇ ਮੈਂ ਮੱਥੇ ਵੱਟ ਨਹੀਂ ਪਾਉਂਦਾ ਵੀ ਤੂੰ ਪਾਪੀ ਹੈ ਮੈਂ ਪੁੰਨੀ ਆ, ਤੂੰ ਮੈਂ ਮਹਾਨ ਆ ਤੂੰ ਐਵੇਂ ਹੀ ਹੈ, ਇਹ ਕਹਿਣਾ ਆਪਾਂ ਬੰਦ ਕਰ ਦਈਏ, ਇਹ ਨਾ ਕਿਹਾ ਕਰ। ਬਾਕੀ ਠੀਕ ਹੈ, ਜਿਹਦੀ ਮਰਜ਼ੀ ਹੈ, ਜਿਹੜਾ ਜਿੱਦਾਂ ਦਾ ਹੈਗਾ ਠੀਕ, ਕਿਸੇ ਲਈ ਮਾਂ ਵਾਂਦੀ ਕਿਸੇ ਲਈ ਮਾਂ ਸਵਾਦੀ। ਹੁਣ ਮੈਨੂੰ ਆਈਸਕ੍ਰੀਮ ਨੇ ਸਿਰ ਦੁਖਣ ਲਾ ਦਿੱਤਾ, ਆ ਦੂਜੇ ਚੰਗੇ ਭਲੇ ਨੇ ਇਹਨਾਂ ਨੂੰ ਕੁਛ ਵੀ ਨਹੀਂ ਹੋਇਆ, ਹੈ ਕਿ ਨਹੀਂ? ਕਈਆਂ ਨੂੰ ਠੀਕ ਲੱਗਦਾ ਕਈਆਂ ਨੂੰ ਨਹੀਂ ਠੀਕ ਲੱਗਦਾ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਇਹ ਆਪਣੀ ਚੁਆਇਸ ਹੈ। ਸੋ ਇਸ ਕਰਕੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ, ਤੇ ਸਹਿਜ ਪਾਠ ਭੈਣਾਂ ਨੂੰ ਬੇਨਤੀ ਮੈਂ ਇਹ ਵੀ ਕਰਾਂ ਨਾਲ ਨਾਲ ਜਾਂਦੀ ਵਾਰੀ, ਸਾਰੀਆਂ ਭੈਣਾਂ ਵੀਰ ਨੋਟ ਕਰੋ, ਤੁਹਾਡੇ ਫੋਨਾਂ ਦੇ ਵਿੱਚ ਫੋਨ ਦੇ ਵਿੱਚ ਵੀ ਐਪ ਹੈਗੀ ਹੈ, ਨਹੀਂ ਤੇ ਘਰੇ ਦੋ ਪੋਥੀਆਂ ਰੱਖ ਲਓ, ਭੈਣੋ ਵੀਰੋ ਪੋਥੀਆਂ ਰੱਖੋ, ਦਸ ਅੰਗ ਰੋਜ ਪੜ੍ਹਦਿਆ ਕਰੋ, ਦਸ ਪੜ੍ਹ ਦੋ ਰੋਜ ਦਸ। ਜੇ ਦਸ ਰੋਜ ਪੜ੍ਹੋਗੇ ਤੇ ਦਸ ਦਿਨਾਂ ਚ ਕਿੰਨੇ ਪੜ੍ਹੇ ਜਾਣਗੇ? ਸੌ। ਦਸ ਦਿਨਾਂ ਚ ਸੌ, ਮਹੀਨੇ ਵਿੱਚ 300, ਤਿੰਨ ਮਹੀਨਿਆਂ ਵਿੱਚ 900, ਚਾਰ ਮਹੀਨਿਆਂ ਵਿੱਚ 1200, ਪੰਜ ਮਹੀਨਿਆਂ ਦੇ ਵਿੱਚ ਭੋਗ ਪੈ ਜਾਏਗਾ ਪੂਰਾ ਗੁਰੂ ਗ੍ਰੰਥ ਸਾਹਿਬ। ਦਸ ਅੰਗ ਰੋਜ ਪੜ੍ਹਨੇ ਨੇ, ਦਸ ਅੰਗ ਪੜ੍ਹਨ ਤੇ ਟਾਈਮ ਕਿੰਨਾ ਲੱਗੂ? 20 ਮਿੰਟ। 2 ਮਿੰਟ ਤੇ ਇੱਕ, 2 ਮਿੰਟ ਲੱਗਣਗੇ ਇੱਕ ਅੰਗ ਪੜ੍ਹਨ ਤੇ, 20 ਮਿੰਟ ਰੋਜ ਲਾਓ, 5 ਮਹੀਨਿਆਂ ਵਿੱਚ ਸਹਿਜ ਪਾਠ ਦਾ ਭੋਗ ਪੈ ਗਿਆ। ਚਲੋ ਹੋਰ ਘਟਾਉਂਦੇ ਹਾਂ ਆਪਾਂ, 5 ਅੰਗ ਰੋਜ ਪੜ੍ਹੋ। 5 ਅੰਗ, ਸਾਲ ਤੋਂ ਪਹਿਲਾਂ ਪਹਿਲਾਂ ਸਹਿਜ ਪਾਠ ਦਾ ਭੋਗ ਪੈ ਜੂ ਤੇ ਟਾਈਮ ਕਿੰਨਾ ਲੱਗੂ? ਰੋਜ ਦੇ 10 ਮਿੰਟ, 10 ਮਿੰਟ ਰੋਜ ਦੇ ਸਹਿਜ ਪਾਠ ਦਾ ਭੋਗ ਪੈ ਜੂ। ਹੁਣ ਬੀਬੀਆਂ ਭੈਣਾਂ ਵੀਰ ਨੋਟ ਕਰੋ, ਜਿਹਦੇ ਬੱਚੇ ਦਾ ਪੋਤੇ ਦਾ ਜਨਮ ਦਿਨ ਮਨਾਉਣਾ ਹੈ ਉਹਦੇ ਪਾਇਆ ਕਰੋ ਭੋਗ ਤੇ ਨਵਾਂ ਸਹਿਜ ਪਾਠ ਆਰੰਭ ਕਰ ਲਿਆ ਕਰੋ, ਸਾਲ ਬਾਅਦ ਫਿਰ ਭੋਗ ਪਾ ਦਿਆ ਕਰੋ। 5 ਅੰਗ ਰੋਜ ਪੜ੍ਹੀ ਜਾਓ, ਸਾਲ ਬਾਅਦ ਭੋਗ ਪੈ ਜਾਂਦਾ। 5 ਰੋਜ ਪੜ੍ਹ ਲਿਆ ਕਰੋ, 10 ਮਿੰਟ ਰੋਜ ਕੱਢੋ, ਇਹਨੇ ਨਾਲ ਵੀ ਅਸੀਂ ਸੌਖੇ ਰਹਾਂਗੇ, ਸਾਨੂੰ ਲੱਗੇਗਾ ਅਸੀਂ ਗੁਰਬਾਣੀ ਦੇ ਨੇੜੇ ਹਾਂ, ਸਾਡਾ ਗੁਰਬਾਣੀ ਨਾਲ ਪਿਆਰ ਪਏਗਾ। 5-5 ਅੰਗ ਰੋਜ ਪੜ੍ਹ ਲਿਆ ਕਰੋ, ਇੰਨੀ ਕੁ ਬੇਨਤੀ ਤੁਸੀਂ ਮੰਨੋ, ਇੰਨਾ ਕੁ ਤੁਸੀਂ ਕਰ ਲਓ। 5 ਅੰਗ ਰੋਜ ਪੜ੍ਹ ਲਿਆ ਕਰੋ। ਜਿਹੜੇ ਬੱਚੇ ਜ਼ਿਆਦਾ ਹੀ ਬਿਜੀ ਹੈ, ਜਿਹੜੇ ਨਿਆਣੇ ਕਹਿੰਦੇ ਆ ਵੀ ਅਸੀਂ ਤੇ ਜੋਬਾਂ ਤੇ ਜਾਂਦੇ ਹਾਂ ਕੀ ਕਰੀਏ, ਵੈਸੇ 10 ਮਿੰਟ ਤੇ ਵੀ ਬੱਚੇ ਉਹ ਵੀ ਕੱਢ ਸਕਦੇ ਆ। ਜੇ ਜ਼ਿਆਦਾ ਹੀ ਤੁਹਾਨੂੰ ਕਾਹਲ ਹੈ ਤੇ ਤੁਸੀਂ 5 ਮਿੰਟ ਕੱਢ ਲਿਆ ਕਰੋ, 21 ਅੰਗ ਰੋਜ ਕਰ ਲਿਆ ਕਰੋ, ਕੋਈ ਗੱਲ ਨਹੀਂ 3 ਸਾਲਾਂ ਬਾਅਦ ਭੋਗ ਪੈ ਜਾਏਗਾ। 1 ਅੰਗ ਰੋਜ ਕਰਕੇ ਫਿਰ ਚਲੇ ਜਾਇਆ ਕਰੋ, 1 ਅੰਗ ਰੋਜ, ਏਦਾਂ ਲੱਗੇ ਵੀ ਥੋੜਾ ਜਿਹਾ ਟਾਈਮ ਕੱਢੀਏ, ਪਿਆਰ ਪਵੇ ਸਾਡਾ ਗੁਰਬਾਣੀ ਨਾਲ। ਸੋ ਇਹਨਾਂ ਆਪ ਸਾਰਿਆਂ ਨੂੰ ਬੇਨਤੀ ਹੈ, ਆਪਣੇ ਆਪ ਨੂੰ ਕਾਇਮ ਰੱਖੀਏ, ਚੜ੍ਹਦੀ ਕਲਾ ਚ ਰੱਖੀਏ। ਆਹ ਵੀ ਸੁੱਖ ਹੈ ਜਿਹੜਾ ਕੈਨੇਡਾ ਕਰਕੇ ਹੀ ਹੈ, ਏਦਾਂ ਦੇ ਟੈਂਟ ਸਾਡੇ ਨਹੀਂ ਮਿਲਦੇ ਇੰਡੀਆ ਵਿੱਚ। ਇੰਡੀਆ ਚ ਪ੍ਰੋਗਰਾਮ ਹੁੰਦਾ ਤੇ ਕਰ ਨਹੀਂ ਸੀ ਸਕਣਾ, ਇੱਥੇ ਹੀ ਏਦਾਂ ਦੇ ਟੈਂਟ ਮਿਲਦੇ ਹੈ ਕਿ ਪਾਣੀ ਆਲੇ ਦੁਆਲੇ ਨਿਕਲੀ ਜਾਂਦਾ ਹੈ। ਇਹ ਵੇਖੋ ਇਹਦੇ ਵਿੱਚ ਮੀਂਹ ਅੰਦਰ ਨਹੀਂ ਆਉਂਦਾ ਪਾਣੀ, ਕਿੰਨਾ ਸੌਖਾ ਹੈ। ਇਹ ਵਾਟਰ ਪਰੂਫ ਨੇ ਇਹ ਟੈਂਕ ਨੇ ਜਿਹੜੇ, ਆ ਵਾਹਿਗੁਰੂ ਟੈਂਟ, ਇਹ ਟੈਂਟ ਜਿਹੜੇ ਏਦਾਂ ਦੇ ਨੇ ਕਿ ਵਾਟਰ ਪਰੂਫ ਨੇ। ਸੋ ਕਿੰਨਾ ਸੌਖਾ ਹੋ ਗਿਆ, ਕਿੰਨੀ ਮੌਜ ਲੱਗ ਗਈ ਆਪਾਂ ਰਲ ਮਿਲ ਕੇ ਸਾਰਿਆਂ ਨੇ, ਹਾਜ਼ਰੀ ਭਰੀ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ, ਧੰਨਵਾਦ। ਬਸ ਹਮੇਸ਼ਾ ਚੇਤਾ ਰੱਖਿਓ,
ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ, ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ, ਕਿਸੇ ਰੋਂਦੇ ਨੂੰ, ਕਦੀ ਕਿਸੇ ਭੁੱਖੇ ਨੂੰ ਰਜਾਇਆ ਇਸ ਤਸ, ਕਦੀ ਕਿਸੇ ਭੁੱਖੇ ਨੂੰ ਰਜਾਇਆ ਇਸ ਤਸ, ਕਦੀ ਕਿਸੇ ਭੁੱਖੇ ਨੂੰ, ਕਦੀ ਕਿਸੇ ਵਿਛੜੇ ਨੂੰ ਮਲਾਇਆ ਇਸ ਤਸ, ਕਦੀ ਕਿਸੇ ਵਿਛੜੇ ਨੂੰ ਮਲਾਇਆ ਇਸ ਤਸ।
ਕਦੀ ਕਿਸੇ ਵਿਛੜੇ ਨੂੰ ਮਲਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਪਾਟਾ ਹੋਇਆ ਜ਼ਖਮ ਜੇ ਕਦੀ ਵੀ ਨੀ ਸੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨੀ ਕੀਤਾ। ਵੀਰੋ ਸੁਣੋ, ਬੰਦਿਆਂ ਨੂੰ ਇਸ ਗੱਲੋਂ ਨੀ ਪਰਖੀ ਦਾ ਇਹ ਖਾਂਦਾ ਕੀ ਹੈ, ਇਹ ਪਾਂਦਾ ਕੀ ਹੈ। ਬੰਦੇ ਨੂੰ ਇਸ ਗੱਲੋਂ ਪਰਖੀ ਦਾ ਹੈ, ਇਹ ਕਿਸੇ ਦੇ ਰੋਣ ਦੀ ਵਜ੍ਹਾ ਬਣਦਾ ਹੈ ਕਿ ਕਿਸੇ ਦੇ ਹੱਸਣ ਦੀ ਵਜ੍ਹਾ ਬਣਦਾ ਹੈ। ਬੰਦੇ ਨੂੰ ਇੱਦਾਂ ਪਰਖੀਦਾ ਹੈ, ਇਨਸਾਨ ਇੱਦਾਂ ਪਰਖਿਆ ਜਾਂਦਾ ਹੈ। ਇਹਦੇ ਚ ਇਨਸਾਨੀਅਤ ਕਿੰਨੀ ਹੈ, ਕੱਪੜਿਆਂ ਨਾਲ ਨਹੀਂ ਬੰਦਾ ਪਰਖੀਦਾ, ਖਾਣ ਨਾਲ ਨਹੀਂ ਪਰਖੀਦਾ, ਬੰਦਾ ਇਨਸਾਨ ਕਿੱਦਾਂ ਦਾ ਹੈ, ਇਨਸਾਨੀਅਤ ਦੇ ਵਾਸਤੇ ਕੀ ਕਰ ਸਕਦਾ, ਇੱਥੋਂ ਬੰਦੇ ਪਰਖੇ ਜਾਂਦੇ। ਤਾਂ ਕਰਕੇ ਅਸੀਂ ਚੰਗੇ ਇਨਸਾਨ ਬਣਨ ਤੇ ਜ਼ੋਰ ਲਾਉਣਾ, ਇਨਸਾਨੀਅਤ ਹੀ ਸਾਡਾ ਧਰਮ ਹੈ। ਇਨਸਾਨ ਬਣੋ ਚੰਗੇ, ਇੱਕ ਦੂਜੇ ਦੀ ਹੈਲਪ ਕਰੋ, ਪਿਆਰ ਕਰੋ, ਕੇਅਰ ਕਰੋ ਕਿਸੇ ਦੀ, ਇਹ ਅਸੀਂ ਸਿੱਖਣਾ। ਸੋ ਬਹੁਤ ਪਿਆਰ ਨਾਲ ਆਪਨੇ ਦਰਸ਼ਨ ਦਿੱਤੇ ਹਨ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਪਟਿਆਲੇ। ਤੁਹਾਡੇ ਚੋਂ ਬਹੁਤੀ ਸੰਗਤ ਤੇ 90% ਤੇ ਆਪਣੇ ਹੀ ਹੈ ਜਿਹੜੇ ਮੈਨੂੰ ਜਾਣਦੇ ਹੈ, ਦੀਵਾਨ ਸੁਣਦੇ ਹੈ, ਇੰਟਰਨੈਟ ਤੇ ਵੀ ਸੁਣਦੇ ਰਹਿੰਦੇ ਹੈ, ਥੋੜੇ ਬਹੁਤ ਨਹੀਂ ਜਾਣਦੇ। ਜੇ ਕਦੀ ਆਓਗੇ ਪਰਮੇਸ਼ਰ ਦੁਆਰ, ਦਰਸ਼ਨ ਜ਼ਰੂਰ ਦੇਣਾ, ਇੰਡੀਆ ਆਓਗੇ ਮਿਲ ਕੇ ਆਇਓ। ਅਸੀਂ ਉੱਥੇ ਇੱਕ ਨਵਾਂ ਕੰਮ ਕੀਤਾ ਜਿਹੜਾ ਬੜਾ ਮੈਨੂੰ ਜੀ ਦੀ ਖੁਸ਼ੀ ਹੈ, ਹੋਸਪਿਟਲ ਇੱਕ ਬਣਾਇਆ ਹੈ ਅਸੀਂ, ਉਹਦੇ ਵਿੱਚ ਕੁਝ ਮਸ਼ੀਨਾਂ ਲਾਈਆਂ। ਜਿਵੇਂ ਨਾ ਅਸੀਂ ਬਲੱਡ ਟੈਸਟ ਕਰਾਈਏ, ਪੂਰਾ ਫੁੱਲ ਬੋਡੀ ਬਲੱਡ ਟੈਸਟ, ਸਾਰੇ ਟੈਸਟ, ਕੋਲੈਸਟਰੋਲ, ਟੀਜੀ, ਯੂਰਿਕ ਐਸਿਡ, ਸਾਰਾ ਕੁਛ, ਵਿੱਚ ਸ਼ੂਗਰ, ਥਾਇਰਾਇਡ, ਮੈਨੂੰ ਮਤਲਬ ਸਾਰੇ ਟੈਸਟ ਜੇ ਕਰਾਈਏ, ਉਹਦੇ ਉੱਤੇ 3000 ਰੁਪਈਆ ਲੱਗਦਾ ਪਟਿਆਲੇ ਸ਼ਹਿਰ ਚ ਕਰਾਓ, ਬਾਹਰ ਕਰਾਉਂਦੇ ਹਾਂ। ਸਾਡੇ ਜੇ ਪਰਮੇਸ਼ਰ ਦੁਆਰ ਚ ਕੋਈ ਬੰਦਾ ਕਰਾਉਂਦਾ ਹੈ, ਅਸੀਂ ਕਿੱਟ ਦੇ ਪੈਸੇ ਲਈਦੇ, ਜਿਹੜੀ ਕਿੱਟ ਨਹੀਂ ਲੱਗਦੀ, ਸਰਿੰਜ ਦੁਬਾਰਾ ਨਹੀਂ ਵਰਤ ਸਕਦੇ ਇਸ ਪਰ, ਉਹ ਇੱਦਾਂ ਦੀਆਂ ਮਸ਼ੀਨਾਂ ਲਾਈਆਂ, 3000 ਵਾਲਾ ਟੈਸਟ 300 ਰੁਪਏ ਚ ਹੋ ਜਾਂਦਾ। ਤੇ ਮੈਨੂੰ ਕੱਲ ਵੀਰ ਦੱਸਦੇ ਸੀ, ਕਹਿੰਦੇ ਜੀ ਪੰਜ ਬੰਦੇ, ਪੰਜ ਘਰ ਦੇ ਜੀ ਬੀਬੀਆਂ, ਉਹਨਾਂ ਨੇ ਗੱਡੀ ਕਰਾਈ, ਤੇਲ ਪਾਇਆ 500, ਤੇ 500 ਪੰਜ ਬੀਬੀਆਂ ਆਈਆਂ, ਉਹਨਾਂ 1500 ਰੁਪਏ ਦੇ ਵਿੱਚ ਉਹਨਾਂ ਦੇ ਟੈਸਟ ਹੋ ਗਏ, ਤੇ ਉਹਨਾਂ ਪੰਜ ਬੀਬੀਆਂ ਦਾ 15000 ਰੁਪਈਆ ਲੱਗਣਾ ਸੀ, ਇੱਥੇ ਲੱਗਾ 13000। ਮਤਲਬ 15000 ਰੁਪਏ ਚੋਂ 13000 ਫਾਇਦਾ ਹੋ ਗਿਆ। ਏਦਾਂ ਦਾ ਉੱਥੇ ਸਿਸਟਮ ਹੈ। ਜਦੋਂ ਵੀ ਤੁਹਾਡਾ ਟਾਈਮ ਲੱਗੇ ਕਦੇ ਆਓ, ਐਡੇ ਚੰਗੇ ਡਾਕਟਰ ਰੱਖ ਕੇ ਅਸੀਂ ਉੱਥੇ ਹੋਸਪਿਟਲ ਚਲਾ ਰਹੇ ਹਾਂ। ਮੈਂ ਪਰਸੋਂ ਚੌਥੇ ਵੀਡੀਓ ਪਾਉਣੀ ਹੈ, ਇੱਕ ਹੋਰ ਵੱਡੀ ਮਸ਼ੀਨ ਲਿਆਉਂਦੀ ਹੈ, ਇੱਕ ਦਿਨ ਦੇ ਵਿੱਚ 1000 ਬੰਦੇ ਦਾ ਬਲੱਡ ਟੈਸਟ ਕਰ ਸਕਦੇ ਹਾਂ। ਇੱਕ ਦਿਨ ਚ 1000 ਬੰਦਾ ਵੀ ਆ ਜਾਏ, ਉਹਨਾਂ ਦਾ ਬਲੱਡ ਟੈਸਟ ਹੋ ਸਕਦਾ, ਸਾਰੇ ਬਲੱਡ ਟੈਸਟ। ਇੰਨਾ ਸੌਖਾ ਹੈ, ਬਾਹਰ ਅਗਲੇ ਦਾ 2500 ਲੱਗਦਾ, 3000 ਲੱਗਦਾ, ਉੱਥੇ 200 ਰੁਪਈਆ ਲੱਗਦਾ, ਫ੍ਰੀ ਵਾਂਗੂ ਹੁੰਦਾ ਲਾਗਤ। ਡਾਕਟਰ ਫ੍ਰੀ ਚੈੱਕ ਕਰਦੇ ਆ, ਜਿੰਨੀ ਦਵਾਈ ਹੈ ਉਹ ਫ੍ਰੀ ਦਿੰਦੇ ਹਾਂ ਅਸੀਂ। ਤੇ ਮੈਂ ਇਹ ਵੀਡੀਓ ਪਾਉਣੀ ਹੈ ਵੀ ਜੇ ਕਿਤੇ ਕੋਈ ਡਾਕਟਰ ਨੇੜੇ ਤੇੜੇ ਸਾਡੇ ਇਲਾਕੇ ਦੇ ਵਿੱਚ ਕਿਸੇ ਦੇ ਬਲੱਡ ਟੈਸਟ ਲਿਖਦਾ ਹੈ, ਜਿਹੜਾ ਗਰੀਬ ਹੋਵੇ ਉਹਨੂੰ ਪਰਮੇਸ਼ਰ ਦੁਆਰ ਭੇਜੋ, ਜਿਹੜਾ ਟੈਸਟ ਨਹੀਂ ਕਰਾ ਸਕਦਾ, ਜਿਹੜਾ ਆਪਣੀ ਬਾਡੀ ਦੇ ਸਾਰੇ ਟੈਸਟ ਨਹੀਂ ਕਰਾ ਸਕਦਾ, ਉਹਨੂੰ ਸਾਡੇ ਕੋਲ ਭੇਜੋ, ਅਸੀਂ ਕਰਾਂਗੇ। ਇੱਕ ਉੱਥੇ ਏਦਾਂ ਦਾ ਸੈਟਅਪ ਹੋਸਪਿਟਲ ਅਸੀਂ ਸ਼ੁਰੂ ਕੀਤਾ, ਬਣਿਆ ਤੇ ਹੋਸਪਿਟਲ ਕਈ ਸਾਲਾਂ ਦਾ, ਉਹਨੂੰ ਸ਼ੁਰੂ ਅਸੀਂ 4-5 ਮਹੀਨੇ ਪਹਿਲਾਂ ਕੀਤਾ। ਡਾਕਟਰ ਵੀ ਚੈੱਕਅਪ ਵੀ ਫ੍ਰੀ ਕਰਦੇ ਆ, ਦਵਾਈ ਵੀ ਫ੍ਰੀ ਦਿੰਦੇ, ਜਿੰਨੀ ਮੈਡੀਸਨ ਦਿੰਦੇ ਨੇ ਸਭ ਫ੍ਰੀ, ਸਿਰਫ ਚੈੱਕਅਪ ਦੇ ਓਨੇ ਪੈਸੇ ਲੈਂਦੇ ਜਿੰਨੀ ਲਾਗਤ ਹੋਵੇ, ਕਿੱਟ ਦਾ ਖਰਚਾ ਹੁੰਦਾ, ਹੋਸਪਿਟਲ ਬਣਿਆ। ਤੇ ਤੁਹਾਡਾ ਕਦੇ ਟਾਈਮ ਲੱਗੇ ਤੁਸੀਂ ਜ਼ਰੂਰ ਪਰਮੇਸ਼ਰ ਦੁਆਰ ਆਇਓ ਵੀ, ਤੇ ਅੱਖੀ ਵੇਖ ਕੇ ਆਇਓ, ਤੁਹਾਨੂੰ ਚੰਗਾ ਲੱਗੇਗਾ ਜੇ ਆਓਗੇ। ਉੱਥੋਂ ਦਾ ਮਾਹੌਲ ਬੜਾ ਚੰਗਾ ਲੱਗੇਗਾ, ਉੱਥੋਂ ਦੇ ਦਰਖਤ ਵਾਤਾਵਰਨ ਬਹੁਤ ਚੰਗਾ ਲੱਗੇਗਾ। ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਓ, ਮਾਫ ਕਰਨਾ ਲੰਗਰ ਤੇ ਚਲੋ ਚੰਗਾ ਹੀ ਹੁੰਦਾ, ਪਰ ਤੁਹਾਨੂੰ ਉੱਥੇ ਪ੍ਰਸ਼ਾਦੇ ਦਾ ਵੀ ਪਤਾ ਲੱਗੇਗਾ ਵੀ ਕਿੱਦਾਂ ਗੁਰੂ ਕਾ ਲੰਗਰ ਚੱਲਦਾ, ਕਿੰਨਾ ਵਧੀਆ ਸੈਟਅਪ ਹੈ, ਵਧੀਆ ਲੱਗੇਗਾ। ਜਦੋਂ ਵੀ ਕਦੇ ਪੰਜਾਬ ਆਓਗੇ ਆਪ ਜੀ ਦਰਸ਼ਨ ਦੇ ਲਈ, ਸਮਾਂ ਤੁਹਾਡਾ ਲੱਗੇ। ਤੇ ਜਦੋਂ ਮੈਂ ਅਗਲੀ ਵਾਰੀ ਸਰੀ ਆਇਆ, ਆਪਾਂ ਇੱਕ ਮਹੀਨਾ ਪਹਿਲਾਂ ਪ੍ਰੋਗਰਾਮ ਉਲੀਕ ਲਵਾਂਗੇ, ਖੁੱਲਾ ਪੰਡਾਲ ਲਾਵਾਂਗੇ, ਜਿੰਨਾ ਪੰਡਾਲ ਅੱਜ ਲੱਗਾ ਇਦੋਂ ਆਪਾਂ ਦੁੱਗਣਾ ਲਾਵਾਂਗੇ, ਵੱਡਾ ਪੰਡਾਲ ਲਾਵਾਂਗੇ। ਫਿਰ ਆਪਾਂ ਸਾਰੇ ਰਲ ਮਿਲ ਕੇ 2-3 ਦਿਨ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਪ੍ਰੋਗਰਾਮ ਕਰਾਂਗੇ। ਕਿਸੇ ਵੀ ਖੇਤ ਵਿੱਚ ਕੋਈ ਵੀ ਵੀਰ, ਐਤਕੀ ਆ ਸਰਦਾਰ ਅੰਮ੍ਰਿਤਪਾਲ ਸਿੰਘ ਹੋਣਾ ਨੇ ਉਦਮ ਕੀਤਾ, ਇਹਨਾਂ ਦੇ ਪਰਿਵਾਰ ਦਾ ਸਹਿਯੋਗ ਹੈ, ਸਾਰੇ ਇਹਨਾਂ ਦੇ ਕਜ਼ਨ ਨੇ ਨੇੜੇ ਤੇੜੇ ਖੇਤਾਂ ਵਾਲਿਆਂ ਨੇ ਕਰ ਲਿਆ, ਇਹਨਾਂ ਦੇ ਪਿਤਾ ਜੀ ਹੋਸਪਿਟਲ ਚ ਐਡਮਿਟ ਹਨ, ਘਰ ਦੇ ਵਿੱਚ ਇੱਕ ਦੁੱਖ ਹੈ, ਫਿਰ ਵੀ ਇਹਨਾਂ ਨੇ ਰਲ ਮਿਲ ਕੇ ਇਹ ਉਦਮ ਕੀਤਾ। ਸੋ ਅੱਗੇ ਤੋਂ ਜਦੋਂ ਆਪਾਂ ਕਰਾਂਗੇ, ਕਦੀ ਮਹੀਨਾ ਪਹਿਲਾਂ ਸਿਲੈਕਟ ਕਰ ਲਵਾਂਗੇ, ਵੱਡਾ ਸਾਰਾ ਟੈਂਟ ਲਾ ਕੇ, ਪੰਡਾਲ ਲਾ ਕੇ ਤੇ ਪ੍ਰੋਗਰਾਮ ਕਰਾਂਗੇ। ਜਿਵੇਂ ਐਤਕੀ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ, ਏਦਾਂ ਹੀ ਆਪਾਂ ਦੁਬਾਰਾ ਪ੍ਰੋਗਰਾਮ ਰੱਖਾਂਗੇ। ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਇਸ ਮੌਕੇ ਤੇ ਦਰਸ਼ਨ ਦਿੱਤੇ ਹਨ, ਸਭ ਦਾ ਮੈਂ ਧੰਨਵਾਦ ਕਰਦਾ। ਇਦੂ ਬਾਅਦ ਵਿਨੀਪੈਗ, ਜੇ ਤੁਹਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਹੋਵੇ, ਉੱਥੇ ਮੈਂ ਜਾਣਾ, ਸ਼ਨੀਵਾਰ ਦਾ ਤੇ ਐਤਵਾਰ ਦਾ ਵਿਨੀਪੈਗ ਪ੍ਰੋਗਰਾਮ ਹੋਣਾ, ਉਸ ਤੋਂ ਅਗਲੇ ਵੀਕਐਂਡ ਦਾ ਪ੍ਰੋਗਰਾਮ ਟੋਰਾਂਟੋ ਚ ਹੋਣਾ, 3 ਦਿਨ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਬ੍ਰੈਂਪਟਨ ਦੇ ਵਿੱਚ ਪ੍ਰੋਗਰਾਮ ਹੋਣਾ, ਉਹ ਵੀ ਬਹੁਤ ਵੱਡਾ ਪੰਡਾਲ ਲਾ ਕੇ ਟੋਰਾਂਟੋ ਚ, ਨਾ ਇਦੋਂ ਦੁੱਗਣਾ ਪੰਡਾਲ ਲਾ ਕੇ ਉਹਨਾਂ ਨੇ ਤਿਆਰੀ ਕੀਤੀ ਹੈ, ਬਹੁਤ ਸੋਹਣਾ ਪ੍ਰੋਗਰਾਮ ਉੱਥੇ ਰੱਖਿਆ, ਬਾਹਰ ਹੀ ਰੱਖੇ ਹੈ, ਪ੍ਰਾਈਵੇਟ ਆਪਣੇ ਘਰਾਂ ਚ ਪ੍ਰੋਗਰਾਮ ਰੱਖੇ ਹੈ, ਗੁਰਦੁਆਰਿਆਂ ਦੇ ਵਿੱਚ ਨਹੀਂ ਰੱਖੇ। ਉਹਦਾ ਕਾਰਨ ਮੈਂ ਰਾਤ ਵੀ ਤੁਹਾਨੂੰ ਦੱਸਿਆ ਸੀ, ਅਕਾਲ ਤਖ਼ਤ ਵਾਲੇ ਕਹਿੰਦੇ ਆ ਜਿੰਨੇ ਪ੍ਰੋਗਰਾਮ ਢੱਡਰੀਆਂ ਵਾਲੇ ਦਾ ਕਰਾਉਣਾ ਆਪਣੇ ਸਿਰ ਤੇ ਕਰਾਵੇ, ਮਤਲਬ ਜੇ ਕਰਾਏਗਾ ਫਿਰ ਐਕਸ਼ਨ ਲਵਾਂਗੇ, ਤੇ ਗੁਰਦੁਆਰੇ ਵਾਲਿਆਂ ਵਾਲੇ ਜੇ ਕਹਿਣਗੇ ਵੀ ਕਰੋ, ਫਿਰ ਉਹ ਵਿਚਾਰੇ ਕੱਲ ਨੂੰ ਸਾਡੇ ਕਰਕੇ ਪੰਗੇ ਚ ਪੈਣ। ਮੈਂ ਨਹੀਂ ਚਾਹੁੰਦਾ ਕਿ ਗੁਰਦੁਆਰੇ ਵਾਲੇ ਏਦਾਂ ਦਾ ਰਿਸਕ ਲੈਣ, ਅਸੀਂ ਤੇ ਉਖਲੀ ਚ ਸਿਰ ਦਿੱਤਾ ਹੀ ਹੈ, ਅਸੀਂ ਦੂਜਿਆਂ ਨੂੰ ਕਾਹਦੇ ਲਈ ਫਸਾਈਏ। ਗੁਰਦੁਆਰਿਆਂ ਚ ਇਸ ਕਰਕੇ ਪ੍ਰੋਗਰਾਮ ਆਪਾਂ ਨਹੀਂ ਕਰਦੇ, ਬਾਹਰ ਪ੍ਰੋਗਰਾਮ ਕਰੀਦੇ ਹੈ। ਤੇ ਜੇ ਆਪਾਂ ਆਉਣ ਵਾਲੇ ਸਮੇਂ ਚ ਠੀਕ ਰਿਹਾ ਆਪਾਂ ਖੁੱਲੀ ਜਗ੍ਹਾ ਤੇ ਪੰਡਾਲ ਲਾਵਾਂਗੇ, ਮਹੀਨਾ ਇੱਕ ਪਹਿਲਾਂ ਤੁਹਾਨੂੰ ਦੱਸ ਦਿਆਂਗੇ। ਤੇ ਜਿੰਨੀ ਸੰਗਤ ਪਿਆਰ ਕਰਨ ਵਾਲੇ ਵੀਰ ਨੇ ਇੱਥੇ ਨੰਬਰ ਵੀ ਆਪਣਾ ਜ਼ਰੂਰ ਦੇ ਦਿਓ, ਜਦੋਂ ਮੈਨੂੰ ਮਿਲੋਗੇ ਇੱਥੇ ਸਾਡੇ ਵੀਰ ਨੰਬਰ ਨੋਟ ਕਰ ਲੈਣਗੇ, ਅਮਰਜੀਤ ਸਿੰਘ ਨੇ, ਰਾਜੂ ਹੈ ਇੱਥੇ, ਉਹਨਾਂ ਨੇ ਨੰਬਰ ਨੋਟ ਤੁਹਾਡੇ ਕਰ ਲੈਣੇ ਆ। ਜਦੋਂ ਆਪਾਂ ਅਗਲੀ ਵਾਰ ਆਵਾਂਗੇ ਮਹੀਨਾ ਪਹਿਲਾਂ ਦੱਸ ਦੇਣਗੇ, ਫਿਰ ਆਪਾਂ ਮਿਲ ਕੇ ਵੱਡਾ ਸਾਰਾ ਪ੍ਰੋਗਰਾਮ ਉਲੀਕ ਸਕਦੇ ਹਾਂ, ਭੈਣ ਭਰਾ ਸਾਰੇ ਇਕੱਠੇ ਹੋ ਕੇ ਬੈਠ ਸਕਦੇ ਹਾਂ, ਸੋ ਚੜ੍ਹਦੀ ਕਲਾ ਨਾਲ ਰਲ ਮਿਲ ਕੇ ਹਾਜ਼ਰੀ ਭਰ ਸਕਦੇ ਹਾਂ। ਮੇਰੀ ਉਹ ਭੈਣੋ, ਮੇਰੇ ਉਹ ਵੀਰੋ, ਇਹ ਗੱਲ ਪੱਲੇ ਬੰਨ ਲਓ, ਮੇਰੇ ਵਰਗਾ ਮੈਂ ਹੀ ਆ ਤੇ ਤੇਰੇ ਵਰਗਾ ਤੂੰ ਹੀ ਹੈ, ਨਾ ਤੇਰੇ ਵਰਗਾ ਕੋਈ ਹੋਰ ਹੈ ਨਾ ਮੇਰੇ ਵਰਗਾ ਕੋਈ ਹੋਰ ਹੈ। ਹਰ ਬੰਦਾ ਇੱਥੇ ਯੂਨੀਕ ਹੈ ਤੇ ਆਪਣੇ ਆਪ ਵਰਗੇ ਬਣਨਾ ਹੈ। ਮੈਂ ਇੱਥੇ ਬੈਠਾ, ਮੈਂ ਇਸ ਫੀਲਡ ਵਿੱਚ ਮਿਹਨਤ ਕੀਤੀ ਹੈ, ਮੈਨੂੰ ਬਾਕੀ ਦੇ ਕੰਮ ਨਹੀਂ ਆਉਂਦੇ, ਤੇ ਜਿੱਥੇ ਗੱਡੀਆਂ ਤੁਸੀਂ ਚਲਾ ਲੈਂਦੇ ਹੋ ਉੱਥੇ ਮੇਰੇ ਤੋਂ ਨਹੀਂ ਕੰਮ ਹੋਣੇ, ਜਿਹੜੇ ਤੈਨੂੰ ਆਉਂਦੇ ਨੇ ਉਹ ਮੈਨੂੰ ਨਹੀਂ ਆਉਂਦੇ। ਤੂੰ ਆਪਣੀ ਜਗ੍ਹਾ ਕਾਇਮ ਹੈ, ਆਪਣੇ ਆਪ ਨੂੰ ਡਾਊਨ ਨਹੀਂ ਕਦੀ ਸਮਝਣਾ। ਮੇਰੀ ਇਹ ਭੈਣੇ, ਮੇਰੀ ਉਹ ਭੈਣੋ ਸਾਰੀਆਂ ਜਿਹੜੀਆਂ, ਤੁਸੀਂ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਕਦੇ। ਗੁਰਦੁਆਰੇ ਵਾਲੇ ਗ੍ਰੰਥੀ ਪਾਠੀ ਕੀਰਤਨ ਕਰਦੇ ਆ, ਉਹਨਾਂ ਨੇ 3-3 ਸਾਲ ਲਾ ਕੇ ਸਿੱਖਿਆ ਹੈ, ਉਹਨਾਂ ਨੂੰ ਕੀਰਤਨ ਆ ਗਿਆ, ਤੇ ਤੈਨੂੰ ਰੋਟੀ ਸਿਖਾਈ ਸੀ, ਸਬਜ਼ੀ ਸਿਖਾਈ ਸੀ, ਤੈਨੂੰ ਉਹ ਆ ਗਿਆ, ਤੈਨੂੰ ਘਰ ਦੇ ਕੰਮ ਕਰਨੇ ਆ ਗਏ, ਤੈਨੂੰ ਗੱਡੀ ਚਲਾਉਣੀ ਸਿਖਾਈ ਤੇ ਗੱਡੀ ਵੀ ਆ ਗਈ ਕੰਮ ਕਰਨੇ। ਹੁਣ ਬੀਬੀਓ ਮੈਨੂੰ ਇੱਕ ਗੱਲ ਦੱਸੋ, ਜੇ ਇੰਡੀਆ ਚ ਹੀ ਰਹਿੰਦੀਆਂ ਫਿਰ ਤੁਸੀਂ ਗੱਡੀਆਂ ਚਲਾਉਂਦੀਆਂ? ਇੱਥੇ ਆਏ, ਗੱਡੀਆਂ ਫੜਾ ਦਿੱਤੀਆਂ, ਹੌਲੀ ਹੌਲੀ ਆਪੇ ਚਲਾਉਣੀਆਂ ਵੀ ਆ ਗਈਆਂ, ਇਹਨਾਂ ਦੇਸ਼ਾਂ ਚ ਆ ਗਏ, ਤੁਹਾਨੂੰ ਤੁਹਾਡਾ ਕੰਮ ਆ ਗਿਆ, ਸਾਨੂੰ ਸਾਡਾ ਆ ਗਿਆ। ਬੀਬੀਓ ਜੇ ਤੁਹਾਨੂੰ 3 ਸਾਲ ਕੀਰਤਨ ਦੀ ਮਿਹਨਤ ਕਰਾਈ ਜਾਂਦੀ, ਕੀ ਤੁਸੀਂ ਤਾਂ ਕਰ ਲੈਂਦੀਆਂ? ਬੋਲੋ ਬੀਬੀਓ, ਤੁਸੀਂ ਏਦਾਂ ਕਹੋ, ਅਸੀਂ ਤੇ ਕੱਢ ਦਿੰਦੀਆਂ, ਬਟ ਏਦਾਂ ਕਹੋ, ਅਸੀਂ ਵੀ ਕਰ ਸਕਦੀਆਂ ਕੀਰਤਨ, ਪਰ ਭਾਈ ਸਾਨੂੰ ਹੋਰ ਕੰਮਾਂ ਚ ਲਾ ਦਿੱਤਾ, ਤੁਹਾਨੂੰ ਹੋਰ ਕੰਮਾਂ ਚ ਲਾ ਦਿੱਤਾ। ਵੇਖੋ ਏਦਾਂ ਹੀ ਹੈ ਜੀ, ਮੇਰੇ ਭਰਾ ਨੂੰ ਹੋਰ ਕੰਮ ਚ ਲੱਗ ਗਿਆ, ਮੈਨੂੰ ਆਹ ਚੰਗਾ ਲੱਗਾ, ਮੈਂ ਕੀਰਤਨ ਕਰਨ ਲੱਗ ਗਿਆ। ਤਾਂ ਕਰਕੇ ਮੈਂ ਕੋਈ ਮਹਾਨ ਨਹੀਂ, ਆਪਾਂ ਸਾਰੇ ਹੀ ਮਹਾਨ, ਇੱਕ ਨਹੀਂ ਮਹਾਨ ਇੱਥੇ, ਆਪਾਂ ਸਾਰੇ ਹੀ ਮਹਾਨ, ਸਾਰੇ ਹੀ ਵਧੀਆ ਇੱਥੇ, ਹਰ ਕੋਈ ਵਧੀਆ। ਜੇ ਵੀਰੋ ਮੇਰਿਓ ਸਾਰੇ ਹੀ ਕੀਰਤਨ ਵਾਲੇ ਹੁੰਦੇ ਤੇ ਟੈਂਟ ਕੌਣ ਲਾਉਂਦਾ? ਦੱਸੋ ਇੱਥੇ ਆਹ ਜਿਹੜਾ ਖੇਤ ਹੈ ਕਿਸੇ ਕੰਮ, ਇਹ ਕਿਵੇਂ ਕਰਦੇ ਆਪਾਂ? ਆਹ ਦੇਸ਼ ਕਿਵੇਂ ਬਣਦੇ ਜੇ ਸਾਰੇ ਹੀ ਬਾਬੇ ਬਣ ਜਾਣ, ਸਾਰੇ ਹੀ ਕੀਰਤਨ ਕਰਨ ਲੱਗ ਜਾਣ, ਸਾਰੇ ਹੀ ਰਾਗੀ ਬਣ ਜਾਣ? ਇਸ ਕਰਕੇ ਆਪਣੀ ਆਪਣਾ ਕੰਮ ਹੈ, ਏਦਾਂ ਨਹੀਂ ਸਮਝਣਾ ਵੀ ਆਹ ਬੜਾ ਮਹਾਨ ਹੈ ਮੈਂ ਐਵੇਂ ਹੀ ਆ। ਨਹੀਂ ਨਹੀਂ ਨਹੀਂ, ਇਹ ਆਪਣੀ ਜਗ੍ਹਾ ਮਹਾਨ ਹੈ, ਮੈਂ ਆਪਣੇ ਕੰਮ ਚ ਮਾਰ ਹਾਂ, ਇਹ ਆਪਣੇ ਕੰਮ ਚ ਮਾਰ ਹੈ, ਏਦਾਂ ਕਿਆ ਕਰੋ, ਏਦਾਂ ਕਿਆ ਕਰੋ? ਆਪਣੇ ਆਪ ਨੂੰ ਏਦਾਂ ਡਾਊਨ ਨਹੀਂ ਕਦੇ ਕਰਨਾ, ਘੱਟ ਨਹੀਂ ਕਰਨਾ, ਕਿਉਂਕਿ ਘੱਟ ਤੁਸੀਂ ਤਾਂ ਨਹੀਂ ਕਰਨਾ, ਤੁਸੀਂ ਉਸੇ ਦਰਖਤ ਦਾ ਪੱਤਾ ਹੈ ਜਿਹੜੇ ਦਰਖਤ ਦਾ ਪੱਤਾ ਮੈਂ ਹਾਂ। ਆਪਾਂ ਸਾਰੇ ਇੱਕੋ ਦਰਖਤ ਨਾਲ ਲੱਗੇ ਹੋਏ ਹਾਂ, ਉਹਨੂੰ ਰੱਬ ਕਹੋ, ਉਹਨੂੰ ਪਰਮਾਤਮਾ ਕਹੋ, ਉਹਨੂੰ ਯੂਨੀਵਰਸ ਕਹੋ, ਆਪਾਂ ਸਾਰੇ ਇੱਕੋ ਦਰਖਤ ਦੇ ਪੱਤੇ ਆ, ਘੱਟ ਨਹੀਂ ਸਮਝਣਾ। ਤੇ ਰਾਤ ਵੀ ਮੈਂ ਗੱਲ ਕੀਤੀ ਸੀ, ਆਪਣੇ ਆਪ ਨੂੰ ਸੇਧ ਦਾ ਵਰ ਦਿਓ, ਸਰਾਫ ਨਹੀਂ ਦੇਣਾ, ਵਰ ਸਰਾਫ ਕੋਈ ਨਹੀਂ ਦੇ ਸਕਦਾ, ਅਸੀਂ ਆਪ ਹੀ ਦਿੰਦੇ ਹਾਂ। ਆਪਣੀ ਸਿਹਤ ਨੂੰ ਆਪ ਠੀਕ ਕਰਨਾ ਹੈ, ਆਪਣਾ ਧਿਆਨ ਆਪ ਰੱਖਣਾ ਹੈ, ਜ਼ਿੰਦਗੀ ਨਾਲ ਪਿਆਰ ਪਾਓ। ਹੁਣ ਜਦੋਂ ਤੁਸੀਂ ਆਪਣੇ ਆਹ ਗੱਲਾਂ ਮੈਂ ਪਤਾ ਕਿਉਂ ਕਹਿਣਾ, ਤੁਹਾਡਾ ਪਿਆਰ ਪਵੇ ਕਿਹਦੇ ਨਾਲ ਭਲਾ? ਬੋਲੋ, ਆਪਣੇ ਆਪ। ਕਿਹਦੇ ਨਾਲ ਪਿਆਰ ਪਾ ਰਿਹਾ ਮੈਂ? ਆਪਣੇ ਆਪ। ਇਹ ਨਹੀਂ ਕਹਿ ਰਿਹਾ ਵੀ ਤੁਸੀਂ ਮੇਰੇ ਨਾਲ ਪਿਆਰ ਕਰੋ ਫਿਰ ਬਹਿ ਕੇ ਰੋਇਆ ਕਰੋ, ਬਾਬਾ ਜੀ ਮੁੜ ਕੇ ਕਨੇਡਾ ਕਦੋਂ ਆਉਂਗੇ, ਏਦਾਂ ਰੋਵੋ ਬਹਿ ਕੇ, ਮੈਨੂੰ ਯਾਦ ਕਰਿਆ ਕਰੋ। ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਆਪ ਨਾਲ ਪਿਆਰ ਕਰਿਆ ਕਰੋ, ਤੁਹਾਡੀ ਤੁਸੀਂ ਵੀ ਵਧੀਆ। ਏਦਾਂ ਨਾ ਸੋਚਿਆ ਕਰੋ ਵੀ ਮੈਂ ਐਵੇਂ ਹੀ ਆ, ਨਾ ਨਾ ਨਾ, ਮੈਂ ਆ, ਇਹ ਹੈ, ਐ ਕਰਿਆ ਕਰੋ। ਇਹਨੂੰ ਹੰਕਾਰ ਨਹੀਂ ਕਹਿੰਦੇ, ਇਹਨੂੰ ਕੌਨਫੀਡੈਂਸ ਕਹਿੰਦੇ ਆ। ਸਾਡਾ ਮਾਰਿਆ ਪਿਆ ਕੌਨਫੀਡੈਂਸ, ਪਰ ਤੁਹਾਡੇ ਨਿਆਣੇ ਕਾਇਮ ਹੈ, ਤੁਹਾਡੇ ਨਿਆਣੇ ਏਦਾਂ ਨਹੀਂ ਹਨ, ਤੁਹਾਡੇ ਨਿਆਣੇ ਕਾਇਮ ਹੈ, ਤੁਸੀਂ ਡਰੇ ਡਰੇ ਹੋ, ਡਰੋਕਲ ਡਰੋਕਲ, ਪਰ ਤੁਹਾਡੇ ਬੱਚੇ ਬੜੇ ਕਾਇਮ ਹੈ। ਤੁਹਾਡੇ ਨਿਆਣਿਆਂ ਨਾਲ ਕਈ ਵਾਰੀ ਇੱਥੇ ਗੱਲ ਕਰੀ ਦੀ, ਉਹ ਨਹੀਂ ਪ੍ਰਭਾਵ ਪ੍ਰਭੂ ਕਰਦੇ ਕਿਸੇ ਦੀ, ਉਹ ਪੂਰਾ ਐ ਹੱਥ ਮਿਲਾਉਣਗੇ ਆ ਕੇ, ਪੂਰਾ ਕੌਨਫੀਡੈਂਸ ਹੈ ਉਹਨਾਂ ਦੇ ਵਿੱਚ, ਉਹ ਡੈਡ ਡੈਡ ਨਹੀਂ, ਆਪਾਂ ਹੀ ਆ ਜਿਹੜੇ ਪੁਰਾਣੇ ਆ ਜਿਹੜੇ ਆਪਾਂ ਇੱਦਾਂ ਆ ਤੇ ਤਾਂ ਕਰਕੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਣਾ ਹੈ ਆਪਣੇ ਆਪ ਨਾਲ ਪਿਆਰ ਕਰਨਾ ਹੈ ਸਮਝਣਾ ਹੈ ਸੋ ਸਾਰਿਆਂ ਦਾ ਧੰਨਵਾਦ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਨੇ ਇੱਥੇ ਹਾਜ਼ਰੀ ਭਰੀ ਹੈ ਬਹੁਤ ਬਹੁਤ ਧੰਨਵਾਦ ਸਰਦਾਰ ਜਗਜੀਤ ਸਿੰਘ ਚੌਹਾਨ ਉਹਨਾਂ ਦੇ ਘਰ ਮੈਂ ਠਹਿਰਿਆ ਬੜਾ ਉਹਨਾਂ ਨੇ ਪਿਆਰ ਕੀਤਾ ਇੱਕ ਵੀਕ ਪੂਰੀ ਅਸੀਂ ਤਕਰੀਬਨ 10 ਜਣੇ ਉੱਥੇ ਠਹਿਰੇ ਹਾਂ ਤੇ ਇੰਗਲੈਂਡ ਇਹਨਾਂ ਦੇਸ਼ਾਂ 'ਚ ਤੇ ਇੱਕ ਬੰਦਾ ਸਾਹਮਣਾ ਔਖਾ ਹੋ ਜਾਂਦਾ ਸੀ ਤੇ 10 ਜਣੇ ਤੇ ਤੁਹਾਨੂੰ ਪਤਾ ਹੀ ਹੈ ਫਿਰ ਸੰਗਤ ਕਿੰਨੀ ਮਿਲਣ ਆਈ 200 ਬੰਦਾ 200-250 ਮੈਨੂੰ ਮਿਲਣ ਆਇਆ ਉਹਨਾਂ ਸਾਰਿਆਂ ਨੂੰ ਰੋਟੀ ਪ੍ਰਸ਼ਾਦਾ ਸਾਰਾ ਨਾਲ ਕੀਤਾ ਸਰਦਾਰ ਜਗਜੀਤ ਸਿੰਘ ਹੋਣਾ ਦਾ ਵੀ ਮੈਂ ਧੰਨਵਾਦੀ ਹਾਂ ਅਮਰਜੀਤ ਸਿੰਘ ਹੋਣਾ ਦਾ ਹਰਪਾਲ ਸਿੰਘ ਹੋਣਾ ਦਾ ਬਾਕੀ ਪਰਿਵਾਰ ਹੈ ਜਿਹੜਾ ਇਹਨਾਂ ਦਾ ਤੇ ਜਿਨ੍ਹਾਂ ਨੇ ਉਦਮ ਕੀਤਾ ਹੈ ਇਹਨਾਂ ਵਾਸਤੇ ਤੇ ਮੈਂ ਸਦਾ ਹੀ ਰਿਣੀ ਰਵਾਂਗੇ ਅਸੀਂ ਜੋ ਇੱਥੇ ਰਿਸਕ ਲੈ ਕੇ ਇਹ ਪ੍ਰੋਗਰਾਮ ਕੀਤਾ ਹੈ ਕਿਉਂਕਿ ਮੈਂ ਇੱਥੇ ਬਾਹਰਲੇ ਦੇਸ਼ਾਂ 'ਚ ਆਉਂਦਾ ਮੈਂ ਇੰਡੀਆ 'ਚ ਹੁੰਦਾ ਜਦੋਂ ਉਦੋਂ ਬਹੁਤ ਸਿਕਿਉਰਿਟੀ ਹੁੰਦੀ ਹੈ ਮੂਸੇ ਵਾਲੇ ਦੀ ਮੌਤ ਹੋਈ ਹੈ ਸਿਕਿਉਰਿਟੀ ਮੇਰੀ ਵਧਾਤੀ ਇੰਡੀਆ 'ਚ ਉਹਨਾਂ ਨੇ ਮੈਨੂੰ ਫੋਨ ਆਇਆ ਕਹਿੰਦੇ ਜੀ ਤੁਹਾਨੂੰ ਸਿਕਿਉਰਿਟੀ ਹੋਰ ਸਖ਼ਤ ਕਰਨੀ ਹੈ ਮੈਂ ਕਿਹਾ ਮੈਨੂੰ ਤੇ ਹੁਣ ਪਤਾ ਨਹੀਂ ਤੁਹਾਡੀ ਮਰਜ਼ੀ ਹੈ ਘਟਾਣੀ ਘਟਾਓ ਵਧਾਣੀ ਵਧਾਓ ਪਰ ਮੈਂ ਵੇਖਦਾ ਵੀ ਹਰ ਵੇਲੇ ਇੱਕ ਖਤਰਾ ਬਣਦਾ ਤੇ ਖਤਰਾ ਪਤਾ ਕਿਉਂ ਹੈ ਆਹ ਗੱਲਾਂ ਜਿਹੜੀਆਂ ਤੁਹਾਨੂੰ ਦੱਸਦਾ ਮੈਂ ਵੀ ਅਸੀਂ ਖਾਸ ਨਹੀਂ ਤੁਹਾਡੇ ਵਰਗੇ ਹਾਂ ਤੁਸੀਂ ਮਹਾਨ ਹੋ ਸਾਡਾ ਪੁਜਾਰੀ ਲਾਣਾ ਇਹ ਗੱਲਾਂ ਨਹੀਂ ਲੋਕਾਂ ਨੂੰ ਸੁਣਾਉਣੀਆਂ ਚਾਹੁੰਦਾ ਲੋਕਾਂ ਨੂੰ ਸੱਚ ਨਹੀਂ ਦੱਸਣਾ ਚਾਹੁੰਦਾ ਲੋਕਾਂ ਤੇ ਭਾਰ ਪਾਉਂਦੇ ਹੈ ਡਰਾ ਕੇ ਰੱਖਦੇ ਹੈ ਲੋਕਾਂ ਨੂੰ ਬੁੱਧੂ ਬਣਾ ਕੇ ਰੱਖਣਾ ਚਾਹੁੰਦੇ ਹੈ ਅਸੀਂ ਸਾਡੇ ਵਰਗੇ ਕਮਲਾ ਕਰਨਾ ਚਾਹੁੰਦੇ ਹੈ ਇਹ ਕਮਲੇ ਬਣੇ ਰਹਿਣ ਬੁੱਧੂ ਬਣੇ ਰਹਿਣ ਪਰ ਸੱਚ ਦੱਸਣਾ ਚਾਹੀਦਾ ਭਾਈ ਤੁਸੀਂ ਹੋ ਅਸੀਂ ਹਾਂ ਤੁਸੀਂ ਵੀ ਘੱਟ ਨਹੀਂ ਹੋ ਤਾਂ ਕਰਕੇ ਰਿਸਕ ਲੈ ਕੇ ਜਿਹੜਾ ਇਹ ਪ੍ਰੋਗਰਾਮ ਕੀਤਾ ਹੈ ਮੈਂ ਇਸ ਕਰਕੇ ਵੀ ਉਹਨਾਂ ਦਾ ਧੰਨਵਾਦੀ ਹਾਂ ਸਾਰੀ ਦੁਨੀਆਂ ਦੇ ਵਿੱਚ ਇਹ ਦੀਵਾਨ ਜਦੋਂ ਹੁਣ ਕੱਲ ਅੱਜ ਰਾਤ ਆਪਾਂ ਦੀਵਾਨ ਲਾਇਆ ਅੱਜ ਇੰਡੀਆ ਦੇ ਵਿੱਚ ਚੱਲਦਾ ਸੀ ਪ੍ਰੋਗਰਾਮ ਤੇ ਹੁਣ ਆਹ ਲਾ ਰਹੇ ਹਾਂ ਇਹ ਕੱਲ ਨੂੰ ਇੰਡੀਆ ਵਿੱਚ ਚੱਲੇਗਾ ਸਾਰੀ ਦੁਨੀਆਂ ਵਿੱਚ ਵੇਖਿਆ ਜਾਂਦਾ ਪਿਆਰ ਵਾਲਿਆਂ ਨੇ ਇਹਨੂੰ ਵੀ ਵਾਚ ਕਰਨਾ ਹੈ ਸਰੀ ਦੇ ਵਿੱਚ ਇੱਥੇ ਐਪਸ ਫੋਰਡ ਦੇ ਵਿੱਚ ਪ੍ਰੋਗਰਾਮ ਐਪਸ ਫੋਰਡ ਦੇ ਵਿੱਚ ਹੋਇਆ ਤੇ ਬੜਾ ਚੰਗਾ ਲੱਗਾ ਅਗਲੀ ਵਾਰੀ ਤੁਸੀਂ ਸਹਿਯੋਗ ਦਿਓਗੇ ਤੇ ਆਪਾਂ ਦੁਬਾਰਾ ਰਲ ਮਿਲ ਕੇ ਸਾਰੇ ਪ੍ਰੋਗਰਾਮ ਕਰਾਂਗੇ ਸਾਰਿਆਂ ਦਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੀਏ ਹੱਸਦੇ ਖੇਡਦੇ ਰਹੀਏ ਜ਼ਿੰਦਗੀ ਨਾਲ ਪਿਆਰ ਕਰਨਾ ਸਿੱਖੀਏ ਕਾਇਮ ਰਹਿਣਾ ਸਿੱਖੀਏ ਖੁਸ਼ ਰਹਿਣਾ ਸਿੱਖੀਏ ਬਾਣੀ ਨਾਲ ਜੁੜੀਏ ਡਰੀਏ ਨਾ ਵੀ ਮਰ ਦੇ ਨੇੜੇ ਜਾਵਾਂਗੇ ਪਾਪ ਲੱਗ ਜਾਏਗਾ ਡਰਿਆ ਨਾ ਕਰੋ ਬੀਬੀਓ ਤੁਸੀਂ ਵੀ ਸੇਵਾ ਕਰਿਆ ਕਰੋ ਬੀਬੀਓ ਕਦੀ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਤੁਸੀਂ ਵੀ ਚੁੱਕਿਆ ਕਰੋ ਨੇੜੇ ਲੱਗੋ ਡਰੋ ਨਾ ਡਰਨ ਵਾਲੀ ਗੱਲ ਨਹੀਂ ਇੱਥੇ ਕਦੇ ਭਾਈ ਵੀ ਸੇਵਾ ਕਰਦੇ ਨੇ ਬੀਬੀਆਂ ਗੁਰਦੁਆਰੇ ਚ ਹੱਥ ਨਹੀਂ ਲਾਉਂਦੀਆਂ ਨੇੜੇ ਨਹੀਂ ਜਾਂਦੀਆਂ ਮੈਂ ਕਈ ਵਾਰੀ ਇਹ ਗੱਲ ਕਹੀ ਹੈ ਵੀ ਗ੍ਰੰਥੀ ਜਿਹੜੇ ਬੀਬੀਆਂ ਹੋਣ ਨਾ ਬੀਬੀਆਂ ਨੂੰ ਵੀ ਬੁਲਾਇਆ ਕਰੋ ਵੀ ਬੀਬੀਓ ਤੁਸੀਂ ਵੀ ਆ ਜਾਓ ਸਿੰਘ ਵੀ ਲੱਗੇ ਬੀਬੀਆਂ ਵੀ ਨਾਲ ਲੱਗਣ ਨੇੜੇ ਤੇ ਲੱਗੀਏ ਡਰੀ ਜਾਂਦੇ ਹਾਂ ਅਸੀਂ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗੀਏ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਾਉਣਾ ਸਿੱਖੀਏ ਡਰੀਏ ਪਿਆਰ ਪਾਵਾਂਗੇ ਇਸੇ ਤਰ੍ਹਾਂ ਇਹ ਸਾਡਾ ਵੀ ਅੰਦਰ ਇੱਕ ਖਿੱਚ ਪੈਦਾ ਹੋਏਗੀ ਸੋ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਗਿਆਨ ਨਾਲ ਜੁੜ ਕੇ ਸਤਿਗੁਰ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਤੇ ਹਮੇਸ਼ਾ ਇਹ ਅਸੀਂ ਅੰਦਰੋਂ ਬੇਨਤੀ ਕਰਦੇ ਰਿਹਾ ਕਰੀਏ ਜਿੰਨਾ ਮਿਲਿਆ ਤੇਰਾ ਨਾਮ ਜੇਤੂ ਆਵੇ ਮਿਲਿਓ ਨਾ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਜੇਤੂ ਆਵੇ ਮਿਲਿਓ ਨਾ ਪਿਆਰਿਆਂ ਨੂੰ Thank you.
ਜਿੰਨਾ ਪਿੜਿਆ ਤੇਰਾ ਖਿੱਚ ਆਵੇ ਬੇਲੀ
ਸੰਗੋ ਦਾ ਜਿੰਨਾ
ਵਾਹ ਜੀ ਵਾਹ
ਬੇਨਤੀ ਮੈਂ ਕਰਦਾ ਹੋਇਆ ਆਨੰਦ ਸਾਹਿਬ ਪੜ੍ਹਨ ਲੱਗਿਆ। 84 ਦਾ ਸਮਾਂ ਵੀ ਵਾਪਰਿਆ ਅੱਜ ਕੱਲ੍ਹ ਦੇ ਦਿਨਾਂ ਵਿੱਚ 5-6 ਜੂਨ ਚੱਲ ਰਿਹਾ, ਉਹੀ ਦਿਨ ਚੱਲ ਰਹੇ ਹਨ। ਮੈਂ ਅਰਜ਼ ਇੱਥੇ ਵੀ ਨਾਲ ਕਰਦਿਆਂ, ਮੈਂ ਪਿੱਛੇ ਜੇ ਬੋਲਿਆ ਬੰਦੀ ਸਿੰਘ ਰਿਹਾ ਹੋਣ, ਬੰਦੀ ਸਿੰਘ ਰਿਹਾ ਹੋਣ ਸਾਰੇ ਕਹਿ ਰਹੇ ਨੇ, ਅਸੀਂ ਵੀ ਕਹਿੰਦੇ ਹਾਂ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣ। ਪਰ ਐਦਾਂ ਦਾ ਪ੍ਰਚਾਰ ਬੰਦ ਕਰੋ, ਗਰਮ ਇਹੋ ਜਿਹੀਆਂ ਸਟੇਟਮੈਂਟਾਂ ਦੇਣੀਆਂ ਬੰਦ ਕਰੋ ਵੀ ਨਵੇਂ ਬੰਦੇ ਹੋਰ ਨਾ ਬੰਦੀ ਬਣਨ। ਐਦਾਂ ਦੀਆਂ ਗੱਲਾਂ ਕਈ ਲੀਡਰ ਕਰਦੇ ਐ, ਸਿਆਸੀ ਰੋਟੀਆਂ ਸੇਕਦੇ ਐ, ਇਹਨਾਂ ਦਾ ਕੁਛ ਨਹੀਂ ਜਾਂਦਾ ਤੇ ਬੰਦੀ ਕਿਸੇ ਬਗਾਨੀਆਂ ਮਾਵਾਂ ਦੇ ਪੁੱਤ ਬਣਦੇ ਐ। ਮੈਂ ਇਹ ਕਹਿੰਦਾ ਬੰਦੀ ਸਿੰਘ ਬਾਹਰ ਆਉਣ, ਪਰ ਨਵੇਂ ਕਿਉਂ ਜਾਣ ਬਈ? ਐਦਾਂ ਦੇ ਲੈਕਚਰ ਦੇ ਰਹੇ ਐ, ਬੰਦੀ ਬਣ ਵੀ ਨਵੇਂ ਰਹੇ ਐ ਵਿੱਚ ਬੰਦੇ। ਤੇ 84 ਵਾਪਰੀ ਸਾਡੇ ਨਾਲ ਮਾੜਾ ਹੋਇਆ, ਮੰਨਦੇ ਆ ਆਪਾਂ ਧੱਕਾ ਹੋਇਆ, ਅਗਲੇ ਚੜ੍ਹ ਕੇ ਆਏ, ਪਰ ਏਦਾਂ ਦੇ ਬਣੋ ਮੁੜ ਕੇ 84 ਨਾ ਵਾਪਰੇ। ਅਗਲੇ ਸਾਡਾ ਘਾਣ ਕਰਨਾ ਚਾਹੁੰਦੇ ਐ, ਅਸੀਂ ਕਦੇ ਉਹਨਾਂ ਨੂੰ ਬਹਾਨਾ ਨਾ ਦਈਏ, ਅਸੀਂ ਕੋਈ ਏਦਾਂ ਦੇ ਬਿਆਨ ਨਾ ਦਈਏ ਵੀ ਉਹਨਾਂ ਨੂੰ ਦੁਬਾਰਾ ਸਾਡੇ ਤੇ ਘਾਣ ਕਰਨ ਦਾ ਮੌਕਾ ਮਿਲ ਸਕੇ। 84 ਤੋਂ ਅਸੀਂ ਸਿੱਖਣਾ ਹੈ, ਸੇਧ ਲੈਣੀ ਹੈ ਕਿ ਮੁੜ ਕੇ ਏਦਾਂ ਦਾ ਘੱਲੂਘਾਰਾ ਨਾ ਵਾਪਰੇ, ਕਿਉਂਕਿ ਉਹ ਵੱਡੇ ਬੰਦੇ ਐ, ਤਾਕਤਵਰ ਹੈ, ਤੇ ਉਹ ਘੱਟ ਗਿਣਤੀ ਨੂੰ ਦਬਾਉਣਾ ਚਾਹੁੰਦੇ ਹੁੰਦੇ ਐ, ਇਹ ਦੱਬ ਕੇ ਰਹਿਣ। ਪਰ ਹੁਣ ਏਦਾਂ ਦੀਆਂ ਸਟੇਟਮੈਂਟਾਂ ਦੇਣ ਤੋਂ ਬਚੀਏ ਵੀ ਉਹਨਾਂ ਨੂੰ ਮੌਕਾ ਮਿਲੇ। ਘੱਲੂਘਾਰੇ ਦੇ ਦਿਨ ਨੇ ਸੱਚਮੁੱਚ, 84 ਨੂੰ ਯਾਦ ਕਰਕੇ ਹਰ ਬੰਦੇ ਦੀ ਅੱਖ ਚ ਪਾਣੀ ਆਉਂਦਾ। ਨਿੱਕੇ ਨਿੱਕੇ ਬੱਚੇ ਕੋ ਕੋ ਕੇ ਮਾਰੇ ਗਏ ਹੈ, ਬੜੀਆਂ ਤਕਲੀਫਾਂ ਲੋਕਾਂ ਨੇ ਝੱਲੀਆਂ ਨੇ, 84 ਜਿਨ੍ਹਾਂ ਨੇ ਹੰਢਾਈ ਹੈ ਇਹ ਉਹੀ ਜਾਣਦੇ ਨੇ। ਪਰ ਮੈਂ ਕਹਿਣਾ ਚਾਹੁੰਦਾ ਲੀਡਰਾਂ ਦੇ ਨਿਆਣਿਆਂ ਨੂੰ ਕੁਛ ਨਹੀਂ ਹੁੰਦਾ, ਲੀਡਰਾਂ ਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਸੈਟਲ ਨੇ, ਮੌਜਾਂ ਕਰਦੇ ਨੇ, ਮਰਦੇ ਆਮ ਲੋਕ ਨੇ। ਕਈ ਤੁਹਾਡੇ ਇਹਨਾਂ ਦੇਸ਼ਾਂ ਚ ਬੈਠੇ ਭੜਕਾ ਰਹੇ ਹੁੰਦੇ ਨੇ ਵੀਡੀਓ ਪਾ ਕੇ, ਮਾਵਾਂ ਦੇ ਪੁੱਤ ਇੰਡੀਆ ਚ ਮਰਦੇ ਨੇ, ਇਹਨਾਂ ਦਾ ਕੁਛ ਨੀ ਜਾਂਦਾ, ਇਹ ਰੋਟੀਆਂ ਸੇਕਦੇ ਨੇ। ਜਿੱਦਣ ਬੰਦੀ ਬਣਾਉਣੇ ਹੁੰਦੇ ਨੇ ਉਦਣ ਵੀ ਇਹ ਸਿਆਸੀ ਰੋਟੀਆਂ ਸੇਕਦੇ ਨੇ, ਜਿੱਦਣ ਕਢਵਾਉਣੇ ਹੁੰਦੇ ਨੇ ਉਦਣ ਵੀ ਇਹ ਬੰਦੇ ਆਪਣੀਆਂ ਰੋਟੀਆਂ ਸੇਕਦੇ ਨੇ, ਇਹਨਾਂ ਨੂੰ ਕੁਛ ਨੀ ਹੁੰਦਾ। ਅੰਦਰ ਜਾਂਦਾ ਵੀ ਕੋਈ ਹੋਰ ਹੈ, ਉਦੋਂ ਵੀ ਫਾਇਦਾ ਲੈਂਦੇ ਨੇ, ਜਦੋਂ ਜੇਲ੍ਹਾਂ ਚ ਧੱਕਦੇ ਨੇ ਉਦੋਂ ਵੀ ਇਹ ਬੰਦੇ ਆਪਣਾ ਫਾਇਦਾ ਲੈਂਦੇ ਹੈ, ਜਦੋਂ ਜੇਲ੍ਹਾਂ ਚੋਂ ਕਢਾਉਣੇ ਹੁੰਦੇ ਨੇ ਉਦੋਂ ਵੀ ਸਿਆਸੀ ਬੰਦੇ ਆਪਣਾ ਫਾਇਦਾ ਲੈਂਦੇ ਹੈ। ਆ ਸਿਆਸਤ ਵੇਖੋ ਪੰਜਾਬ ਚ ਹੋ ਕੀ ਰਿਹਾ, ਕਿਵੇਂ ਲੀਡਰ ਸਾਰੇ ਤਰਲੇ ਮਾਰਦੇ ਫਿਰਦੇ ਹੈ ਵੀ ਸਿੱਖ ਸਾਨੂੰ ਕਹਿਣ ਵੀ ਸਾਡੇ ਹੈ, ਸਿੱਖ ਪ੍ਰਵਾਨ ਕਰ ਲੈਣ। ਪਰ ਅੱਜ ਦਾ ਸਿੱਖ ਕਮਲਾ ਨਹੀਂ, ਅੱਜ ਸਾਨੂੰ ਸਾਰਿਆਂ ਨੂੰ ਪਤਾ ਕਿਹੜਾ ਕਿੰਨੇ ਪਾਣੀ ਚ ਹੈ, ਅੱਜ ਸਾਨੂੰ ਪਤਾ ਹੈ। ਦੱਸੋ ਵੀਰੋ, ਅੱਜ ਜੇ ਕੋਈ ਬੰਦਾ ਗਾਤਰਾ ਪਾ ਕੇ ਉੱਪਰ ਦੀ ਦਾੜੀ ਛੱਡ ਕੇ ਆ ਜਾਵੇ ਤੇ ਕਵੇ ਵੀ ਹਾਂਜੀ ਮੈਂ ਬੜਾ ਸਿੱਖ ਬਣ ਗਿਆ, ਅੱਜ ਦਾ ਬੰਦਾ ਯਕੀਨ ਕਰਦਾ? ਅੱਜ ਦੇ ਬੰਦੇ ਕਰਦੇ ਹੈ? ਨਹੀਂ ਕਰਦੇ। ਅੱਜ ਸਾਨੂੰ ਵੀ ਅਕਲ ਆ ਗਈ ਹੈ, ਸਾਨੂੰ ਸਮਝ ਆ ਗਈ ਹੈ, ਤਾਂ ਕਰਕੇ ਆਪਾਂ ਅਕਲ ਵਾਲੇ ਬਣਨਾ ਹੈ। 3 ਵੱਜ ਗਏ ਹੈ ਜੀ, ਮੈਂ ਤੇ ਘੜੀ ਹੁਣ ਵੇਖੀ ਹੈ, ਸਮਾਂ ਬਹੁਤ ਹੋ ਗਿਆ। ਤੇ ਮੇਰੀ ਇੱਕ ਅਰਜ਼ ਹੈ, ਪ੍ਰਸ਼ਾਦਾ ਬਣਿਆ, ਤੁਸੀਂ ਜਿਨ੍ਹਾਂ ਨੇ ਮਿਲਣਾ ਹੈ ਆਪਾਂ ਇੱਥੇ ਹੀ ਖੜ ਜਾਂਦੇ, ਇੱਥੇ ਹੀ ਜਦੋਂ ਮਹਾਰਾਜ ਚਲੇ ਜਾਣਗੇ, ਗੱਡੀ ਵੀ ਮੈਂ ਕਹਾਂਗਾ ਅੰਦਰ ਨੇੜੇ ਲੈ ਆਇਓ, ਥੋੜਾ ਜਿਹਾ ਗੱਡੀ ਪੰਡਾਲ ਦੇ ਬਿਲਕੁਲ ਅੱਗੇ, ਗੁਰੂ ਸਾਹਿਬ ਨੇ ਚਲੇ ਜਾਣਾ ਤੇ ਆਪਾਂ ਪ੍ਰਸ਼ਾਦਾ ਜਿਨ੍ਹਾਂ ਨੇ ਛਕਣਾ ਪ੍ਰਸ਼ਾਦਾ ਛਕ ਲਿਓ, ਚਾਹ ਦੀ ਇਸ ਵੇਲੇ ਬੜੀ ਲੋੜ ਹੈ, ਜਿਹੜਾ ਠੰਡ ਚੱਲ ਰਹੀ ਵੀ ਚਾਹ ਹੋਵੇ ਗਰਮ ਗਰਮ, ਚਾਹ ਪੀਓ, ਖਾਣ ਪੀਣ ਨੂੰ ਬਣਿਆ ਉੱਥੋਂ ਪਾਓ, ਇਹ ਪੰਡਾਲ ਚ ਬਹਿ ਕੇ ਛਕ ਲਿਓ, ਇੱਥੇ ਮੈਂ ਬੈਠਾ ਆਪਾਂ ਇੱਥੇ ਹੀ ਬਹਿ ਜਾਂਦੇ ਹਾਂ, ਜਿਨ੍ਹਾਂ ਨੇ ਮਿਲਣਾ ਹੋਇਆ ਮੈਨੂੰ 2-2 ਮਿੰਟ 5-5 ਮਿੰਟ ਆਪਾਂ ਮਿਲ ਲਾਂਗੇ, ਧੱਕਾ ਨਾ ਕਰਿਓ, ਲਾਈਨ ਵਿੱਚ ਆਰਾਮ ਨਾਲ ਕੱਲਾ ਕੱਲਾ ਆਓ, ਮਿਲੋ, ਫੋਟੋ ਖਿਚਾ ਲਈਏ, ਗੱਲ ਕਰਨੀ ਕਰ ਲਓ, ਕੋਈ ਸਵਾਲ ਹੋਇਆ ਉਹ ਵੀ ਪੁੱਛ ਲਿਓ, ਦਿਮਾਗ 'ਚ ਚੱਲਦਾ ਹੋਇਆ ਉਹ ਵੀ ਪੁੱਛ ਲਿਓ, ਜੇ ਗੱਲ ਕਰਨੀ ਹੋਈ ਕਰ ਲਿਓ। ਸੋ ਸਾਰਿਆਂ ਦਾ ਧੰਨਵਾਦ, ਬੜੇ ਪਿਆਰ ਨਾਲ ਤੁਸੀਂ ਹਾਜ਼ਰੀ ਭਰੀ, ਪਰਿਵਾਰ ਦਾ ਧੰਨਵਾਦ ਕਰਦੇ ਹੋਏ, ਜੇ ਸਾਡੇ ਮੈਂ ਬਾਬਿਆਂ 'ਚ ਹੁੰਦਾ ਪਹਿਲਾਂ ਫਿਰ ਪਤਾ ਮੈਂ ਕੀ ਕਹਿਣਾ ਸੀ, ਪਤਾ ਮੈਂ ਕੀ ਕਹਿੰਦਾ, ਬੜੀ ਕਿਰਪਾ ਅੱਜ ਇੰਦਰ ਦੇਵਤਾ ਵੀ ਫੁੱਲਾਂ ਦੀ ਵਰਖਾ ਕਰ ਰਿਹਾ, ਫਿਰ ਮੈਂ ਐਂ ਕਹਿਣਾ ਸੀ ਵੀ ਮੀਂਹ ਪੈ ਗਿਆ, ਮਤਲਬ ਹੁਣ ਸਾਡਾ ਜਿਹੜਾ ਜੱਗ ਸੀ ਸਭ, ਪਹਿਲਾਂ ਇਹ ਕਹਿੰਦੇ ਹੁੰਦੇ ਸੀ ਜੇ ਮੀਂਹ ਪੈ ਜਾਣਾ ਕਹਿਣਾ ਜੱਗ ਸਫਲ ਹੋ ਗਿਆ, ਇਹ ਹਿਸਾਬ ਨਾਲ ਤੇ ਇੱਥੇ ਸਫਲ ਹੋਇਆ ਹੀ ਰਹਿੰਦਾ, ਜਿਹੜਾ ਅਸਰੀ 'ਚ ਤੇ ਇੱਥੇ ਮੀਂਹ ਪੈਂਦਾ ਹੀ ਰਹਿੰਦਾ, ਇੱਥੇ ਤੇ ਮੀਂਹ ਹਟਦਾ ਹੀ ਨਹੀਂ, ਇੱਥੋਂ ਵਾਲੇ ਤੇ ਤਰਸਦੇ ਆ ਵੀ ਮੀਂਹ ਹਟੇ, ਦਿਨ ਲੱਗੇ ਮਾੜਾ ਮੋਟਾ, ਜਿੱਦੇ ਦਿਨ ਲੱਗਦਾ ਉਹਦੇ ਖੁਸ਼ ਹੋ ਜਾਂਦੇ ਨੇ ਵੀ ਬੜਾ ਦਿਨ ਲੱਗਿਆ, ਅੱਜ ਤੇ ਧੁੱਪ ਚੜ ਗਈ, ਦਿਨ ਵਧੀਆ ਅੱਜ ਤੇ। ਸੋ ਤਾਂ ਕਰਕੇ ਬਈ ਆਪਾਂ ਜਿਹੜਾ ਹੈ ਨਾ ਪਿਆਰ ਨਾਲ, ਗੁਰੂ ਸਾਹਿਬ ਜਦੋਂ ਚਲੇ ਜਾਣਗੇ ਫਿਰ ਤੁਸੀਂ ਪ੍ਰਸ਼ਾਦਾ ਛਕ ਲਿਓ, ਚਾਹ ਪਾਣੀ ਪੀ ਲਿਓ, ਫਿਰ ਇੱਥੇ ਦੁਬਾਰਾ ਹਾਲ ਚਾਹ ਕੇ ਮਿਲ ਲਿਓ, ਕੁਝ ਤੇ ਫਟਾਫਟ ਜਾ ਕੇ ਛਕ ਲਿਓ, ਬਾਕੀ ਥੋੜੇ ਥੋੜੇ ਇੱਕ ਅੱਧਾ ਮਿਲ ਕੇ ਵਾਰੀ ਵਾਰੀ ਨਿਕਲੀ ਜਾਇਓ, ਆਰਾਮ ਨਾਲ ਗੱਡੀਆਂ ਕੱਢਿਓ, ਸਾਰਿਆਂ ਦਾ ਧੰਨਵਾਦ। ਆ ਮੈਂ ਕਈ ਵੇਖਦਾ ਜਮਾਂ ਹੀ ਬਜ਼ੁਰਗ ਬਜ਼ੁਰਗ ਮਾਵਾਂ ਸਾਡੀਆਂ ਦੂਰੋਂ ਦੂਰੋਂ ਚੱਲ ਕੇ ਆਈਆਂ ਵੀ ਚਲੋ ਬਈ ਪ੍ਰੋਗਰਾਮ ਆਪਾਂ ਦੀਵਾਨ ਸੁਣੀਏ, ਸੰਗਤ ਵਿੱਚ ਜਾ ਕੇ ਹਾਜ਼ਰੀ ਭਰੀਏ, ਰਲ ਮਿਲ ਕੇ ਲਾਹੇ ਲਈਏ, ਇਹੀ ਆਨੰਦ ਹੁੰਦਾ ਹੈ। ਪਿਆਰ ਨਾਲ ਥੋੜਾ ਚਿਰ ਬਹਿ ਲਿਆ, ਹਰ ਜਸ ਕਰ ਲਿਆ, ਬਾਕੀ ਸਮਾਂ ਜਦੋਂ ਆਉਣ ਵਾਲਾ ਬਣਿਆ ਫਿਰ ਵੇਖਾਂਗੇ, ਜ਼ਿੰਦਗੀ ਰਹੀ ਦੁਬਾਰਾ ਮਿਲਾਂਗੇ, ਸਰੀ ਦਾ ਟੂਰ ਦੁਬਾਰਾ ਬਣਿਆ, ਦੁਬਾਰਾ ਤੁਹਾਡੇ ਦਰਸ਼ਨ ਕਰਾਂਗੇ। ਬਹੁਤ ਖੁਸ਼ੀ ਹੋਈ ਹੈ, ਬਹੁਤ ਚੰਗਾ ਲੱਗਾ, ਮੈਂ ਸੋਚਿਆ ਨਹੀਂ ਸੀ ਏਦਾਂ ਖੇਤਾਂ 'ਚ ਪ੍ਰੋਗਰਾਮ ਰੱਖਾਂਗੇ ਤੇ ਸੱਦਾ ਦੇਵਾਂਗੇ ਤੇ ਤੁਹਾਨੂੰ ਪਤਾ ਲੱਗੇਗਾ ਤੁਸੀਂ ਇੱਡੀ ਗਿਣਤੀ ਜਾਓਗੇ, ਇਹ ਸਾਡੀ ਉਮੀਦ ਤੋਂ ਵੱਧ ਹੈ, ਬਹੁਤ ਚੰਗਾ ਲੱਗਾ। ਸਵਾਓ ਗੱਜ ਕੇ ਸਾਰੇ ਆਨੰਦ ਸਾਹਿਬ 'ਚ ਬੋਲੋ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਹੈ ਜਿਨ੍ਹਾਂ ਰਲ ਮਿਲ ਬਹਿਣ ਦਾ ਸਾਨੂੰ ਮੌਕਾ ਦਿੱਤਾ। ਮੈਂ ਬੇਨਤੀ ਕਰਦਾ ਵੀਰੋ ਮੇਰਿਓ, ਲਾੜਾ ਨਾ ਹੋਵੇ ਬਰਾਤ ਨਹੀਂ ਚੰਗੀ ਲੱਗਦੀ, ਬਰਾਤ ਕਾਹਦੀ ਹੈ ਲਾੜੇ ਬਿਨਾਂ, ਆਪਾਂ ਜਿੰਨੇ ਮਰਜ਼ੀ ਆ ਸਾਰੇ ਜੇ ਇਕੱਠੇ ਹੋਏ ਆ ਇਹਨਾਂ ਦੇ ਬਹਾਨੇ ਹੋਏ ਆ, ਤੇ ਜਿੰਨੀ ਰੌਣਕ ਲੱਗੀ ਹੈ ਇਹਨਾਂ ਕਰਕੇ ਲੱਗੀ, ਮੱਥਾ ਟੇਕ ਰਹੇ ਆ ਇਹਨਾਂ ਦੇ, ਇਹ ਨੇ ਵਿਚਾਲੇ ਸਾਡੇ, ਸਾਡਾ ਤਾਂ ਸਾਰਾ ਕੁਛ ਹੈ, ਸਾਡੀਆਂ ਰੌਣਕਾਂ ਤਾਂ ਨੇ। ਤੁਸੀਂ ਕਦਰ ਕਰੋ ਨਾ ਕਰੋ, ਜਾਣੋ ਨਾ ਜਾਣੋ, ਪਰ ਜਿੱਦੇ ਵਿਆਹ ਹੋਇਆ ਉਹਦੇ ਵੀ ਇਹੀ ਸੀ ਵਿਚਾਲੇ ਬੈਠੇ ਪਾਤਸ਼ਾਹ, ਜਿੱਦਣ ਕੋਈ ਘਰ ਲਿਆਉਂਦਾ ਬੰਦਾ ਨਵਾਂ ਘਰ ਬਣਾਉਂਦਾ ਉਹਦੇ ਵੀ ਇਹੀ ਆ ਕੇ ਰੌਣਕ ਲਾਉਂਦੇ ਆ, ਸਾਡਾ ਤੇ ਸਾਰਾ ਕੁਛ ਇਹਨਾਂ ਦੇ ਆਲੇ ਦੁਆਲੇ ਘੁੰਮਦਾ। ਇਹਨਾਂ ਦਾ ਹੀ ਧੰਨਵਾਦ ਹੈ ਪਾਤਸ਼ਾਹ ਦਾ। ਗੁਰੂ ਗ੍ਰੰਥ ਸਾਹਿਬ ਆਏ, ਕਿੰਨੀ ਸੰਗਤ ਆਈ, ਰੌਣਕ ਲੱਗੀ, ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛਕਿਆ, ਸੇਵਾ ਦਾ ਮੌਕਾ ਬਣਿਆ, ਸਾਰਿਆਂ ਨੇ ਹਾਜ਼ਰੀਆਂ ਭਰ ਲਈਆਂ। ਇਹਨਾਂ ਦੀ ਹਜ਼ੂਰੀ ਚ ਬਹਿ ਕੇ ਕੀਰਤਨ ਮੈਂ ਬਿਨਾਂ ਹਜ਼ੂਰੀ ਤੋਂ ਕਰਾਂਗਾ ਤੇ ਮਾਫ਼ ਕਰਨਾ ਆਹ ਗੱਲ ਨਹੀਂ ਬਣਨੀ, ਆ ਸਵਾਦ ਨਹੀਂ ਆਉਣਾ। ਇਹਨਾਂ ਕਰਕੇ ਹੀ ਹੈ ਸਾਰਾ ਕੁਛ। ਜਿੱਥੇ ਜਾਂਦੇ ਨੇ ਉੱਥੇ ਹੀ ਰੌਣਕ ਲਾ ਦਿੰਦੇ ਨੇ, ਜਿਹੜੇ ਘਰ ਜਾਂਦੇ ਨੇ ਉੱਥੇ ਹੀ ਰੌਣਕ ਲਾਉਂਦੇ ਨੇ। ਕਿਸੇ ਦੇ ਘਰ ਮੌਤ ਵੀ ਹੋਈ ਹੋਵੇ ਨਾ, ਉੱਥੇ ਵੀ ਜਾ ਕੇ ਸ਼ਬਦ ਪੜ੍ਹਦੇ ਨੇ, ਹੌਸਲਾ ਮਿਲਦਾ ਪਰਿਵਾਰ ਨੂੰ, ਸਬਰ ਮਿਲ ਜਾਂਦਾ, ਇੱਕ ਟਕਾ ਮਿਲਦਾ। ਦੁਖੀ ਹਿਰਦਾ ਹੋਵੇ, ਮਨ ਟੁੱਟਿਆ ਹੋਇਆ ਹੋਵੇ, ਜਦੋਂ ਆਸਰਾ ਨਾ ਹੋਵੇ ਨਾ ਕੋਈ ਜ਼ਿੰਦਗੀ ਦੇ ਵਿੱਚ, ਤੇ ਉਦੋਂ ਫਿਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਹਾਰਾ ਹੁੰਦਾ। ਰਾਮ ਕਲੀ ਮਹੱਲਾ ਤੀਜਾ, ਨਾਮ ਦੇਖੋ ਓਅੰਕਾਰ ਸਤਿਗੁਰ ਪ੍ਰਸਾਦ, ਸਾਰੇ ਪੜੋ। ਆਨੰਦ ਪਾਇਆ ਮੇਰੀ ਪਾਏ, ਸਤਿਗੁਰੂ ਮੈਂ ਪਾਇਆ, ਸਾਗਰ ਸੱਚ ਪਰਵਾਰ ਪਈਆਂ ਸ਼ਬਦ ਦਾ ਮਨ ਆਈਆਂ, ਹੈ ਨਾਨਕ ਅਨੰਦ ਹੋਆ। ਪੜੋ ਪੜੋ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਸਾਰੇ, ਸਾਚੇ ਸਾਹਿਬ ਕਿਆ ਨਹੀਂ ਕਰਦੇ ਹੈ, ਤੇਰੀ ਨਾਮ ਮਨ ਸਾਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਤੇਰਾ, ਸਾਰੇ ਸਿੰਘ ਬੋਲਿਆ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ, ਗੁਰੂ ਅਮਰਦਾਸ ਪੜੋ ਭੈਣੋ ਧੰਨ ਹੈ। We'll be right back.
Thank you.
ਚੜ੍ਹਦੀ ਕਲਾ ਦੇ ਵਿੱਚ ਰਹਿਣਾ